ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ ਸੁਣ ਰਹੇ ਤੇ ਹਰਮਨ ਰੇਡੀਓ ਦੇ ਫੇਸਬੁੱਕ ਪੇਜ ਰਾਹੀਂ ਇਹ ਵੀਡੀਓ ਵੇਖ ਰਹੇ ਦਰਸ਼ਕਾਂ ਤੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਇਸ ਵੇਲੇ ਹਰਮਨ ਰੇਡੀਓ ਤੇ ਵਕਤ ਹੈ ਜੀ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦਾ। ਸੋ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਲੈ ਕੇ ਮੈਂ ਤੁਹਾਡੀ ਖਿਦਮਤ ਚ ਹਾਜ਼ਰ ਹਾਂ, ਅਮਰਦੀਪ ਕੌਰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਇਸ ਵੇਲੇ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਸਾਡੇ ਮਾਈਗ੍ਰੇਸ਼ਨ ਐਕਸਪਰਟ ਵੀਜ਼ਾ ਏਡ ਤੋਂ ਪ੍ਰਭਜੀਤ ਕੌਰ ਜੀ ਵੀ ਜੁੜ ਚੁੱਕੇ ਨੇ, ਉਨ੍ਹਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ। ਪ੍ਰਭਜੀਤ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਜੀ ਸੋ ਦੋਸਤੋ, ਅੱਜ ਦੇ ਪ੍ਰੋਗਰਾਮ ਚ ਹਮੇਸ਼ਾ ਵਾਂਗ ਅਸੀਂ ਮਾਈਗ੍ਰੇਸ਼ਨ ਦੇ ਨਾਲ ਜੁੜੇ ਹੋਏ ਤੁਹਾਡੇ ਸਵਾਲ ਤੇ ਤੁਹਾਡੀਆਂ ਚਿੰਤਾਵਾਂ ਕਰਾਂਗੇ ਸ਼ਾਮਿਲ, ਤੇ ਇਸ ਦੇ ਨਾਲ ਹੀ ਸਾਡੇ ਮਾਈਗ੍ਰੇਸ਼ਨ ਐਕਸਪਰਟ ਤੋਂ ਜੋ ਵੀ ਤੁਹਾਡਾ ਜਵਾਬ ਆਣਾ ਚਾਹੁੰਦੇ ਹੋ ਉਹ ਲੈਣ ਦੀ ਕੋਸ਼ਿਸ਼ ਕਰਾਂਗੇ ਹਮੇਸ਼ਾ ਵਾਂਗ। ਤੇ ਨਾਲ ਨਾਲ ਹੀ ਅਸੀਂ ਤੁਹਾਨੂੰ ਦੱਸਦੇ ਜਾਈਏ ਕਿ ਤੁਸੀਂ ਸਾਡੇ ਨਾਲ ਜੁੜਨਾ ਹੈ ਹਮੇਸ਼ਾ ਵਾਂਗ ਈਮੇਲ ਦੇ ਜ਼ਰੀਏ, ਟੈਲੀਗ੍ਰਾਮ ਦੇ ਜ਼ਰੀਏ, ਜਾਂ ਫਿਰ ਚੱਲ ਰਹੀ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿਚ ਆਪਣੇ ਮੈਸੇਜ ਦੇ ਰਾਹੀਂ। ਤੇ ਇਸ ਤੋਂ ਇਲਾਵਾ ਤੁਸੀਂ ਚੱਲਦੇ ਪ੍ਰੋਗਰਾਮ ਦੇ ਵਿਚ ਕਾਲ ਕਰਕੇ ਵੀ ਆਪਣਾ ਸਵਾਲ ਰੱਖ ਸਕਦੇ ਹੋ। ਚੱਲ ਰਹੇ ਪ੍ਰੋਗਰਾਮ ਚ ਕਾਲ ਕਰਨ ਦੇ ਲਈ ਸਾਡਾ ਨੰਬਰ ਹੈ ਜੀ 02-85-99-28-11। ਸੋ ਇਸ ਨੰਬਰ ਦੇ ਰਾਹੀਂ ਪ੍ਰੋਗਰਾਮ ਦੇ ਵਿਚ ਤੁਸੀਂ ਸਿੱਧਾ ਵੀ ਜੁੜ ਸਕਦੇ ਹੋ, ਰਾਬਤਾ ਬਣਾ ਸਕਦੇ ਹੋ। ਤੇ ਅੱਜ ਦੇ ਪ੍ਰੋਗਰਾਮ ਚ ਮਾਈਗ੍ਰੇਸ਼ਨ ਦੇ ਨਾਲ ਜੁੜੇ ਹੋਏ ਕੁਝ ਅਪਡੇਟਸ ਜਾਂ ਫਿਰ ਕੁਝ ਜਿਹੜੀਆਂ ਸੰਭਾਵਨਾਵਾਂ ਉਨ੍ਹਾਂ ਦੇ ਬਾਰੇ ਵੀ ਅਸੀਂ ਜਾਣਾਂਗੇ, ਪਰ ਇਸ ਤੋਂ ਵੀ ਪਹਿਲਾਂ ਤੁਹਾਨੂੰ ਦੱਸਦੇ ਜਾਈਏ ਕਿ ਪ੍ਰੋਗਰਾਮ ਦੇ ਵਿਚ ਕੋਈ ਵੀ ਸਵਾਲ ਜੇਕਰ ਸਾਡੇ ਕੋਲ ਮੈਸੇਂਜਰ ਦੇ ਰਾਹੀਂ ਤੁਸੀਂ ਭੇਜਣ ਦੀ ਕੋਸ਼ਿਸ਼ ਕਰੋਗੇ ਤਾਂ ਮੈਸੇਂਜਰ ਵਾਲਾ ਜਿਹੜਾ ਜਵਾਬ ਹੈ, ਮੈਸੇਂਜਰ ਵਾਲਾ ਜਿਹੜਾ ਸਵਾਲ ਹੈ ਉਹ ਅਸੀਂ ਸ਼ਾਮਲ ਨਹੀਂ ਕਰ ਪਾਵਾਂਗੇ। ਸੋ ਕੋਸ਼ਿਸ਼ ਕਰਿਆ ਕਰੋ ਦਿੱਤੇ ਹੋਏ ਜਿਹੜੇ ਮਾਧਿਅਮ ਉਨ੍ਹਾਂ ਦੇ ਰਾਹੀਂ ਤੁਸੀਂ ਆਪਣੇ ਸਵਾਲ ਜਿਹੜੇ ਉਹ ਸਾਡੇ ਤੱਕ ਪਹੁੰਚਦੇ ਕਰੋ। ਤੇ ਲਓ ਜੀ, ਹੁਣ ਬਹੁਤੀ ਦੇਰ ਨਹੀਂ ਲਾਉਂਦੇ ਤੇ ਚੱਲਦੇ ਆ ਆਪਣੇ ਮਾਈਗ੍ਰੇਸ਼ਨ ਐਕਸਪਰਟ ਪ੍ਰਭਜੀਤ ਕੌਰ ਹੋਰਾਂ ਵੱਲ। ਪ੍ਰਭਜੀਤ ਜੀ, ਸਭ ਤੋਂ ਪਹਿਲਾਂ ਤਾਂ ਅੱਜ ਦੇ ਮਾਹੌਲ ਦੇ ਉੱਤੇ ਟਿੱਪਣੀ ਕਰਦੇ ਆ ਕੀ ਕਹਿਣਾ ਚਾਹੋਗੇ, ਕਿਉਂਕਿ ਵਿਕਟੋਰੀਆ ਦੇ ਵਿਚ ਲਗਾਤਾਰ ਕੇਸਾਂ ਦੀ ਗਿਣਤੀ ਦੇ ਵਿਚ ਹੁਣ ਕਮੀ ਆਈ ਹੈ, ਥੋੜੀਆਂ ਜਿਹੀਆਂ ਸੰਭਾਵਨਾਵਾਂ ਬਣੀਆਂ ਵੀ ਨੇ, ਪਰ ਜਿਵੇਂ ਹੀ ਕੱਲ ਆਪਣੇ ਵਿਕਟੋਰੀਅਨ ਪ੍ਰੀਮੀਅਰ ਡੇਨੀਅਲ ਐਂਡਰਿਊਜ਼ ਹੋਰਾਂ ਨੇ ਸਟੇਟ ਆਫ ਐਮਰਜੈਂਸੀ ਦੇ 2021 ਤੱਕ ਲਾਗੂ ਰੱਖਣ ਦੀ ਗੱਲ ਕਹੀ ਹੈ, ਉਹਦੇ ਨਾਲ ਬਹੁਤ ਤਰ੍ਹਾਂ ਦੀ ਜਿਹੜੀ ਆਲੋਚਨਾ ਹੈ ਉਹ ਵੀ ਸ਼ੁਰੂ ਹੋਈ ਹੈ, ਬਹੁਤ ਤਰ੍ਹਾਂ ਦਾ ਵਿਰੋਧ ਵੀ ਸ਼ੁਰੂ ਹੋਇਆ, ਔਰ ਇਸ ਤਰ੍ਹਾਂ ਦੇ ਮਾਹੌਲ ਦੇ ਵਿਚ ਮਾਈਗ੍ਰੇਸ਼ਨ ਦੇ ਨਾਲ ਕਿਸ ਤਰ੍ਹਾਂ ਦੀਆਂ ਚਿੰਤਾਵਾਂ ਬਣ ਸਕਦੀਆਂ ਆ ਜਾਂ ਘਟ ਸਕਦੀਆਂ?
ਬਿਲਕੁਲ ਜੀ, ਜਿਹੜੇ ਨੰਬਰਸ ਨੇ ਉਹ ਘਟ ਰਹੇ ਨੇ ਕੋਰੋਨਾ ਵਾਇਰਸ ਤੇ ਵਿਕਟੋਰੀਆ ਦੇ ਵਿਚ, ਜਿਹੜੀ ਕਿ ਇੱਕ ਬਹੁਤ ਹੀ ਰਾਹਤ ਵਾਲੀ ਆਪਾਂ ਗੱਲ ਕਹਿ ਸਕਦੇ ਆ।
ਬਿਲਕੁਲ,
ਬਾਕੀ ਰਹੀ ਗੱਲ ਕਿ ਜੋ ਵੀ ਵਿਕਟੋਰੀਆ ਦੇ ਵਿਚ ਹੋ ਰਿਹਾ ਹੈ, ਮੈਂ ਪਿਛਲੀ ਵਾਰ ਵੀ ਇਹੀ ਗੱਲ ਕਹੀ ਸੀ ਕਿ ਇਸ ਚੀਜ਼ ਦਾ ਸਿੱਧੇ ਤੌਰ ਤੇ ਜਿਹੜੀ ਆਫਸ਼ੋਰ ਤੋਂ ਐਪਲੀਕੈਂਟਸ ਨੇ ਜਾਂ ਫਿਰ ਆਫਸ਼ੋਰ ਤੋਂ ਸਟੂਡੈਂਟ ਵੀਜ਼ਾ ਹੋਲਡਰਸ ਨੇ ਜਾਂ ਫਿਰ ਆਫਸ਼ੋਰ ਤੋਂ ਮਾਈਗ੍ਰੇਸ਼ਨ ਜਿਹੜੇ ਖੁੱਲਣ ਦੇ ਆਸਾਰ ਨੇ, ਉਹਦਾ ਡਾਇਰੈਕਟਲੀ ਲਿੰਕ ਹੈ ਇਸ ਚੀਜ਼ ਦਾ, ਕਿਉਂਕਿ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਪਾਇਲਟ ਪ੍ਰੋਗਰਾਮ ਦੇ ਅਧੀਨ ਸਾਊਥ ਆਸਟ੍ਰੇਲੀਆ ਜਿਹੜਾ ਹੈ ਇੰਟਰਨੈਸ਼ਨਲ 300 ਸਟੂਡੈਂਟਸ ਨੂੰ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ ਵਾਪਸ ਸੈਪਟੈਂਬਰ ਦੇ ਵਿਚ। ਇਹੋ ਜੀ ਜੇ ਕੋਈ ਵੀ ਸੰਭਾਵਨਾ ਬਣਦੀ ਹੈ ਵਿਕਟੋਰੀਆ ਦੇ ਕੇਸਿਸ ਜੇ ਕੰਟਰੋਲ ਚ ਨਹੀਂ ਆਉਂਦੇ ਤਾਂ ਵਿਕਟੋਰੀਆ ਕਹਿ ਲੋ ਕਿ ਇਹੋ ਜਿਹਾ ਕੁਛ ਵੀ ਪਾਇਲਟ ਪ੍ਰੋਗਰਾਮ ਰਨ ਨਹੀਂ ਕਰ ਪਾਏਗਾ। ਸੋ ਜਿਵੇਂ ਹੀ ਸਿਚੁਏਸ਼ਨ ਆਪਣੀ ਜਿੰਨੀ ਜਲਦੀ ਸੁਧਰਦੀ ਹੈ ਉਨਾ ਹੀ ਆਪਣੇ ਮਾਈਗ੍ਰੈਂਟਸ ਲਈ ਵਧੀਆ ਹੈ। ਜਿੰਨੀ ਇਹ ਸਿਚੁਏਸ਼ਨ ਗੁੰਝਲਦਾਰ ਹੁੰਦੀ ਜਾਏਗੀ, ਲਟਕਦੀ ਜਾਏਗੀ, ਉਨਾ ਹੀ ਮਾਈਗ੍ਰੈਂਟਸ ਦੇ ਜਿਹੜੇ ਕੇਸਿਸ ਨੇ ਉਹ ਲਟਕਦੇ ਜਾਣਗੇ। ਜਿਵੇਂ ਕਿ ਅਕਸਰ ਹੁਣ ਆਪਾਂ ਨੂੰ ਕੁਐਰੀ ਆਉਂਦੀ ਹੈ ਕਿ ਮੇਰੀ ਫਲਾਣੀ ਫਲਾਣੀ ਫਾਈਲ ਲੱਗੀ ਨੂੰ ਇੰਨੇ ਮਹੀਨੇ ਹੋ ਗਏ ਨੇ ਤੇ ਕਦੋਂ ਆਏਗਾ ਮੇਰਾ ਵੀਜ਼ਾ। ਖਾਸ ਤੌਰ ਤੇ ਜਿਹੜੀਆਂ ਐਪਲੀਕੇਸ਼ਨ ਆਫਸ਼ੋਰ ਤੋਂ ਲੱਗੀਆਂ ਹੋਈਆਂ ਨੇ, ਫੈਮਿਲੀਜ਼ ਜਿਹੜੀਆਂ ਨੇ ਕਹਿ ਲੋ ਕਿ ਇੱਕ ਤਰ੍ਹਾਂ ਨਾਲ ਅਪਾਰਟ ਹੋਈਆਂ ਪਈਆਂ ਨੇ ਕੋਵਿਡ ਕ੍ਰਾਈਸਿਸ ਕਰਕੇ, ਇਹ ਸਾਰੀਆਂ ਚੀਜ਼ਾਂ ਦਾ ਡਾਇਰੈਕਟਲੀ ਇੰਪੈਕਟ ਮਾਈਗ੍ਰੈਂਟਸ ਤੇ ਬਹੁਤ ਜ਼ਿਆਦਾ ਪੈ ਰਿਹਾ ਹੈ। ਕਹਿ ਲੋ ਕਿ ਇੱਥੋਂ ਦੇ ਵਸਨੀਕਾਂ ਤੇ ਆਸਟ੍ਰੇਲੀਅਨ ਸਿਟੀਜ਼ਨ ਤੇ ਪਰੈਜ਼ੀਡੈਂਟਸ ਤੇ ਤਾਂ ਪੈ ਹੀ ਰਿਹਾ ਹੈ। ਬਲਕਿ ਮਾਈਗ੍ਰੈਂਟਸ ਤੇ ਉਸ ਤੋਂ ਵੀ ਜਿਆਦਾ ਪੈ ਰਿਹਾ ਹੈ। ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਇਸ ਟਾਈਮ ਤੇ ਜਿਹੜਾ ਟਰੈਵਲ ਬੈਨ ਹੈ ਸਿਰਫ ਮਾਈਗ੍ਰੈਂਟਸ ਤੇ ਹੀ ਨਹੀਂ, ਜਿਵੇਂ ਜੇ ਕੋਈ ਆਸਟ੍ਰੇਲੀਅਨ ਪਰਮਾਨੈਂਟ ਰੈਜ਼ੀਡੈਂਟ ਹੈ ਜਾਂ ਸਿਟੀਜ਼ਨ ਹੈ, ਉਹ ਵੀ ਉਹਨੂੰ ਵੀ ਪਰਮਿਸ਼ਨ ਲੈ ਕੇ ਸਰਕਾਰ ਜਾਣ ਦੇ ਰਹੀ ਹੈ। ਸੋ ਇਹ ਵੀ ਕਾਫੀ ਸੁਰਖੀਆਂ ਚ ਚੱਲ ਰਹੀ ਹੈ ਇਹ ਨਿਊਜ਼ ਵੀ ਕਿ ਸਰਕਾਰ ਇਸ ਟਾਈਮ ਤੇ ਕਾਫੀ ਤਾਨਾਸ਼ਾਹੀ ਵਾਲਾ ਮਾਹੌਲ ਬਣਿਆ ਹੋਇਆ ਹੈ। ਸੋ ਕਹਿਣ ਦਾ ਮਤਲਬ ਕਿ ਕਾਫੀ ਸਟ੍ਰਿਕਟ ਮਾਹੌਲ ਹੈ, ਆਪਾਂ ਨੂੰ ਸਮਝਣ ਦੀ ਲੋੜ ਹੈ। ਕਈ ਵਾਰ ਅਕਸਰ ਆਪਾਂ ਨੂੰ ਇਹ ਸੁਣਨ ਨੂੰ ਮਿਲਦਾ ਹੈ ਕਿ ਮੇਰੇ ਕੋਲ ਵੀ ਬਹੁਤ ਸਾਰੀਆਂ ਐਪਲੀਕੇਸ਼ਨਸ ਨੇ ਜਿਹੜੀਆਂ ਆਫਸ਼ੋਰ ਤੋਂ, ਅਕਸਰ ਇਹ ਕਹਿੰਦੇ ਨੇ ਕਿ ਡਿਪਾਰਟਮੈਂਟ ਨੂੰ ਕੰਟੈਕਟ ਕਰੋ, ਉਹਨਾਂ ਨੂੰ ਅਸੀਂ ਤੁਹਾਡੇ ਕੋਲ ਐਪਲੀਕੇਸ਼ਨ ਲੈ ਕੇ ਆਏ ਸੀ, ਸਾਨੂੰ ਸੀਗਾ ਕਿ ਜਲਦੀ ਹੋ ਜਾਏਗੀ। ਬਟ ਉਹਨਾਂ ਨੂੰ ਮੈਂ ਉਹਨਾਂ ਭੈਣ ਭਰਾਵਾਂ ਨੂੰ ਇਹੀ ਸਮਝਾਉਣ ਦੀ ਕੋਸ਼ਿਸ਼ ਕਰਾਂਗੀ ਕਿ ਜਿਹੜੀਆਂ ਆਫਸ਼ੋਰ ਤੋਂ ਫਾਈਲਸ ਲੈਣੇ ਉਹਦੇ ਵਿੱਚ ਤੁਹਾਡੇ ਮਾਈਗ੍ਰੇਸ਼ਨ ਕੰਸਲਟੈਂਟ ਦਾ ਖਾਸ ਤੌਰ ਤੇ ਕੋਈ ਉਹਦੇ ਵਿੱਚ ਉਹ ਨਹੀਂ ਹੈਗਾ, ਕਿਉਂਕਿ ਕੋਵਿਡ ਕ੍ਰਾਈਸਿਸ ਜਿਹੜਾ ਆਲ ਓਵਰ ਵਰਲਡ ਹੈ। ਸੋ ਦੱਸਣ ਦੀ ਲੋੜ ਹੈ ਕਿ ਇਹਦਾ ਕਿਸੇ ਡਾਇਰੈਕਟਲੀ ਕਿਸੇ ਕਹਿ ਲੋ ਕਿ ਤੁਹਾਡੇ ਐਕਸ਼ਨਸ ਕਰਕੇ ਜਾਂ ਸਾਡੇ ਐਕਸ਼ਨਸ ਕਰਕੇ ਨਹੀਂ ਇਹ ਫਾਈਲਸ ਲਟਕੀਆਂ ਹੋਈਆਂ, ਇਹ ਕੋਵਿਡ ਕ੍ਰਾਈਸਿਸ ਕਰਕੇ ਲਟਕੀਆਂ ਹੋਈਆਂ ਨੇ। ਇਹਦੇ ਇਹ ਤਾਂ ਜਦੋਂ ਤੱਕ ਸਿਚੁਏਸ਼ਨ ਕੰਟਰੋਲ ਸਰਕਾਰ ਦੇ ਕੰਟਰੋਲ ਚ ਨਹੀਂ ਆਏਗੀ ਤੇ ਉਹ ਫਤਰਾਂ ਲਟਕਾ ਕੇ ਰੱਖਣਗੇ, ਕਿਉਂਕਿ ਜਿੰਨੀਆਂ ਉਹ ਪ੍ਰੋਸੈਸਿੰਗ ਕਰਨਗੇ, ਲੈਟਸ ਸੇ ਕਿ ਵੀਜ਼ਾ ਗ੍ਰਾਂਟ ਕਰ ਦਿੰਦੇ ਨੇ ਆਫਸ਼ੋਰ ਬੈਠਿਆਂ ਦਾ, ਤਾਂ ਫਿਰ ਉਨੀਆਂ ਹੀ ਰਿਕਵਰ ਪੈਣਗੀਆਂ ਉਹਨਾਂ ਨੂੰ ਕਿ ਸਾਨੂੰ ਹੁਣ ਇੱਥੇ ਆਉਣ ਦੀ ਇਜਾਜ਼ਤ ਦਿੱਤੀ ਜਾਵੇ, ਸਾਨੂੰ ਐਗਜ਼ੰਪਸ਼ਨ ਦਿੱਤੀ ਜਾਵੇ। ਸੋ ਉਸ ਚੀਜ਼ ਨੂੰ ਉਹਨਾਂ ਨੇ ਕੰਟਰੋਲ ਚ ਰੱਖਣਾ ਹੈ, ਉਹ ਕੰਟਰੋਲ ਚ ਰੱਖਣ ਦੇ ਕਰਕੇ ਉਹਨਾਂ ਨੇ ਕਹਿ ਲੋ ਕਿ ਜਿਹੜੇ ਵੀਜ਼ਾ ਗ੍ਰਾਂਟਸ ਨੇ ਉਹਨਾਂ ਤੇ ਰੋਕਥਾਮ ਲਾਈ ਹੋਈ ਹੈ। ਸੋ ਇਹ ਗੱਲ ਆਪਾਂ ਨੂੰ ਸਾਰਿਆਂ ਨੂੰ ਸਮਝਣ ਦੀ ਲੋੜ ਹੈ। ਬਹੁਤ ਹੀ ਕਹਿ ਲੋ ਕਿ ਔਖਾ ਮਾਹੌਲ ਹੈ, ਸਾਰਿਆਂ ਲਈ ਹੀ ਔਖਾ ਮਾਹੌਲ ਹੈ, ਬਟ ਇਹੀ ਹੈ ਕਿ ਜੇ ਤੁਹਾਡੀਆਂ ਫਾਈਲ ਪ੍ਰੋਸੈਸਿੰਗ ਦੇ ਵਿੱਚ ਲਟਕ ਰਹੀਆਂ ਨੇ, ਕਿਉਂਕਿ ਅਸੀਂ ਵੀ ਡਿਪਾਰਟਮੈਂਟ ਨੂੰ ਕਾਫੀ ਕੇਸਿਸ ਦੇ ਵਿੱਚ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹਦੇ ਵਿੱਚ ਕਿ ਟਾਈਮ ਫਰੇਮ ਬਿਯੋਂਡ ਹੋ ਚੁੱਕਿਆ ਹੈ। ਸੋ ਉਹਨਾਂ ਦੇ ਪਬਲਿਸ਼ਡ ਟਾਈਮ ਫਰੇਮ ਤੋਂ ਜਦੋਂ ਗੱਲ ਉੱਪਰ ਚਲੇ ਜਾਂਦੀ ਹੈ ਤਾਂ ਆਪਾਂ ਉਹਨਾਂ ਦੀ ਡਿਪਾਰਟਮੈਂਟ ਦੀ ਕਹਿ ਲੋ ਕਿ ਫੀਡਬੈਕ ਯੂਨਿਟ ਦੇ ਥਰੂ ਕੰਪਲੇਨ ਇੱਕ ਤਰ੍ਹਾਂ ਨਾਲ ਸੋਰਟ ਆਫ ਕਹਿ ਦਿੰਦੇ ਹਾਂ, ਫੀਡਬੈਕ ਦੇ ਸਕਦੇ ਹਾਂ ਕਿ ਤੁਸੀਂ ਆਪਣਾ ਪਬਲਿਸ਼ ਕਰ ਰਹੇ ਹੋ ਟਾਈਮ ਫਰੇਮ ਇੰਨਾ ਤੇ ਸਾਡੇ ਪਰਟੀਕੁਲਰ ਕੇਸ ਨੂੰ ਇੰਨਾ ਟਾਈਮ ਹੋ ਗਿਆ ਜਿਹੜਾ ਕਿ ਬਿਯੋਂਡ ਹੋ ਗਿਆ ਹੈ। ਬਟ ਸਾਨੂੰ ਉਹਨਾਂ ਕੇਸਿਸ ਦੇ ਵਿੱਚ ਵੀ ਡਿਪਾਰਟਮੈਂਟ ਦਾ ਇੱਕ ਸਟੈਂਡਰਡ ਰਿਪਲਾਈ ਆ ਰਿਹਾ ਹੈ ਕਿ ਕੋਵਿਡ ਦੇ ਕਰਕੇ ਜਿਹੜੇ ਪ੍ਰੋਸੈਸਿੰਗ ਟਾਈਮਸ ਨੇ ਉਹ ਅੱਗੇ ਪਿੱਛੇ ਹੋ ਰਹੇ ਨੇ, ਸੋ ਬੀ ਪੇਸ਼ੈਂਟ, ਹਨਾ, ਕਿ ਵੀ ਡਿਪਾਰਟਮੈਂਟ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਿਹਾ ਹੈ ਟਾਈਮਲੀ ਮੈਨਰ ਦੇ ਵਿੱਚ ਫਾਈਲਸ ਨੂੰ ਪ੍ਰੋਸੈਸ ਕਰੇ। ਤੇ ਬਾਕੀ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ, ਪਿਛਲੀ ਵਾਰ ਵੀ ਮੈਂ ਦੱਸਿਆ ਸੀ ਕਿ ਜਿਹੜਾ ਅਪਡੇਟ ਹੈ ਸਟੇਟਸ ਦੇ ਰਿਗਾਰਡਿੰਗ ਕ੍ਰਿਟੀਕਲ ਸੈਕਟਰ ਦੇ ਵਿੱਚ ਨੋਮੀਨੇਸ਼ਨਸ ਖੁੱਲ ਗਈਆਂ ਨੇ, ਕੈਨਬਰਾ ਦਾ ਇਨਵੀਟੇਸ਼ਨ ਰਾਊਂਡ ਆਊਟ ਵੀ ਹੋ ਗਿਆ ਹੈ। 20th August ਨੂੰ ਉਹਨਾਂ ਨੇ ਪਹਿਲਾ ਜਿਹੜਾ ਇਨਵੀਟੇਸ਼ਨ ਰਾਊਂਡ ਉਹਨਾਂ ਦਾ ਹੋ ਕੇ ਗਿਆ ਹੈ। ਸੋ ਉਹਨਾਂ ਨੇ ਪੂਰਾ ਪ੍ਰੋਪਰ ਪਬਲਿਸ਼ ਕੀਤਾ ਹੈ, ਉਹਨਾਂ ਦੀ ਕ੍ਰਿਟੀਕਲ ਸਕਿੱਲ ਲਿਸਟ ਵੀ ਆਊਟ ਹੋ ਗਈ ਹੈ ਜਿਹੜੀ ਕਿ ਸਾਡੇ ਫੇਸਬੁੱਕ ਪੇਜ ਤੇ ਅਵੇਲੇਬਲ ਹੈ। ਤੇ ਉਹਦੇ ਵਿੱਚ ਕਾਫੀ ਸਰਪ੍ਰਾਈਜ਼ਿੰਗ ਲਿਸਟ ਮੈਂ ਉਹਨੂੰ ਕਹਿ ਸਕਦੀ ਹਾਂ, ਕਿਉਂਕਿ ਉਹਦੇ ਵਿੱਚ ਕਈ ਸੈਕਟਰ ਇਹੋ ਜਿਹੇ ਸੀਗੇ ਜਿਹੜੇ ਕਿ ਮੇਰੇ ਹਿਸਾਬ ਨਾਲ ਜਾਂ ਫਿਰ ਡਿਪਾਰਟਮੈਂਟ ਦੇ ਹਿਸਾਬ ਨਾਲ ਵੀ ਆਪਾਂ ਦੇਖ ਸਕਦੇ ਹਾਂ ਵੈਸੇ ਕ੍ਰਿਟੀਕਲ ਨਹੀਂ ਸੀਗੇ, ਬਟ ਅਕੋਰਡਿੰਗ ਟੂ ਸਟੇਟ ਉਹ ਕ੍ਰਿਟੀਕਲ ਹੋ ਸਕਦੇ ਨੇ। ਸੋ ਜਿਹੜੀ ਕ੍ਰਿਟੀਕਲ ਲਿਸਟ ਹੈ ਮੇਰੇ ਹਿਸਾਬ ਨਾਲ ਕਾਫੀ ਡਿਸਕ੍ਰਿਪਸ਼ਨਰੀ ਹੋ ਗਈ ਹੈ ਕੈਨਬਰਾ ਲਈ ਲਿਸਟ ਦੇਖਣ ਤੋਂ ਬਾਅਦ। ਸੋ ਸਟੇਟ ਨੂੰ ਜੇ ਲੱਗਦਾ ਹੈ ਕਿ ਫਲਾਣੀ ਫਲਾਣੀ ਆਕੂਪੇਸ਼ਨ ਜਾਂ ਫਲਾਣਾ ਸੈਕਟਰ ਕ੍ਰਿਟੀਕਲ ਹੈ, ਤਾਂ ਉਹ ਪਰਟੀਕੁਲਰ ਸਟੇਟ ਦੇ ਹਿਸਾਬ ਨਾਲ ਆਈ ਥਿੰਕ ਇਹ ਲਿਸਟ ਜਿਹੜੀਆਂ ਨੇ ਸਟੇਟਸ ਜਿਹੜੀਆਂ ਆਪਣੀਆਂ ਆਪਣੀਆਂ ਕ੍ਰੀਏਟ ਕਰਨਗੀਆਂ ਤੇ ਉਹਦੇ ਹਿਸਾਬ ਨਾਲ ਇਨਵੀਟੇਸ਼ਨ ਦੇਣਗੀਆਂ। ਬਟ ਇਹਦੇ ਚ ਆਪਣੇ ਜਿਹੜੀ ਲਿਸਟ ਉਹਨਾਂ ਨੇ ਰਿਲੀਜ਼ ਕੀਤੀ ਹੈ ਕੈਨਬਰਾ ਨੇ, ਉਹਦੇ ਤੋਂ ਇਹ ਕਲੀਅਰ ਜ਼ਰੂਰ ਹੋ ਗਿਆ ਹੈ ਕਿ ਜਿਹੜੀਆਂ ਨੋਮੀਨੇਸ਼ਨ ਪਲੇਸਿਸ ਐਲੋਕੇਟ ਹੋਈਆਂ ਨੇ ਉਹ ਬਹੁਤ ਥੋੜੇ ਨੰਬਰ ਚ ਐਲੋਕੇਟ ਹੋਈਆਂ ਨੇ, ਕਿਉਂਕਿ ਜਿਹੜੀ ਸਭ ਤੋਂ ਮੇਨ ਰਜਿਸਟਰਡ ਨਰਸਿਸ, ਜਨਰਲ ਪ੍ਰੈਕਟੀਸ਼ਨਰ, GPs, ਹਨਾ, RMOs ਜਿਹੜੇ ਨੇ ਮੈਡੀਕਲ ਸੈਕਟਰ ਦੇ ਵਿੱਚ ਜਿਹੜੀਆਂ ਪਲੇਸਿਸ ਨੇ, RNs ਨੇ ਸਿਰਫ ਲੈਸ ਦੈਨ 10 ਲਿਖਿਆ ਹੋਇਆ ਹੈ ਉਹਨਾਂ ਨੇ, GPs ਤੇ RMOs ਦਾ 5, ਰੇਸ਼ਨਲ ਥੈਰੇਪਿਸਟ ਦੇ ਸਿਰਫ 5। ਸੋ ਕਹਿਣ ਦਾ ਮਤਲਬ ਕਿ ਸਰਕਾਰ ਨੇ ਕਾਫੀ ਸਟ੍ਰਿਕਟਨੈਸ ਰੱਖੀ ਹੋਈ ਹੈ, ਪਲੇਸਿਸ ਦੇ ਨੰਬਰ ਬਹੁਤ ਥੋੜੇ ਨੇ। ਸੋ ਜਿਹੜੇ ਭੈਣ ਭਰਾ ਕ੍ਰਿਟੀਕਲ ਸੈਕਟਰ ਦੇ ਵਿੱਚ ਨੇ ਉਹਨਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਉਹ ਆਪਣੀਆਂ ਐਪਲੀਕੇਸ਼ਨਸ ਵਧੀਆ ਤਰੀਕੇ ਨਾਲ ਫੁੱਲ ਫਲੈਸ਼ਡ ਲੌਂਚ ਕਰਨ, ਵੀ ਕੋਈ ਉਹਨਾਂ ਦੀ ਐਪਲੀਕੇਸ਼ਨ ਚ ਕਮੀ ਪੇਸ਼ੀ ਨਾ ਹੋਵੇ, ਕਿਉਂਕਿ ਫਾਰ ਐਗਜ਼ਾਮਪਲ ਜੇ ਰਜਿਸਟਰ ਨਰਸ ਦੀਆਂ 20 ਐਪਲੀਕੇਸ਼ਨਾਂ ਗਈਆਂ ਨੇ ਤਾਂ ਓਬਵੀਅਸਲੀ ਉਹਦੇ ਵਿੱਚੋਂ ਜੇ ਉਹ 10 ਪਲੇਸਿਸ ਕਹਿ ਰਹੇ ਨੇ ਤਾਂ ਪਿੱਕ ਉਹਨਾਂ ਨੂੰ ਹੀ ਕਰਨਗੇ ਜਿਹੜੀਆਂ ਕਿ ਕੰਪਲੀਟ ਐਪਲੀਕੇਸ਼ਨ ਨੇ। ਸੋ ਇਸ ਚੀਜ਼ ਨੂੰ ਥੋੜੀ ਜਿਹੀ ਸਮਝਣ ਦੀ ਲੋੜ ਹੈ। ਤੇ ਬਾਕੀ ਦੂਸਰੀਆਂ ਸਟੇਟਸ ਦੇ ਵੀ ਅਪਡੇਟ ਹੌਲੀ ਹੌਲੀ ਆਉਣੇ ਸ਼ੁਰੂ ਹੋ ਗਏ ਨੇ। ਉਹਦੇ ਵਿੱਚੋਂ ਆਪਣੇ ਕੋਲ ਸਾਊਥ ਆਸਟ੍ਰੇਲੀਆ ਹੈ, ਸੋ ਸਾਊਥ ਆਸਟ੍ਰੇਲੀਆ ਦੀਆਂ ਜਿਹੜੀਆਂ ਫਰਦਰ ਨੋਮੀਨੇਸ਼ਨ ਰਿਕੁਆਇਰਮੈਂਟਸ ਉਹਨਾਂ ਨੇ ਅਪਡੇਟ ਕਰਨੀਆਂ ਨੇ ਉਹ 27 ਅਗਸਤ ਨੂੰ ਉਹਨਾਂ ਨੇ ਅਪਡੇਟ ਕਰਨੀਆਂ ਨੇ, ਤੇ ਇਹ ਜਿਹੜੀਆਂ ਕਿ ਉਹਨਾਂ ਨੇ ਇਨਵੀਟੇਸ਼ਨ ਦੇਣੇ ਸ਼ੁਰੂ ਕਰਨੇ ਨੇ ਉਹ 31 ਅਗਸਤ ਤੋਂ ਸ਼ੁਰੂ ਕਰਨਗੇ। ਸੋ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕ੍ਰਿਟੀਕਲ ਸੈਕਟਰ ਦੇ ਵਿੱਚ ਫਾਲ ਕਰ ਰਹੇ ਹੋ 27 ਅਗਸਤ ਨੂੰ ਤੁਸੀਂ ਦੇਖ ਕੇ ਲਿਸਟ ਤੋਂ ਤੁਹਾਨੂੰ ਲੱਗਦਾ ਹੈ, ਸੋ ਜਸਟ ਬੀ ਕੁਇਕ ਇਨ ਹਨਾ ਸਬਮਿਟਿੰਗ ਯੋਰ ਐਪਲੀਕੇਸ਼ਨ, ਕਿਉਂਕਿ ਮੇਰੇ ਹਿਸਾਬ ਨਾਲ ਤਾਂ ਦੋ ਹੀ ਚੀਜ਼ਾਂ ਨੇ, ਫਸਟ ਕਮ ਫਸਟ ਸਰਵ ਬੇਸਿਸ ਹੋਏਗਾ ਜਾਂ ਫਿਰ ਜਿਹੜੀਆਂ ਕੰਪਲੀਟ ਐਪਲੀਕੇਸ਼ਨ ਹੋਣਗੀਆਂ ਉਹਨਾਂ ਨੂੰ ਉਹ ਕਰਕੇ ਤੇ ਬਾਕੀਆਂ ਨੂੰ ਪਿੱਛੇ ਪਾ ਦੇਣਗੇ ਜਾਂ ਹੋਲਡ ਤੇ ਪਾ ਦੇਣਗੇ। ਮਿਸ ਵਿਕਟੋਰੀਆ ਨਿਊ ਸਾਊਥ ਵੇਲਸ ਸਟਿਲ ਹਜੇ ਆਪਣੇ ਕੋਲ ਕੋਈ ਅਪਡੇਟ ਨਹੀਂ ਹੈ, ਵੈਸਟ ਆਸਟ੍ਰੇਲੀਆ ਵੱਲੋਂ ਵੀ ਕੋਈ ਨਹੀਂ ਹੈ, ਕੁਈਨਸਲੈਂਡ ਵੱਲੋਂ ਕੋਈ ਨਹੀਂ ਹੈ, ਨਾਰਦਰਨ ਟੈਰੀਟਰੀ ਨੇ ਵੀ ਹਜੇ ਕੋਈ ਇੰਡੀਕੇਸ਼ਨ ਨਹੀਂ ਦਿੱਤੀ ਹੈ ਖੋਲਣ ਦੀ। ਤਸਮੀਆਂ ਵੱਲੋਂ ਜ਼ਰੂਰ ਆਪਾਂ ਨੂੰ ਅਪਡੇਟ ਆਇਆ ਹੈ ਜਿਹੜਾ ਕਿ ਅੱਜ ਹੀ ਰਿਲੀਜ਼ ਕੀਤਾ ਗਿਆ ਹੈ। ਸੋ ਤਸਮੀਆਂ ਦੇ ਵਿੱਚ ਇਹੀ ਹੈ ਕਿ ਜੇ ਉਹਨਾਂ ਨੇ ਲਿਖਿਆ ਹੈ ਕਿ ਜਿਹੜੀਆਂ ਐਪਲੀਕੇਸ਼ਨ 1 ਵਜੇ ਤੋਂ ਬਾਅਦ, ਅੱਜ ਦੀ ਤਰੀਕ ਤੋਂ 1 ਵਜੇ ਤੋਂ ਬਾਅਦ ਲੌਂਚ ਹੋਣਗੀਆਂ, ਉਹ ਨਵਾਂ ਜਿਹੜਾ ਕ੍ਰਾਈਟੀਰੀਆ ਹੈ ਕੋਵਿਡ ਕ੍ਰਾਈਟੀਰੀਆ ਦੇ ਨਵੇਂ ਕ੍ਰਾਈਟੀਰੀਆ ਓਬਵੀਅਸਲੀ ਜਿਹੜਾ ਜਿਹਦਾ ਕਿ ਮਤਲਬ ਹੈ ਕਿ ਸਿਰਫ ਕ੍ਰਿਟੀਕਲ ਸੈਕਟਰ ਨੂੰ ਹੀ ਉਹ ਪਹਿਲ ਦੇਣਗੇ ਵੀ ਥਰੂ ਹੋਣਗੇ, ਜਿਹੜੀਆਂ ਐਪਲੀਕੇਸ਼ਨ ਜਿਹੜੀਆਂ ਕ੍ਰਿਟੀਕਲ ਸੈਕਟਰ ਦੇ ਥਰੂ ਨਹੀਂ ਹੋ ਕੇ ਨਿਕਲਦੀਆਂ ਉਹਨਾਂ ਨੂੰ ਉਹ ਹੋਲਡ ਤੇ ਪਾ ਦੇਣਗੇ ਜਾਂ ਫਿਰ ਤੁਸੀਂ ਆਪਣਾ ਰੀਫੰਡ ਮੰਗ ਸਕਦੇ ਹੋ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਉਹ ਕ੍ਰਾਈਟੀਰੀਆ ਉਹਨਾਂ ਦਾ ਫਰਦਰ ਟਸਮੀਨੀਆ ਦਾ ਨਹੀਂ ਮੀਟ ਕਰ ਪਾ ਰਹੇ ਜਾਂ ਫਿਰ ਅੱਗੇ ਨਹੀਂ ਮੀਟੇ ਤਾਂ ਤੁਹਾਨੂੰ ਆਪਣੀਆਂ ਐਪਲੀਕੇਸ਼ਨ ਉਹਨਾਂ ਨੇ ਵਿਦਡਰਾ ਕਰਨ ਦੀ ਵੀ ਆਪਸ਼ਨ ਦਿੱਤੀ ਹੈ ਤੇ ਜਾਂ ਫਿਰ ਉਹ ਖੁੱਲੀਆਂ ਰੱਖਣ ਦੀ ਆਪਸ਼ਨ ਛੱਡੀ ਹੈ ਕਿ ਜਦੋਂ ਵੀ ਅਕਤੂਬਰ ਵਾਲਾ ਬਜਟ ਰਿਲੀਜ਼ ਹੋਏਗਾ ਤੇ ਉਦੋਂ ਉਹ ਤੁਹਾਡੀ ਅਸੈਸਮੈਂਟ ਕਰਨਗੇ। ਸੋ ਹੌਲੀ ਹੌਲੀ ਸਾਰੀਆਂ ਸਟੇਟਸ ਆਪਣਾ ਕ੍ਰਾਈਟੀਰੀਆ ਲੈ ਕੇ ਆ ਰਹੀਆਂ ਨੇ, ਸੋ ਮੇਨਲੀ ਉਹੀ ਗੱਲ ਬਾਰ ਬਾਰ ਆ ਰਹੀ ਹੈ। ਇਹਦੇ ਵਿੱਚ ਇੱਕ ਇੰਪੋਰਟੈਂਟ ਚੀਜ਼ ਜਿਹੜੀ ਹੈ ਜਿਹੜੀ ਕਿ ਸੁਣਨ ਨੂੰ ਮਿਲੀ ਹੈ, ਇਹਦੇ ਵਿੱਚ ਕੋਈ ਪੁਖਤਾ ਸਾਡੇ ਕੋਲ ਹਜੇ ਤੱਕ ਕੋਈ ਕਹਿ ਲਓ ਕਿ ਪ੍ਰੂਫ ਨਹੀਂ ਹੈ ਕਿ ਤਸਮੀਨੀਆ ਨੇ ਸ਼ਾਇਦ ਕੁੱਕ ਨੂੰ ਵੀ ਇਨਵੀਟੇਸ਼ਨ ਦਿੱਤਾ ਹੈ, ਸੋ ਆਈ ਡੋਂਟ ਨੋ ਕਿ ਉਹਨਾਂ ਦੇ ਹਿਸਾਬ ਨਾਲ ਮੇ ਬੀ ਉਹ ਕਿਸੇ ਕ੍ਰਿਟੀਕਲ ਸੈਕਟਰ ਚ ਕੰਮ ਕਰ ਰਿਹਾ ਹੋਏਗਾ, ਡਿਪੈਂਡਿੰਗ ਕਿ ਸਮਟਾਈਮਸ ਏਜ ਕੇਅਰ ਦੇ ਵਿੱਚ ਆਪਾਂ ਜਿਵੇਂ ਕੰਮ ਕਰ ਰਹੇ ਹੁੰਦੇ ਹਾਂ, ਸੋ ਦੇਰ ਕੁਡ ਬੀ ਅ ਪੋਸੀਬਿਲਿਟੀ ਕਿ ਉਹਨਾਂ ਨੂੰ ਕ੍ਰਿਟੀਕਲ ਰੋਲ ਲੱਗਿਆ ਹੋਏਗਾ ਤੇ ਆਈ ਹੈਵ ਹਰਡ ਦੈਟ ਕੁੱਕ ਨੂੰ ਇਨਵੀਟੇਸ਼ਨ ਆਇਆ ਹੈ। ਸੋ ਜਿਵੇਂ ਕਿ ਆਪਾਂ ਨੂੰ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਕੈਨਬਰਾ ਦੀ ਲਿਸਟ ਤੋਂ ਆਪਾਂ ਨੂੰ ਇਹ ਅੰਦਾਜ਼ਾ ਲੱਗਦਾ ਹੈ ਕਿ ਕ੍ਰਿਟੀਕਲ ਸੈਕਟਰ ਸਟੇਟ ਦੇ ਹਿਸਾਬ ਨਾਲ ਵੀ ਸਟੇਟ ਕੀ ਸੋਚਦੀ ਹੈ ਕਿ ਕ੍ਰਿਟੀਕਲ ਹੈ ਉਹਨਾਂ ਦੀ ਸਟੇਟ ਦੀ ਰਿਕਵਰੀ ਲਈ ਕੋਵਿਡ ਦੇ ਦੌਰਾਨ, ਵੀ ਉਹ ਸਟੇਟ ਹੀ ਆਈ ਥਿੰਕ ਪਰਟੀਕੁਲਰ ਸਟੇਟ ਡਿਸਾਈਡ ਕਰੇਗੀ। ਸੋ ਦੇਰ ਇਜ਼ ਅ ਪੋਸੀਬਿਲਿਟੀ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਓਕੂਪੇਸ਼ਨ ਕ੍ਰਿਟੀਕਲ ਹੈ ਕੋਵਿਡ ਦੇ ਲਈ, ਕੋਵਿਡ ਰਿਕਵਰੀ ਦੇ ਵਿੱਚ, ਤਾਂ ਤੁਸੀਂ ਜ਼ਰੂਰ ਆਪਣਾ ਕੇਸ ਜਿਹੜਾ ਹੈ ਸਾਹਮਣੇ ਲੈ ਕੇ ਆਓ, ਜਾਂ ਫਿਰ ਈਵਨ ਕਿ ਸਟੇਟ ਨਾਲ ਵੀ ਜੇ ਤੁਹਾਡੀ ਈਮੇਲ ਦੇ ਥਰੂ ਤੁਸੀਂ ਆਪਣਾ ਡਿਸਕਸ ਕਰ ਸਕਦੇ ਹੋ, ਜਾਂ ਤੁਸੀਂ ਸਾਡੇ ਨਾਲ ਕਰਨਾ ਚਾਹੁੰਦੇ ਹੋ, ਯੂ ਕੈਨ ਕਮ, ਬਟ ਕੁਛ ਨਾ ਕੁਛ ਯੂਨੀਕ ਜੇ ਤੁਹਾਨੂੰ ਲੱਗ ਰਿਹਾ ਤੁਹਾਡੇ ਕੇਸ ਦੇ ਵਿੱਚ ਹੈ ਤਾਂ ਵੀ ਕੈਨ ਲੁੱਕ ਇਨ ਟੂ ਇਟ, ਕਿਉਂਕਿ ਅਕਤੂਬਰ ਤੋਂ ਪਹਿਲਾਂ ਤਾਂ ਉਹੀ ਮੈਂ ਬਾਰ ਬਾਰ ਕਹੂੰਗੀ ਕਿ ਕ੍ਰਿਟੀਕਲ ਸੈਕਟਰ ਹੈ, ਤੇ ਅਕਤੂਬਰ ਤੋਂ ਬਾਅਦ ਜਿਹੜਾ ਬਜਟ 6 ਅਕਤੂਬਰ ਨੂੰ ਰਿਲੀਜ਼ ਹੋਣਾ ਹੈ, ਉਸ ਤੋਂ ਬਾਅਦ ਆਪਾਂ ਨੂੰ ਪਤਾ ਲੱਗੇਗਾ ਕਿ ਆਪਣੇ ਕੋਲ ਫਿਗਰਸ ਹੋਣਗੀਆਂ ਇਹ ਵਾਲੇ ਫਾਈਨੈਂਸ਼ੀਅਲ ਜਿਹੜਾ ਕਰੰਟ ਚੱਲ ਰਿਹਾ ਹੈ ਇਹਦੀਆਂ, ਤੇ ਉਹਦੇ ਤੋਂ ਹੀ ਆਪਾਂ ਪਤਾ ਲੱਗੇਗਾ ਕਿ ਹੁਣ ਸਟੇਟ ਦੀਆਂ, ਕਿਉਂਕਿ ਉਸ ਟਾਈਮ ਤੇ ਹੀ ਸਟੇਟ ਨੂੰ ਐਲੋਕੇਸ਼ਨ ਨਵੇਂ ਸਿਰੇ ਤੋਂ ਹੋਣਗੀਆਂ ਜਿਹੜੇ ਨਾਨ ਕ੍ਰਿਟੀਕਲ ਸੈਕਟਰ ਨੇ, ਤੇ ਉਸ ਤੋਂ ਸਟੇਟਸ ਦੁਬਾਰਾ ਖੁੱਲਣਗੀਆਂ ਨਾਨ ਕ੍ਰਿਟੀਕਲ ਸੈਕਟਰ ਪਲੱਸ ਕ੍ਰਿਟੀਕਲ ਲਈ ਵੀ, ਤੇ ਉਦੋਂ ਫਿਰ ਉਹ ਜਿਹੜੇ ਕਿ ਨਾਰਮਲ ਇਨਵੀਟੇਸ਼ਨ ਰਾਊਂਡ ਜਿਵੇਂ ਪਹਿਲਾਂ ਹੁੰਦੇ ਸੀਗੇ ਮੇਰੇ ਹਿਸਾਬ ਨਾਲ ਉਹ ਹੋਣੇ ਸ਼ੁਰੂ ਹੋਣਗੇ, ਤੇ ਉਸ ਤੋਂ ਪਹਿਲਾਂ ਕਿ ਆਪਾਂ ਇਸ ਟਾਈਮ ਤੇ ਵੇਟ ਐਂਡ ਵਾਚ ਵਾਲੀ ਗੇਮ ਬਣੀ ਹੋਈ ਹੈ। ਸੋ ਮੇਰੇ ਕੋਲ ਵੀ ਜੇ ਕੋਈ ਕੁਇਰੀ ਆ ਰਹੀ ਹੈ ਮੈਂ ਇਹ ਵੀ ਇਹੀ ਕਹਿ ਰਹੀ ਹਾਂ ਕਿ ਹਨਾ ਕਿ ਜਾਂ ਤਾਂ ਜੇ ਤੁਸੀਂ ਐਲੀਜੀਬਲ ਹੋ ਤੇ ਤੁਹਾਨੂੰ ਲੱਗਦਾ ਹੈ ਯੂ ਕੀਪ ਐਵਰੀਥਿੰਗ ਰੈਡੀ, ਤੇ ਜਿਵੇਂ ਹੀ ਅਕਤੂਬਰ ਦੇ ਗਾਈਡਲਾਈਨਸ ਰਿਲੀਜ਼ ਹੁੰਦੀਆਂ ਨੇ ਤੁਸੀਂ ਉਹਦੇ ਹਿਸਾਬ ਨਾਲ ਆਪਣਾ ਕੇਸ ਜਿਹੜਾ ਕਿ ਅੱਗੇ ਪ੍ਰੋਸੀਡ ਕਰ ਸਕਦੇ ਹੋ। ਤੇ ਮੇਰੇ ਵੱਲੋਂ ਤਾਂ ਇਹੀ ਹੈ ਕਿ ਹਜੇ ਆਪਾਂ ਨੂੰ ਜਸਟ ਵੇਟ ਐਂਡ ਵਾਚ ਕਰਨਾ ਪੈ ਰਿਹਾ ਹੈ, ਇਫ ਯੂ ਆਰ ਨਾਟ ਇਨ ਦ ਕ੍ਰਿਟੀਕਲ ਸੈਕਟਰ ਆਪਾਂ ਨੂੰ ਹਜੇ ਇਹੀ ਕਰਨਾ ਪਏਗਾ ਜਦ ਤੱਕ ਅਕਤੂਬਰ ਵਾਲੇ ਜਿਹੜੇ ਬਜਟ ਦਾ ਰਿਲੀਜ਼ ਨਹੀਂ ਹੁੰਦਾ ਹੈ। ਸੋ ਹਾਂਜੀ ਉਹਦੇ ਨਾਲ ਫਿਰ ਉਸ ਤੋਂ ਬਾਅਦ ਹੀ ਆਪਾਂ ਨੂੰ ਕਲੈਰਿਟੀ ਹੋਏਗੀ ਕਿ ਹੀ ਚੱਲ ਰਿਹਾ ਹੈ। ਬਾਕੀ ਹੋਰ ਇੱਕ ਦੂਸਰੀ ਕੁਐਰੀ ਆਪਾਂ ਨੂੰ ਆਉਂਦੀ ਹੈ ਕਾਫੀ ਜ਼ਿਆਦਾ, ਜਿਹੜਾ ਇਹ ਹੈ ਕਿ ਏਟੀ ਐਡਮਿਨਿਸਟ੍ਰੇਟਿਵ ਅਪੀਲਸ ਟ੍ਰਾਈਬਿਊਨਲ ਜਿਹਨੂੰ ਆਪਾਂ ਕਹਿ ਦਿੰਦੇ, ਜਿਹਨੂੰ ਐਮ ਆਰ ਟੀ ਪਿਛਲਾ ਪੁਰਾਣਾ ਜਿਹੜਾ ਨਾਮ ਹੈ ਉਹਦਾ ਐਮ ਆਰ ਟੀ ਹੈ। ਐਮ ਆਰ ਟੀ ਦੇ ਵਿੱਚ ਕੇਸ ਲੱਗੇ ਨੂੰ ਸਾਡਾ ਇੰਨਾ ਟਾਈਮ ਹੋ ਗਿਆ ਹੈ ਤੇ ਵੀ ਸਾਡਾ ਡਿਸੀਜਨ ਨਹੀਂ ਆ ਰਿਹਾ ਹੈਗਾ। ਸੋ ਉਹੀ ਹੈ ਕਿ ਉਹਦੇ ਵੱਲੋਂ ਵੀ ਏਟੀ ਵੱਲੋਂ ਵੀ ਇਹੀ ਅਪਡੇਟ ਹੈ ਕਿ ਉਹਨਾਂ ਕੋਲ ਮੈਨ ਪਾਵਰ ਜਾਂ ਫਿਰ ਕਹਿ ਸਕਦੇ ਹਾਂ ਟ੍ਰਾਈਬਿਊਨਲ ਮੈਂਬਰਸ ਘੱਟ ਨੇ। ਸੋ ਉਹਦੇ ਕਰਕੇ ਜਿਹੜੇ ਡੀਸੀ ਨੇ ਉਹਨਾਂ ਨੂੰ ਦੇਣ ਚ ਟਾਈਮ ਲੱਗ ਗਿਆ ਕਿਉਂਕਿ ਉਹਨਾਂ ਕੋਲ ਸਟਾਫਿੰਗ ਜਿਹੜਾ ਸਟਾਫ ਲੈਵਲ ਹੈ ਉਹ ਘੱਟ ਹੈ ਕਿਉਂਕਿ ਡਿਸੀਜਨ ਦੇਣ ਲਈ ਮੈਂਬਰਸ ਦੀ ਲੋੜ ਹੁੰਦੀ ਹੈ ਤੇ ਮੈਂਬਰਸ ਉਹਨਾਂ ਨੇ ਇਹੀ ਲਿਖਿਆ ਕਿ ਸਿੰਸ 2015 ਬਹੁਤ ਘੱਟ ਰਿਕਰੂਟ ਹੋਈ ਹੈ ਤੇ
ਜੀ ਇਹ ਸਾਰੀ ਜਾਣਕਾਰੀ ਜਿਹੜੀ ਆ ਤੁਸੀਂ ਕਾਫੀ ਵਿਸਥਾਰ ਦੇ ਵਿੱਚ ਸਾਡੇ ਸੁਣਨ ਵਾਲਿਆਂ ਨੂੰ ਦਿੱਤੀ ਹੈ, ਪਰ ਇਸ ਦੇ ਬਾਵਜੂਦ ਬਹੁਤ ਸਾਰੇ ਜਿਹੜੇ ਸਵਾਲ ਹੈ ਇਸ ਵੇਲੇ ਸਾਡੇ ਨਾਲ ਸਾਡੇ ਕੋਲ ਪਹੁੰਚ ਰਹੇ ਨੇ। ਸਾਡੇ ਨਾਲ ਕੁਛ ਦੋਸਤ ਜਿਹੜੇ ਜੁੜੇ ਹੋਏ ਆ ਉਹਨਾਂ ਦੇ ਜਿਹੜੇ ਸਵਾਲ ਹੈ ਉਹ ਸਾਨੂੰ ਈਮੇਲ ਦੇ ਰਾਹੀਂ ਵੀ ਆ ਰਹੇ ਨੇ, ਸਾਨੂੰ ਫੇਸਬੁੱਕ ਵੀਡੀਓ ਦੇ ਰਾਹੀਂ ਵੀ ਆ ਰਹੇ ਨੇ ਤੇ ਟੈਲੀਗ੍ਰਾਮ ਦੇ ਜ਼ਰੀਏ ਵੀ ਕੁਛ ਦੋਸਤ ਜੁੜੇ ਆ, ਇਸ ਵੇਲੇ ਕਾਲਰ ਵੀ ਜੁੜੇ ਹੋਏ ਆ ਸਾਡੇ ਨਾਲ। ਜੇ ਇਜਾਜ਼ਤ ਹੋਵੇ ਆਪਾਂ ਉਹਨਾਂ ਦੇ ਸਵਾਲ ਸ਼ਾਮਲ ਕਰੀਏ।
ਹਾਂਜੀ ਬਿਲਕੁਲ ਜੀ ਬਿਲਕੁਲ, ਜੇ ਤੁਸੀਂ ਸ਼ੁਰੂ ਕਰਨਾ ਚਾਹੁੰਦੇ ਹੋ ਸਵਾਲ ਜਵਾਬ ਦਾ ਸਿਲਸਿਲਾ ਆਪਾਂ ਲੈਣੇ ਸ਼ੁਰੂ ਕਰਦੇ ਹਾਂ
ਜੀ, ਕਿਉਂਕਿ ਇਸ ਜਾਣਕਾਰੀ ਦੇ ਨਾਲ ਹੀ ਸੰਬੰਧਿਤ ਸਵਾਲ ਹੁੰਦੇ ਆ। ਬਹੁਤ ਵਾਰ ਜਿਹੜੇ ਦੋਸਤ ਆ ਉਹ ਪ੍ਰੋਗਰਾਮ ਦਾ ਪਹਿਲਾ ਹਿੱਸਾ ਨਹੀਂ ਸੁਣ ਪਾਉਂਦੇ ਤੇ ਉਹ ਜਾਣਕਾਰੀ ਜਿਹੜੀ ਉਹਨਾਂ ਦੇ ਅਸਲ ਚ ਜਿਹੜੇ ਸਵਾਲ ਉਹ ਅਸਲ ਚ ਉਸ ਜਾਣਕਾਰੀ ਤੋਂ ਹੀ ਜਵਾਬ ਦਿੱਤੇ ਜਾਂਦੇ ਆ, ਪਰ ਫਿਰ ਵੀ ਬਹੁਤ ਵਾਰ ਉਹ ਮਿਸ ਹੋ ਜਾਣ ਕਾਰਨ ਜਿਹੜੇ ਸਵਾਲ ਆ ਉਹ ਸਾਡੇ ਤੱਕ ਪਹੁੰਚਦੇ ਕਰਦੇ ਆ। ਦੋਸਤ ਇਸ ਵੇਲੇ ਸਾਡੇ ਨਾਲ ਈਮੇਲ ਦੇ ਜ਼ਰੀਏ ਜੁੜੇ ਹੋਏ ਨੇ ਕੁਛ ਦੋਸਤ, ਸਵਾਲ ਸ਼ਾਮਲ ਕਰਦੀ ਆ ਪਹਿਲਾਂ ਪ੍ਰਿਤਪਾਲ ਸਿੰਘ ਹੋਰਾਂ ਦਾ। ਪ੍ਰਿਤਪਾਲ ਕਹਿੰਦੇ ਆ, ਆਈ ਹੈਵ ਡਨ ਐਮ ਬੀ ਏ ਐਂਡ ਡਿਪਲੋਮਾ ਇਨ ਹੋਸਪਿਟੈਲਿਟੀ, ਆਈ ਐਮ ਗੈਟਿੰਗ ਐਕਸਪੀਰੀਅੰਸ ਐਜ਼ ਅ ਮੋਟਲ ਮੈਨੇਜਰ ਇਨ ਵੈਸਟਰਨ ਆਸਟ੍ਰੇਲੀਆ, ਆਫਟਰ ਗੈਟਿੰਗ ਸਕਿੱਲ ਅਸੈਸਮੈਂਟ ਹਾਓ ਲੌਂਗ ਵਿਲ ਇਟ ਟੇਕ ਟੂ ਗੈਟ ਪੀ ਆਰ, ਆਈ ਐਮ ਹੈਵਿੰਗ 70 ਪੁਆਇੰਟਸ ਆਫ ਮਾਈ ਓਨ। ਜੀ
ਦੇਖੋ ਜੀ, ਇਸ ਸਵਾਲ ਦਾ ਜਵਾਬ ਦੇਣਾ ਕਿ ਤੁਹਾਨੂੰ ਸਕਿੱਲ ਅਸੈਸਮੈਂਟ ਤੋਂ ਬਾਅਦ ਕਿੰਨੀ ਦੇਰ ਲੱਗ ਜਾਏਗੀ ਪੀ ਆਰ ਲੈਣ ਦੀ, ਇਹ ਸਵਾਲ ਦਾ ਜਵਾਬ ਦੇਣਾ ਬੜਾ ਮੁਸ਼ਕਲ ਹੋਇਆ ਪਿਆ ਹੈ ਕਿਉਂਕਿ ਅੱਜ ਦੀ ਤਰੀਕ ਦੇ ਵਿੱਚ, ਹੁਣ ਜਿਵੇਂ ਮੈਂ ਦੱਸ ਰਹੀ ਸੀਗੀ ਕਿ ਕੋਵਿਡ ਦੇ ਕਰਕੇ ਇੱਕ ਤਾਂ ਉਹ ਐਪਲੀਕੈਂਟਸ ਨੇ ਜਿਨ੍ਹਾਂ ਨੇ ਫਾਈਲਸ ਲੌਂਚ ਕਰ ਦਿੱਤੀਆਂ ਨੇ ਤੇ ਉਹ ਵੇਟ ਕਰ ਰਹੇ ਨੇ ਡਿਸੀਜਨਸ ਦੀ, ਤੇ ਇੱਕ ਉਹ ਵਾਲੇ ਮਾਈਗ੍ਰੈਂਟਸ ਨੇ ਜਿਨ੍ਹਾਂ ਨੇ ਹਜੇ ਐਪਲੀਕੇਸ਼ਨ ਆਪਣੀਆਂ ਲੌਂਚ ਕਰਨੀਆਂ ਨੇ, ਤੇ ਜਿਸ ਹਿਸਾਬ ਨਾਲ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਹੁਣ ਅਕਤੂਬਰ ਦੇ ਵਿੱਚ ਬਜਟ ਰਿਲੀਜ਼ ਹੋਣਾ, ਜਨਰਲੀ ਇਹ ਬਜਟ ਜਿਹੜਾ ਅਪ੍ਰੈਲ ਦੇ ਵਿੱਚ ਰਿਲੀਜ਼ ਹੁੰਦਾ ਹੈ ਜਿਹਦੇ ਕਰਕੇ ਸਟੇਟ ਕੋਲ ਟਾਈਮ ਹੁੰਦਾ ਹੈ ਆਪਣੀ ਪਲੈਨਿੰਗ ਕਰਨ ਦਾ, ਜਾਂ ਫਿਰ ਜੇ 189 ਦੇ ਜਿਹੜੇ ਇਨਵੀਟੇਸ਼ਨ ਹੋਣੇ ਹੁੰਦੇ ਨੇ ਉਹਦੇ ਆਲਰੇਡੀ ਨੰਬਰ ਜਿਹੜੇ ਆ ਡਿਪਾਰਟਮੈਂਟ ਦੇ ਕੋਲ ਹੁੰਦੇ ਨੇ। ਸੋ ਜਿਹੜੇ ਇਨਵੀਟੇਸ਼ਨ ਹੁੰਦੇ ਨੇ ਉਹ ਜੁਲਾਈ ਤੋਂ ਬਾਅਦ ਜਾਂ ਫਿਰ ਅਗਸਤ ਤੱਕ ਵੱਧ ਤੋਂ ਵੱਧ ਕਹਿ ਲਓ ਕਿ ਇਨਵੀਟੇਸ਼ਨ ਰਾਊਂਡ ਸ਼ੁਰੂ ਹੋ ਜਾਂਦੇ ਨੇ। ਸੋ ਇਸ ਟਾਈਮ ਤੇ ਤਾਂ ਹਜੇ ਤੱਕ ਉਹ ਬਜਟ ਹੀ ਰਿਲੀਜ਼ ਨਹੀਂ ਹੋਇਆ ਜਿਹੜਾ ਕਿ ਅਕਤੂਬਰ ਚ ਹੋਣਾ ਹੈ। ਸੋ ਹੁਣ ਅਕਤੂਬਰ ਤੋਂ ਬਾਅਦ ਜਦੋਂ ਰਿਲੀਜ਼ ਹੋਣਗੇ ਤੇ ਫਿਰ ਆਪਾਂ ਨੂੰ ਪਤਾ ਲੱਗੇਗਾ ਓਕੇ ਇਹ ਨੰਬਰਸ ਨੇ, ਉਹਦੇ ਹਿਸਾਬ ਨਾਲ ਸਟੇਟਸ ਆਪਣੀਆਂ ਪਲਾਨਿੰਗ ਕਰਨਗੀਆਂ ਜਾਂ ਫਿਰ 189 ਦੇ ਜਿਹੜੇ ਇਨਵੀਟੇਸ਼ਨ ਰਾਊਂਡਸ ਨੇ ਉਹਦੇ ਹਿਸਾਬ ਨਾਲ ਆਉਣੇ ਸ਼ੁਰੂ ਹੋਣਗੇ। ਸੋ ਇਸ ਟਾਈਮ ਤੇ ਇਸ ਸਵਾਲ ਦਾ ਜਿਹੜਾ ਜਵਾਬ ਹੈ ਦੇਣਾ ਬੜਾ ਹੀ ਮੁਸ਼ਕਲ ਹੈ ਕਿਉਂਕਿ ਜਿਹੜੀਆਂ ਸਟੇਟਸ ਦੀਆਂ ਲਿਸਟ ਜਦੋਂ ਅਕਤੂਬਰ ਚ ਆਉਣਗੀ ਬਾਅਦ ਹੀ ਆਪਾਂ ਫੁੱਲੀ ਕਹਿ ਲਓ ਕਿ ਆਨਸਰ ਕਰ ਸਕਦੇ ਹਾਂ, ਇਸ ਚੀਜ਼ ਟਾਈਮ ਲੱਗ। ਪਰ ਇਸ ਟਾਈਮ ਤੇ ਮੇਰੇ ਕੋਲ ਤੁਹਾਡੇ ਜਵਾਬ ਦਾ ਕੋਈ ਵੀ ਕਹਿ ਲੋ ਕਿ ਪੱਕਾ ਜਵਾਬ ਨਹੀਂ ਹੈ ਕਿ ਹਾਂਜੀ 6 ਮਹੀਨੇ ਚ ਹੋ ਜਾਏਗਾ ਜਾਂ ਸਾਲ ਚ ਹੋ ਜਾਏਗਾ। ਇਹ ਤਾਂ ਹੁਣ ਤੁਹਾਨੂੰ ਜਿਵੇਂ ਜਿਵੇਂ ਟਾਈਮ ਲੰਘਦਾ ਹੈ ਆਪਣੇ ਆਪ ਨੂੰ ਅਪ ਟੂ, ਮੈਂ ਇਹੀ ਕਹੂੰਗੀ ਬਾਕੀ ਭੈਣ ਭਰਾ ਵੀ ਜਿਹੜੇ ਸੁਣ ਰਹੇ ਨੇ ਜਾਂ ਜਿਹਨਾਂ ਸਵਾਲ ਨੇ ਵੀ ਆਪਣੇ ਆਪ ਨੂੰ ਰੱਖਣ ਦੀ ਕੋਸ਼ਿਸ਼ ਕਰੋ ਕਿਉਂਕਿ ਕਾਫੀ ਤੇਜ਼ੀ ਨਾਲ ਚੀਜ਼ਾਂ ਬਦਲ ਰਹੀਆਂ ਨੇ। ਸਾਡੇ ਫੇਸਬੁੱਕ ਪੇਜ ਤੇ ਅਸੀਂ ਅਪਡੇਟਸ ਪਾਉਂਦੇ ਰਹਿੰਦੇ ਹਾਂ, ਜੇ ਤੁਸੀਂ ਉਹਨੂੰ ਲਾਈਵ ਤੇ ਫੋਲੋ ਕੀਤਾ ਹੋਇਆ ਹੈ ਤਾਂ ਪ੍ਰੋਬੇਬਿਲਿਟੀ ਇਹ ਕਿ ਤੁਸੀਂ ਅਪਡੇਟ ਕੋਈ ਮਿਸ ਨਹੀਂ ਕਰੋਗੇ। ਸੋ ਕੀਪ ਫੋਲੋਇੰਗ ਹੈ ਕਿਉਂਕਿ ਇਸ ਟਾਈਮ ਤੇ ਵੈਸਟਰਨ ਆਸਟ੍ਰੇਲੀਆ ਕੋਈ ਇਨਵੀਟੇਸ਼ਨ ਨਹੀਂ ਦੇ ਰਿਹਾ ਹੈ
ਜੀ। ਸੋ ਵੀਜ਼ਾ ਇਟ ਦੇ ਪੇਜ ਨੂੰ ਜ਼ਰੂਰ ਤੁਸੀਂ ਫੋਲੋ ਕਰਦੇ ਰਹੋ ਤਾਂ ਕਿ ਹੋਰ ਜਿਹੜੀ ਜਾਣਕਾਰੀ ਹੈ ਉਸ ਤੁਹਾਨੂੰ ਟਾਈਮ ਟਾਈਮ ਤੇ ਮਿਲਦੀ ਰਹੇ। ਇਸ ਵੇਲੇ ਸਾਡੇ ਨਾਲ ਇੱਕ ਕਾਲਰ ਬਣੇ ਹੋਏ ਨੇ, ਅਸੀਂ ਉਹਨਾਂ ਨੂੰ ਵੀ ਆਨ ਏਅਰ ਕਰਦੇ ਹਾਂ। ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਸਵਾਗਤ ਕਰਦੇ ਹਾਂ ਤੁਹਾਡਾ, ਸਤਿ ਸ੍ਰੀ ਅਕਾਲ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ
ਕੌਣ ਬੋਲ ਰਿਹਾ?
ਵਾਹਿਗੁਰੂ ਜੀ ਕੀ ਫਤਿਹ ਜੀ।
ਮੈਂ ਸੰਦੀਪ ਬੋਲਦਾ ਮੈਮ, ਤੇ ਮੇਰਾ ਮੈਮ ਕੁਐਸਚਨ ਸੀ, ਮੇਰੇ ਨਾ ਕਜ਼ਨ ਨੇ ਇੰਡੀਆ ਨੇ, ਉਹਨਾਂ ਨੇ ਬੀ ਐਸ ਸੀ ਐਕਸਲੈਂਸ ਕੰਪਲੀਟ ਕੀਤੀ ਆ, ਜੋ ਮੈਡੀਕਲ ਕਰਨਾ ਚਾਹੁੰਦੇ ਆ ਇੱਥੇ, ਤੇ ਜਿੱਦਾਂ ਕਿ ਲਾਕਡਾਊਨ ਹੈਗਾ ਕਿ ਉਹ ਇੱਥੇ ਆ ਰਹੇ ਸਕਦੇ ਨੇ ਇੰਨੀ ਜਲਦੀ, ਤੇ ਜੇਕਰ ਉਹ ਇੰਡੀਆ ਵਿੱਚ ਜੀ ਐਨ ਐਮ ਕਰਦੇ ਆ ਤਾਂ ਕੋਈ ਉਹਨਾਂ ਨੂੰ ਆਫਟਰ ਦੈਟ ਕੋਈ ਕਰੈਕਟ ਕਰੈਕਟ ਮਿਲੂ ਇੱਥੇ ਆ ਜਾਂਦਾ ਕਿ ਨਹੀਂ ਮਿਲਣਾ ਕੋਈ? ਕੀ ਕੀਤੇ
ਹੋਏ ਬੀ ਐਸ ਸੀ ਨਰਸ ਤੁਸੀਂ ਜੀ?
ਬੀ ਐਸ ਸੀ
ਇੰਡੀਆ ਚ, ਮੈਂ ਪੁੱਛਣਾ ਚਾਹੁੰਦਾ ਕਿ ਜੇਕਰ ਇੱਕ ਸਾਲ ਜਾਂ ਦੋ ਸਾਲ ਕਰਦੇ ਆਫਟਰ ਦੈਟ ਉਹ ਇੱਥੇ ਆਉਂਦੇ ਆ, ਉਦੋਂ ਕੀ ਉਹਨੂੰ ਕਰੰਟ ਕਰੰਟ ਮਿਲਦਾ ਨੀ ਉੱਥੇ ਬੀ ਐਸ ਸੀ ਕਰਦੇ ਕਿ ਨਹੀਂ ਮਿਲਦਾ ਉਹਨੇ?
ਦੇਖੋ ਜਿਹੜਾ ਕ੍ਰੈਡਿਟ ਮਿਲਣ ਦਾ ਜਿਹੜੀ ਤੁਸੀਂ ਗੱਲ ਕਹੀ ਹੈ, ਇਹ ਇੰਡੀਵਿਜੁਅਲ ਡਿਸੀਜਨ ਹੁੰਦਾ ਯੂਨੀਵਰਸਿਟੀਜ਼ ਦਾ। ਮੋਸਟਲੀ ਮੈਨੂੰ ਸਮਝ ਨਹੀਂ ਲੱਗ ਰਿਹਾ ਅਸਲ ਚ ਕਿਹੜਾ ਕੋਰਸ ਕਰਨਾ ਚਾਹੁੰਦੇ ਨੇ। ਦੁਬਾਰਾ ਰਿਪੀਟ ਕਰੋਗੇ, ਇੱਥੇ ਤੁਸੀਂ ਇੱਥੇ ਕਿਹੜਾ ਕੋਰਸ ਕਹਿ ਰਹੇ ਹੋ ਕਿ ਕਰਨਾ ਚਾਹੁੰਦੇ ਨੇ? ਸੋਰੀ, ਅੱਛਾ ਇੰਡੀਆ ਤੋਂ ਇੱਕ ਕੋਰਸ ਕਰਨਾ ਚਾਹੁੰਦੇ, ਬੀ ਐਸ ਸੀ ਫਿਜ਼ਿਕਸ ਆਲਰੇਡੀ ਕੀਤੀ ਹੋਈ ਹੈ, ਜੀ ਐਨ ਐਮ ਕਹਿ ਰਹੇ ਸੀ?
ਹਾਂਜੀ ਜੀ ਐਨ ਐਮ,
ਜੀ ਐਨ ਐਮ। ਅੱਛਾ ਦੇਖੋ, ਮੋਸਟਲੀ ਜਿਹੜਾ ਕ੍ਰੈਡਿਟ ਦਿੱਤਾ ਜਾਂਦਾ ਯੂਨੀਵਰਸਿਟੀਜ਼ ਵੱਲੋਂ ਉਹ ਹੁੰਦਾ ਕੰਪਲੀਟ ਸਟੱਡੀਜ਼ ਦਾ ਕ੍ਰੈਡਿਟ, ਠੀਕ ਹੈ? ਬਾਕੀ ਜਿਹੜੀ ਇਨਕੰਪਲੀਟ ਸਟੱਡੀ ਦਾ ਕੋਈ ਕ੍ਰੈਡਿਟ ਹੋਏਗਾ ਕਿ ਨਹੀਂ, ਇਸ ਬਾਰੇ ਦੱਸਣਾ ਬੜਾ ਮੁਸ਼ਕਲ ਆ, ਕਿਉਂਕਿ ਜਿਹੜੀ ਨਰਸਿੰਗ ਦੇ ਵਿੱਚ ਜਿਹੜੀ ਐਡਮਿਸ਼ਨ ਕੰਪੀਟੀਟਿਵ ਹੋਈ ਹੋਈ ਹੈ ਇਸ ਟਾਈਮ ਤੇ, ਕਈ ਥਾਵਾਂ ਤੇ ਤਾਂ ਉਹ ਜੀ ਐਨ ਐਮ ਦਾ ਪੂਰੀ ਫੁੱਲ ਜਿਹੜੀ ਜੀ ਐਨ ਐਮ ਕੀਤੀ ਹੁੰਦੀ ਆ ਉਹਦਾ ਵੀ ਯੂਨੀਵਰਸਿਟੀਜ਼ ਕ੍ਰੈਡਿਟ ਨਹੀਂ ਦਿੰਦੀਆਂ। ਵੈਰੀ ਹਾਰਡ ਕਿ ਉਹਨਾਂ ਦੀ ਜਿਹੜੀ ਥੋੜੀ ਬਹੁਤੀ ਉਹ ਪੜ੍ਹਾਈ ਉੱਥੇ ਰਹਿ ਕੇ ਇੰਡੀਆ ਚ ਕਰਨਗੇ ਵੀ ਉਹਦਾ ਕੋਈ ਕ੍ਰੈਡਿਟ ਮਿਲੂਗਾ ਕਿ ਨਹੀਂ। ਇਹ ਤਾਂ ਇੰਡੀਵਿਜੁਅਲੀ ਜਦੋਂ ਐਪਲੀਕੇਸ਼ਨ ਤੁਸੀਂ ਪਾਉਂਦੇ ਹੋ ਯੂਨੀਵਰਸਿਟੀਜ਼ ਦੇ ਵਿੱਚ, ਇੰਡੀਵਿਜੁਅਲ ਯੂਨੀਵਰਸਿਟੀਜ਼ ਦਾ ਆਪਣਾ ਆਪਣਾ ਕ੍ਰਾਈਟੀਰੀਆ ਹੁੰਦਾ ਹੈ, ਸੋ ਉਸ ਕ੍ਰਾਈਟੀਰੀਆ ਦੇ ਹਿਸਾਬ ਨਾਲ ਡਿਪੈਂਡ ਕਰਦਾ ਕਿ ਤੁਹਾਨੂੰ ਕ੍ਰੈਡਿਟ ਮਿਲੇਗਾ ਕਿ ਨਹੀਂ। ਪਰ ਮੇਰੇ ਹਿਸਾਬ ਨਾਲ ਇਨਕੰਪਲੀਟ ਸਟੱਡੀ ਦਾ ਕ੍ਰੈਡਿਟ ਲੈਣਾ ਬਹੁਤ ਮੁਸ਼ਕਲ ਆ, ਖਾਸ ਤੌਰ ਤੇ ਜੀ ਐਨ ਐਮ ਦਾ।
ਗੁਰਜੀਤ ਸਿੰਘ ਕਾਫੀ ਦੇਰ ਤੋਂ ਸਾਡੇ ਨਾਲ ਜੁੜੇ ਹੋਏ ਨੇ। ਗੁਰਜੀਤ ਪੁੱਛਣਾ ਚਾਹ ਰਹੇ ਨੇ, ਕਹਿੰਦੇ ਇਜ਼ ਮੋਟਰ ਮਕੈਨਿਕ ਇਨਕਲੂਡਿਡ ਇਨ ਤਸਮੈਨੀਆ ਕ੍ਰਿਟੀਕਲ ਸਕਿੱਲ ਲਿਸਟ?
ਨਹੀਂ ਜੀ, ਮੋਟਰ ਮਕੈਨਿਕ ਲਿਸਟ ਤੇ ਨਹੀਂ ਹੈ, ਕਿਉਂਕਿ ਉਹਨਾਂ ਦੀ ਜੇ ਤੁਸੀਂ ਵੈਬਸਾਈਟ ਤੇ ਜਾ ਕੇ, ਵੈਸੇ ਅਸੀਂ ਫੇਸਬੁੱਕ ਪੇਜ ਤੇ ਆਲਰੇਡੀ ਪਾ ਦਿੱਤਾ, ਮੇਰੇ ਸਾਹਮਣੇ ਟੀਮ ਨਾਲ ਪਾ ਦਿੱਤਾ ਹੋਏਗਾ, ਤੁਸੀਂ ਉਹਦੇ ਤੇ ਜਾ ਕੇ ਜ਼ਰੂਰ ਚੈੱਕ ਕਰਿਓ। ਜਿਹੜੀ ਕ੍ਰਿਟੀਕਲ ਸੈਕਟਰ ਮੈਂ ਪਿਛਲੀ ਵੀ ਵੀਡੀਓਜ਼ ਦੇ ਵਿੱਚ ਦੱਸਿਆ ਹੈ, ਤੇ ਅਸੀਂ ਮਤਲਬ ਕਿ ਡਿਟੇਲ ਦੇ ਵਿੱਚ ਵੀ ਮੈਂ ਪਾਇਆ ਸੀਗਾ ਕਿ ਕਿਹੜੇ ਕਿਹੜੇ ਕ੍ਰਿਟੀਕਲ ਸੈਕਟਰਸ ਹੈਗੇ ਨੇ, ਸੋ ਉਹਦੇ ਵਿੱਚ ਮੋਟਰ ਮਕੈਨਿਕ ਕ੍ਰਿਟੀਕਲ ਸੈਕਟਰ ਲਿਸਟ ਤੇ ਨਹੀਂ ਆਉਂਦਾ ਹੈਗਾ। ਬਟ ਸਟਿਲ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਜਿਵੇਂ ਤੁਹਾਡੇ ਵੱਲੋਂ ਜਾਂ ਫਿਰ ਕਿਸੇ ਤਰੀਕੇ ਨਾਲ ਤੁਹਾਨੂੰ ਲੱਗਦਾ ਕਿ ਤੁਸੀਂ ਕ੍ਰਿਟੀਕਲ ਦੇ ਵਿੱਚ ਕਿਸੇ ਤਰੀਕੇ ਨਾਲ ਫਾਲ ਕਰ ਸਕਦੇ ਹੋ, ਤੇ ਤੁਸੀਂ ਤਸਮੀਨੀਆ ਨੂੰ ਨੋਮੀਨੇਸ਼ਨ ਦੇ ਰਿਗਾਰਡਿੰਗ ਕੰਟੈਕਟ ਕਰਕੇ ਦੇਖ ਸਕਦੇ ਹੋ, ਬਟ ਅਦਰਵਾਈਜ਼ ਇਟਸ ਨਾਟ ਅ ਕ੍ਰਿਟੀਕਲ ਸੈਕਟਰ
ਜੀ। ਇਸ ਤੋਂ ਬਾਅਦ ਰੈਮੀ ਰੈਮੀ, ਸਤਪਾਲ ਸਿੰਘ, ਹਰਨੇਕ ਨੈਣ, ਇਹ ਸਾਰੇ ਹੈਲੋ ਕਹਿ ਰਹੇ ਨੇ, ਹੈਲੋ ਜੀ। ਔਰ ਇਸ ਤੋਂ ਬਾਅਦ ਜਿਹੜਾ ਅਗਲਾ ਸਵਾਲ ਹੈ ਉਹ ਅਸੀਂ ਸ਼ਾਮਲ ਕਰਦੇ ਹਾਂ ਜੀ, ਆਕਾਸ਼ਦੀਪ ਹੋਰਾਂ ਦਾ। ਆਕਾਸ਼ਦੀਪ ਸਵਾਲ ਕਰ ਰਹੇ ਆ ਕਿ ਨਵੇਂ ਰੂਲਸ ਕਦੋਂ ਆਉਣਗੇ ਤੇ ਕੁਛ ਸੌਖਾ ਹੋਊ ਕਿ ਨਹੀਂ। ਇਸ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਵੀ ਬੁਲਾਈ ਹੈ, ਸਤਿ ਸ੍ਰੀ ਅਕਾਲ ਆਕਾਸ਼ਦੀਪ। ਤੇ ਕਹਿੰਦੇ ਕੀ ਹਾਲ ਚਾਲ ਹੈ ਜੀ, ਕੋਰੋਨਾ ਵਾਇਰਸ ਜਲਦੀ ਖਤਮ ਹੋਵੇ ਪਲੀਜ਼ ਅਰਦਾਸ ਕਰੋ। ਬਿਲਕੁਲ ਜੀ, ਪੂਰੀ ਦੁਨੀਆ ਦੇ ਵਿੱਚ ਜਿਹੜੀ ਇਹ ਜਹਿਮਤ ਹੈ, ਇਹ ਪ੍ਰਕੋਪ ਜਿਹੜਾ ਇਹ ਆਇਆ ਹੋਇਆ, ਸੋ ਇਹਦੇ ਲਈ ਅਸੀਂ ਤਾਂ ਹਰ ਰੋਜ਼ ਹੀ ਅਰਦਾਸ ਕਰਦੇ ਹਾਂ ਕਿ ਮਨੁੱਖਤਾ ਨੂੰ ਛੇਤੀ ਤੋਂ ਛੇਤੀ ਛੁਟਕਾਰਾ ਮਿਲੇ। ਬਾਕੀ ਨਵੇਂ ਰੂਲਸ ਦੇ ਬਾਰੇ ਚ ਸ਼ੁਰੂਆਤ ਦੇ ਵਿੱਚ ਆਕਾਸ਼ਦੀਪ ਜੀ, ਪ੍ਰਭਜੀਤ ਕੌਰ ਹੋਰਾਂ ਨੇ ਬਹੁਤ ਡਿਟੇਲ ਦੇ ਵਿੱਚ ਜਿਹੜੀ ਜਾਣਕਾਰੀ ਦਿੱਤੀ ਹੈ ਉਹਦੇ ਬਾਰੇ ਦੱਸਿਆ ਵੀ ਕੁਛ ਵੀ ਅਜੇ ਆਪਣੇ ਹੱਥ ਵਸ ਨਹੀਂ ਹੈ, ਪਰ ਜਦੋਂ ਵੀ ਕੋਈ ਨਵੀਂ ਜਾਣਕਾਰੀ ਆਉਂਦੀ ਹੈ ਵੀਜ਼ਾ ਏਡ ਦੇ ਪੇਜ ਦੇ ਉੱਤੇ ਸਾਂਝੀ ਕਰਦੇ ਹਾਂ, ਸੋ ਵੀਜ਼ਾ ਏਡ ਦਾ ਜਿਹੜਾ ਫੇਸਬੁੱਕ ਪੇਜ ਹੈ ਉਹਨੂੰ ਜ਼ਰੂਰ ਫਾਲੋ ਕਰਦੇ ਰਹੋ। ਪ੍ਰਭਜੀਤ ਤੁਸੀਂ ਕੁਛ ਕਹਿਣਾ ਚਾਹੋ ਤਾਂ ਜ਼ਰੂਰ ਕਹੋ।
ਹਾਂਜੀ ਬਿਲਕੁਲ ਜੀ, ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਅਕਤੂਬਰ ਦੇ ਵਿੱਚ 6 ਅਕਤੂਬਰ ਨੂੰ ਜਦੋਂ ਬਜਟ ਰਿਲੀਜ਼ ਹੋਏਗਾ ਉਸ ਤੋਂ ਬਾਅਦ ਹੀ ਹੁਣ ਜਿਹੜੇ ਨਵੇਂ ਰੂਲਸ ਉਹਦਾ ਆਪਾਂ ਨੂੰ ਅੰਦਾਜ਼ਾ ਹੋਏਗਾ ਕਿ ਕਿਸ ਤਰੀਕੇ ਦਾ ਸਰਕਾਰ ਕੀ ਸੋਚ ਰੱਖਦੀ ਹੈ ਤੇ ਕਿਸ ਤਰੀਕੇ ਨਾਲ ਅੱਗੇ ਵਧਣਗੇ ਹੁਣ ਕੋਵਿਡ ਵਾਲੇ ਏਰੀਆ ਦੇ ਵਿੱਚ।
ਬਿਲਕੁਲ ਅਗਲਾ ਜਿਹੜਾ ਸਵਾਲ ਹੈ ਜੀ ਗੁਰਜੰਟ ਸੰਧੂ ਕਰ ਰਹੇ ਨੇ, ਗੁਰਜੰਟ ਸੰਧੂ ਨੰਬਰ ਮੰਗ ਰਹੇ ਨੇ ਕਾਲ ਕਰਨ ਦੇ ਲਈ। ਗੁਰਜੰਟ ਜੀ ਨੰਬਰ ਸਾਡਾ ਹੈ 02-85-99-28-11, ਸੋ ਇਸ ਨੰਬਰ ਦੇ ਉੱਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਗੁਰਜੰਟ ਸਰਾਂ ਅੱਗੇ ਸਾਡੇ ਨਾਲ ਜੁੜੇ ਨੇ, ਗੁਰਜੰਟ ਸਰਾਂ ਪੁੱਛ ਰਹੇ ਨੇ ਕਹਿੰਦੇ ਮੈਮ ਵਿਦ 75 points is there any chance to get invitation as a chef? ਕਿਹੜੀ ਸਟੇਟ ਨੇ? ਵਿਕਟੋਰੀਆ
75 points ਤੇ ਡਿਪੈਂਡਿੰਗ ਓਨ ਹੈ ਨਾ ਕਿ ਤੁਸੀਂ ਕ੍ਰਾਈਟੀਰੀਆ ਮੀਟ ਕਰਦੇ ਹੋ ਕਿ ਨਹੀਂ। 75 points ਤੇ ਤੁਹਾਡਾ 190 ਵੀ ਪੈ ਸਕਦਾ ਹੈ ਤੇ 491 ਵੀ ਪੈ ਸਕਦਾ ਹੈ। ਬਾਕੀ 189 ਦੀ ਪ੍ਰੋਬੇਬਿਲਿਟੀ 75 points ਤੇ ਘੱਟ ਹੈ ਕਿਉਂਕਿ ਉਹਦੀ ਕਟ ਆਫ ਜਿਹੜੀ ਹੈ 90-95 ਚੱਲ ਰਹੀ ਹੈ।
ਠੀਕ ਹੈ, ਤੇ ਅੱਗੇ ਕਾਲਰ ਬਣੇ ਹੋਏ ਨੇ, ਉਹਨਾਂ ਨੂੰ ਕਹਾਂਗੇ ਤੁਸੀਂ ਸਾਡੇ ਨਾਲ ਬਣੇ ਰਹੋ, ਤੁਹਾਡਾ ਸਵਾਲ ਬਹੁਤ ਛੇਤੀ ਸ਼ਾਮਲ ਕਰਾਂਗੇ। ਫਿਲਹਾਲ ਸਤਪਾਲ ਸਿੰਘ ਹੋਰਾਂ ਦਾ ਸਵਾਲ ਸ਼ਾਮਲ ਕਰਦੇ ਹਾਂ। ਸਤਪਾਲ ਸਿੰਘ ਪੁੱਛ ਰਹੇ ਨੇ ਆਈ ਜਸਟ ਗੋਟ ਰਜਿਸਟ੍ਰੇਸ਼ਨ ਐਜ ਆਰ ਐਨ, ਕੈਨ ਆਈ ਵਰਕ ਐਜ ਏ ਆਈ ਐਨ ਐਂਡ ਆਰ ਐਨ ਸਾਈਮਲਟੇਨੀਅਸਲੀ, ਪਲੀਜ਼ ਰਿਸਪੋਂਡ ਜੀ।
ਹਾਂਜੀ, ਮੈਨੂੰ ਲੱਗਦਾ ਨਹੀਂ ਇਹਦੇ ਵਿੱਚ ਕੋਈ ਪ੍ਰੋਬਲਮ ਹੋਣੀ ਚਾਹੀਦੀ ਹੈ, ਐਸ ਲੌਂਗ ਐਸ ਤੁਸੀਂ ਆਪਣਾ ਸਕੋਪ ਦੇ ਬਿਯੋਂਡ ਨਹੀਂ ਜਾਂਦੇ ਏ ਆਈ ਐਨ ਦੇ, ਤੇ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਇਸ ਵਿੱਚ
ਜੀ। ਰੈਮੀ ਰੈਮੀ ਹੋਰਾਂ ਦਾ ਸ਼ਾਮਲ ਕਰਦੇ ਹਾਂ ਜੀ ਸਵਾਲ। ਰੈਮੀ ਪੁੱਛ ਰਹੇ ਨੇ ਕਹਿੰਦੇ ਦੀ ਐਕਸਟਰਨਲ ਆਡੀਟਰ ਵਿਦ 95 points PR ਦਾ ਕੀ ਚਾਂਸ ਹੈ ਜੀ?
ਦੇਖੋ ਜੀ, ਇਸ ਟਾਈਮ ਤੇ ਅਕਾਊਂਟੈਂਟਸ ਦੇ ਆਡੀਟਰਸ ਨੂੰ ਜਿਹੜੇ ਇਨਵੀਟੇਸ਼ਨ 189 ਦੇ ਤਾਂ ਬਹੁਤ ਹੀ ਮੁਸ਼ਕਲ ਨਾਲ ਆ ਰਹੇ ਨੇ, ਤੇ ਬਾਕੀ ਸਟੇਟਸ ਵੈਸੇ ਤਾਂ ਜਿਹੜੀ ਕੈਨਰਾ ਦੀ ਲਿਸਟ ਹੈ ਉਹਦੇ ਇਹ ਆਕੂਪੇਸ਼ਨ ਆਈਆਂ ਨੇ, ਬਟ ਇਟਸ ਕੈਪਡ
ਜੀ।
ਸੋ ਜਿਹੜੇ ਸਾਡੇ ਕੁਛ ਕਹਿ ਲਓ ਕਿ ਐਪਲੀਕੈਂਟਸ ਨੇ ਜਿਨ੍ਹਾਂ ਨੂੰ 2-3 ਸਾਲ ਹੋ ਗਏ ਰਹਿੰਦੇ ਹੋਇਆਂ ਨੂੰ, ਦੇ ਹੈਵ ਕੈਪਡ ਹੈ ਹੁਣ ਕਿਸ ਤਰੀਕੇ ਨਾਲ ਕਰਨਗੇ, ਕਿਉਂਕਿ ਕਾਫੀ ਸਾਰੀਆਂ ਐਪਲੀਕੇਸ਼ਨ ਨੇ ਉਹਨਾਂ ਕੋਲ ਅਕਾਊਂਟੈਂਟਸ ਦੀਆਂ ਉੱਥੇ, ਤੇ ਬਾਕੀ ਸਟੇਟਸ ਦੇ ਵਿੱਚ ਕੀ ਹੋਏਗਾ ਅਕਾਊਂਟੈਂਟਸ ਦਾ ਵੀ ਡੋਂਟ ਨੋ, ਕਿਉਂਕਿ ਹਜੇ ਉਹ ਖੁੱਲੀਆਂ ਨਹੀਂ ਹੈ, ਤੇ ਜਿਵੇਂ ਜਿਵੇਂ ਖੁੱਲਣਗੀਆਂ ਆਪਾਂ ਨੂੰ ਥੋੜੀ ਪਿਕਚਰ ਕਲੀਅਰ ਹੁੰਦੀ ਜਾਏਗੀ
ਜੀ। ਪ੍ਰਭਜੀਤ ਜੀ ਅੱਗੇ ਸਾਡੇ ਨਾਲ ਇੱਕ ਕਾਲਰ ਨੂੰ ਔਨ ਏਅਰ ਕਰਦੇ ਹਾਂ, 022 ਨੰਬਰ ਹੈ, ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਸਵਾਗਤ ਕਰਦੇ ਹਾਂ ਜੀ ਤੁਹਾਡਾ, ਸਤਿ ਸ੍ਰੀ ਅਕਾਲ। ਹਾਂਜੀ, ਕੌਣ ਬੋਲ ਰਹੇ ਜੀ?
ਹਾਂਜੀ ਮੈਮ, ਮੈਂ ਗਲਤ ਬੋਲ ਰਹੀ ਹਾਂ ਤੇ ਮੈਲਬਰਨ ਤੋਂ ਬੋਲ ਰਹੀ ਹਾਂ, ਤੇ ਮੇਰਾ ਕੁਐਸਚਨ 491 ਰਿਗਾਰਡਿੰਗ ਸੀਗਾ। ਐਕਚੁਅਲੀ ਮੈਂ ਆਪਣਾ ਅਪਲਾਈ ਕਰਨਾ ਤੇ ਮੈਂ ਇਹ ਪੁੱਛਣਾ ਸੀ ਜੇ ਮੇਰੇ ਹਸਬੈਂਡ ਮੈਟਰੋ ਵਿੱਚ ਕੰਮ ਕਰਦੇ ਨੇ ਤੇ ਉਹਨਾਂ ਦਾ ਮਤਲਬ ਟਰੈਕਿੰਗ ਦਾ ਬਿਜ਼ਨਸ ਆ, ਤੇ ਜੇ ਉਹ 491 ਅਪਲਾਈ ਕਰਦੇ ਆ ਤੇ ਉਹਨਾਂ ਨੂੰ ਫਿਰ ਆਪਣਾ ਬਿਜ਼ਨਸ ਤੇ ਮੂਵ ਕਰਨਾ ਪਏਗਾ ਕਿ ਜਸਟ ਉਹਨਾਂ ਦਾ ਮੇਨ ਐਪਲੀਕੈਂਟ ਦਾ ਕੰਮ ਕਰਨਾ ਜ਼ਰੂਰੀ ਆ?
ਜੀ ਪ੍ਰਭਜੀਤ ਜੀ,
ਦੇਖੋ ਜਦੋਂ 491 ਗ੍ਰਾਂਟ ਹੋ ਜਾਂਦਾ ਵਾ ਤਾਂ ਤੁਸੀਂ ਤੇ ਤੁਹਾਡੇ ਜਿੰਨੇ ਵੀ ਐਪਲੀਕੈਂਟਸ ਨਾਲ ਐਸੋਸੀਏਟਡ ਨੇ, ਤੁਹਾਡੇ ਹਸਬੈਂਡ ਜਾਂ ਬੱਚੇ, ਉਹ ਸਿਰਫ ਰੀਜਨਲ ਏਰੀਆ ਦੇ ਵਿੱਚ ਹੀ ਕੰਮ ਕਰ ਸਕਦੇ ਨੇ, ਰੀਜਨਲ ਏਰੀਆ ਦੇ ਵਿੱਚ ਰਹਿ ਸਕਦੇ ਤੇ ਰੀਜਨਲ ਏਰੀਆ ਚ ਪੜ੍ਹਾਈ ਕਰ ਸਕਦੇ ਨੇ, ਵਾਂਸ 491 ਗ੍ਰਾਂਟ ਹੋ ਜਾਂਦਾ। ਉਸ ਤੋਂ ਪਹਿਲਾਂ ਕੋਈ ਪ੍ਰੋਬਲਮ ਨਹੀਂ ਗੀ, ਤੇ ਵਾਂਸ ਗ੍ਰਾਂਟਿਡ ਤੁਸੀਂ ਸਿਰਫ ਰੀਜਨਲ ਨਾਲ ਹੀ ਵਿੱਚ ਹੀ ਰਹਿ ਸਕਦੇ ਹੋ ਤੇ ਰੀਜਨਲ ਚ ਹੀ ਕੰਮ ਕਰ ਸਕਦੇ ਹੋ। ਤੇ ਫੋਰ ਐਗਜ਼ਾਮਪਲ ਜੇ ABN ਤੇ ਕੰਮ ਕਰ ਰਹੇ ਹੋ, ABN ਦਾ ਮਤਲਬ ਤਾਂ ਇਹੀ ਹੁੰਦਾ ਨਾ ਕਿ ਸਮਵਨ ਇਜ਼ ਰਨਿੰਗ ਇੰਡੀਪੈਂਡੈਂਟਲੀ ਆਪਣਾ ਬਿਜ਼ਨਸ ਕਰ ਰਹੇ ਨੇ, ਤਾਂ ABN ਦਾ ਮੇਰਾ ਇਹੀ ਸਲਾਹ ਹੁੰਦੀ ਹੈ ਕਿ ਆਪਣਾ ਤੁਹਾਡਾ ਜਿਹੜਾ ABN ਹੈ ਉਹ ਰਜਿਸਟਰਡ ਰੀਜਨਲ ਦੇ ਵਿੱਚ ਹੋਣਾ ਚਾਹੀਦਾ। ਜੇ ਰਜਿਸਟਰਡ ਰੀਜਨਲ ਆ ਤਾਂ ਕੋਈ ਪ੍ਰੋਬਲਮ ਨਹੀਂ ਗੀ।
ਓਕੇ, ਮਤਲਬ ਜਿਵੇਂ ਉਹਨਾਂ ਦੇ ਚੱਕ ਨੇ ਤਾਂ ਉਹ ਆਪ ਮਤਲਬ ਚਲਾ ਸਕਦੇ ਨੇ, ਜਾਂ ਫਿਰ ਉਹਨਾਂ ਨੂੰ ਜਿਵੇਂ ਦੂਸਰੇ ਚੱਕ ਨੇ ਮੈਟਰੋ ਚੱਲ ਸਕਦੇ ਕਿ ਉਹਨਾਂ ਨੂੰ ਸਾਰਾ ਬਿਜ਼ਨਸ ਹੀ ਮੂਵ ਕਰਨਾ ਪਊਗਾ?
ਦੇਖੋ ਜਿਵੇਂ ਬਿਜ਼ਨਸ ਦਾ ਜਿਹੜਾ ਐਡਰੈਸ ਹੈ ਉਹ ਓਰੀਜਨਲ ਹੋਣਾ ਚਾਹੀਦਾ, ਮਤਲਬ ਬਿਜ਼ਨਸ ਦਾ ਜਿਹੜਾ ਆਫਿਸ ਹੈ ਜਾਂ ਉਹਦੇ ਆਪਰੇਸ਼ਨ ਨੇ ਉਹ ਓਰੀਜਨਲ ਚ ਹੋਣੇ ਚਾਹੀਦੇ ਨੇ। ਪਰ ਵੈਸੇ ਤਾਂ ਓਬਵੀਅਸਲੀ ਟਰੱਕ ਤਾਂ ਹੁਣ ਕੱਲੇ ਓਰੀਜਨਲ ਚ ਚੱਲਣ ਹੋ ਰਹੇ ਨਾ, ਉਹ ਤਾਂ ਆਲ ਓਵਰ ਆਸਟ੍ਰੇਲੀਆ ਵੀ ਚੱਲਦੇ ਹੋ ਸਕਦੇ ਨੇ, ਉਹ ਚ ਕੋਈ ਪ੍ਰੋਬਲਮ ਨਹੀਂ ਹੈ। ਦੇਖੋ ਮੈਨੂੰ ਨੀ ਪਤਾ ਤੁਹਾਡੇ ਇੰਡੀਵਿਜੁਅਲ ਸਰਕਮਸਟਾਂਸਿਸ ਕੀ ਨੇ, ਬਟ ਮੈਂ ਤੁਹਾਨੂੰ ਮੇਰੇ ਖਿਆਲ ਚ ਕਾਫੀ ਸਪਸ਼ਟ ਤਰੀਕੇ ਨਾਲ ਸਮਝਾ ਦਿੱਤਾ।
ਤੇ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਲੱਗਦਾ ਕਿ ਤੁਸੀਂ ਹੋਰ ਵਿਸਥਾਰ ਚ ਗੱਲ ਕਰਨੀ ਚਾਹੁੰਦੇ ਹੋ, ਤੁਸੀਂ ਪ੍ਰੋਗਰਾਮ ਤੋਂ ਬਾਅਦ ਜਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਵਿਜ਼ਾਰਡ ਦੇ ਆਫਿਸ ਚ ਕਾਲ ਕਰ ਸਕਦੇ ਹੋ। ਧੰਨਵਾਦ ਜੀ।
ਓਕੇ, ਥੈਂਕ ਯੂ
ਜੀ। ਤੇ ਅਗਲਾ ਸਵਾਲ ਸ਼ਾਮਲ ਕਰਦੇ ਆ ਜੀ ਰਾਜਨ ਢਿੱਲੋਂ ਹੋਰਾਂ ਦਾ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ ਇਹ ਕਹਿੰਦੇ ਮੈਮ ਹੇਅਰ ਡਰੈਸਰ ਆਕੂਪੇਸ਼ਨ ਦਾ ਕੀ ਸਕੋਪ ਹੈ ਹੇਅਰ ਡਰੈਸਰ ਆਕੂਪੇਸ਼ਨ ਚ ਸਬ ਕਲਾਸ 190 ਲਈ ਕਿੰਨੇ ਪੁਆਇੰਟਸ ਚਾਹੀਦੇ ਨੇ ਜੀ
ਦੇਖੋ 190 ਦੀ ਜਿਹੜੀ ਮਿਨੀਮਮ ਰਿਕੁਆਇਰਮੈਂਟ ਹੈ ਪਾਉਣ ਦੀ ਉਹ ਹੈ 60 ਪੁਆਇੰਟਸ ਆਪਣੇ ਤੇ 5 ਪੁਆਇੰਟ ਸਟੇਟ ਦੇ ਮਿਲ ਕੇ 65 ਬਣ ਜਾਂਦੇ ਨੇ ਠੀਕ ਹੈ ਜੀ ਬਟ ਅਗੇਨ ਕਿੰਨੇ ਤੇ ਫਾਰ ਐਗਜ਼ਾਮਪਲ ਜਦੋਂ ਵੀ ਆਪਾਂ ਨਿਊਜ਼ ਦੀ ਗੱਲ ਕਰਦੇ ਆ ਤੇ ਨਿਊ ਸਾਊਥ ਵੇਲਜ਼ 65 ਪੁਆਇੰਟਸ ਤੇ ਜਿਹੜੇ ਇਨਵੀਟੇਸ਼ਨ ਆਉਣੇ ਬਹੁਤ ਹੀ ਮੁਸ਼ਕਿਲ ਆ ਪਰ ਜੇ 190 ਲਿਸਟ ਫਾਰ ਐਗਜ਼ਾਮਪਲ ਵੈਸੇ ਤਾਂ ਵਿਕਟੋਰੀਆ ਦੀ ਲਿਸਟ ਤੇ ਹੇਅਰ ਡਰੈਸਰ ਨਹੀਂ ਹੈ ਤੇ ਜੇ ਆਉਂਦਾ ਹੈ ਤਾਂ ਵਿਕਟੋਰੀਆ ਅਕਸਰ 60 ਪੁਆਇੰਟਾਂ ਤੇ ਵੀ ਇਨਵੀਟੇਸ਼ਨ ਦੇ ਦਿੰਦਾ ਹੈ
ਜੀ ਬਿਲਕੁਲ ਅਗਲਾ ਸਵਾਲ ਅਮਨਦੀਪ ਸਿੰਘ ਕਰ ਰਹੇ ਨੇ ਪਹਿਲਾਂ ਸਤਿ ਸ੍ਰੀ ਅਕਾਲ ਬੁਲਾਈ ਹੈ ਸਤਿ ਸ੍ਰੀ ਅਕਾਲ ਅਮਨਦੀਪ ਜੀ ਕਹਿੰਦੇ ਆਈ ਐਮ ਟੈਲੀਕਮਿਊਨੀਕੇਸ਼ਨ ਇੰਜੀਨੀਅਰ ਐਂਡ ਆਈ ਹੈਵ 75 ਓਨ ਪੁਆਇੰਟਸ ਡੂ ਆਈ ਹੈਵ ਚਾਂਸਿਸ ਆਫ ਤਸਮੈਨੀਆ ਸਟੇਟ ਸਪੋਂਸਰਸ਼ਿਪ ਔਰ ਵੁੱਡ ਯੂ ਸੁਜੈਸਟ ਮੀ ਅਦਰ ਸਟੇਟ ਧੰਨਵਾਦ ਕਹਿ ਰਹੇ ਨੇ ਨਾਲ
ਹਾਂਜੀ ਜੇ ਤਸਮੈਨੀਆ ਚ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਉਹਨਾਂ ਦਾ ਕ੍ਰਾਈਟੀਰੀਆ ਮੀਟ ਕਰ ਰਹੇ ਹੋ ਐਲੀਜੀਬਿਲਟੀ ਕ੍ਰਾਈਟੀਰੀਆ ਤਾਂ ਹਾਂ ਡੈਫੀਨੇਟਲੀ ਕਿਉਂਕਿ ਟੈਲੀਕਾਮ ਇੰਜੀਨੀਅਰ ਜਿਹੜਾ ਹੈ ਕ੍ਰਿਟੀਕਲ ਸੈਕਟਰ ਲਈ ਤੇ ਬਾਕੀ ਤੁਸੀਂ ਉਹ ਮੀਟ ਕਰਦੇ ਹੋ ਕਿ ਨਹੀਂ ਤਾਂ ਉਹ ਤਾਂ ਤੁਹਾਨੂੰ ਖੁਦ ਹੀ ਅਸੈਸ ਕਰਨਾ ਪਏਗਾ ਜੇ ਤੁਸੀਂ ਆਲਰੇਡੀ ਉੱਥੇ ਰਹਿ ਰਹੇ ਹੋ ਤੇ ਉੱਥੇ ਕੰਮ ਕਰ ਰਹੇ ਹੋ ਤਾਂ ਤੁਸੀਂ ਓਬਵੀਅਸਲੀ ਮੀਟ ਕਰਦੇ ਹੋਵੋਗੇ ਉਹ ਕ੍ਰਾਈਟੀਰੀਆ
ਜੀ ਇਸ ਤੋਂ ਬਾਅਦ ਅਗਲਾ ਸਵਾਲ ਸ਼ਾਮਲ ਕਰਦੇ ਹਾਂ ਇੰਦਰਦੀਪ ਹੋਰਾਂ ਦਾ ਇੰਦਰਦੀਪ ਪੁੱਛ ਰਹੇ ਨੇ ਕਹਿੰਦੇ ਮੈਮ ਜਸਟ ਗੋਟ ਮਾਈ ਟੀ ਆਰ ਮਾਈ ਵਾਈਫ ਇਜ਼ ਐਲੀਜੀਬਲ ਮਾਫੀ ਚਾਹਾਂਗੀ ਇੰਦਰਦੀਪ ਦਾ ਸਵਾਲ ਜਿਹੜਾ ਹੈ ਉਹ ਹੈ ਜਸਟ ਗੋਟ ਮਾਈ ਟੀ ਆਰ ਮਾਈ ਵਾਈਫ ਡਿਡ ਐਮ ਪੀ ਏ ਪਲੱਸ ਐਮ ਬੀ ਏ ਹੈਵ 7 ਈਚ ਵਟਸ ਦਾ ਬੈਟਰ ਆਪਸ਼ਨ ਫੋਰ ਅਸ ਥੈਂਕਸ ਇਨ ਐਡਵਾਂਸ ਕਹਿੰਦੇ
ਹਾਂਜੀ ਬਿਲਕੁਲ ਜੀ ਤੁਹਾਨੂੰ ਆਪਣਾ ਕੇਸ ਡਿਟੇਲ ਦੇ ਵਿੱਚ ਡਿਸਕਸ ਕਰਨਾ ਪਏਗਾ ਤੁਸੀਂ ਆਫਿਸ ਦੇ ਵਿੱਚ ਕਾਲ ਕਰਕੇ ਅਪਾਇੰਟਮੈਂਟ ਬਣਾ ਲਿਓ
ਜੀ ਇਸ ਤੋਂ ਬਾਅਦ ਅਗਲਾ ਸਵਾਲ ਅਜੇ ਰੰਧਾਵਾ ਕਰ ਰਹੇ ਨੇ ਅਜੇ ਰੰਧਾਵਾ ਕਹਿੰਦੇ ਆ ਕਿ ਇਸ ਕੋਰੀਅਰ ਡਰਾਈਵਰ ਇਜ਼ ਐਲੀਜੀਬਲ ਫੋਰ 491 ਡੈਸਟੀਨੇਸ਼ਨ ਕੋਰੀਅਰ ਡਰਾਈਵਰ ਜਿਹੜਾ ਕੰਟਰੈਕਟਰ ਦੇ ਤੌਰ ਤੇ ਉਹਨਾਂ ਨੇ ਪੁੱਛਿਆ ਤੇ ਆਈ ਐਮ ਕਹਿੰਦੇ ਵਰਕਿੰਗ ਐਸ ਕੋਰੀਅਰ ਡਰਾਈਵਰ ਔਨ ABN ਫਰੋਮ ਲਾਸਟ 6 ਮੰਥਸ ਇਫ ਯੈਸ ਦੈਨ ਇਨ ਵਿਚ ਕੈਟਾਗਰੀ ਆਈ ਕੈਨ ਅਪਲਾਈ ਕਹਿੰਦੇ
491 ਦੀ ਲਿਸਟ ਦੇ ਜੀ ਕੋਰੀਅਰ ਡਰਾਈਵਰ ਨਹੀਂ ਹੈ
ਜੀ ਅਗਲਾ ਸਵਾਲ ਸ਼ਾਮਲ ਕਰਦੇ ਹਾਂ ਜੀ ਮਨਜੀਤ ਸੰਧੂ ਹੋਰਾਂ ਦਾ ਮਨਜੀਤ ਸੰਧੂ ਪੁੱਛ ਰਹੇ ਨੇ ਕਹਿੰਦੇ ਮੈਮ ਮਾਈ ਵਾਈਫ ਆਲਰੇਡੀ ਲਿਵਿੰਗ ਇਨ ਆਸਟ੍ਰੇਲੀਆ ਔਨ ਸਟੂਡੈਂਟ ਵੀਜ਼ਾ ਐਂਡ ਡੂਇੰਗ ਮਾਸਟਰ ਇਨ ਮਰਡਕ ਯੂਨੀਵਰਸਿਟੀ ਪਰਥ ਪੋਸਟ ਸਟੱਡੀ BSc ਨਰਸਿੰਗ ਇਨ ਇੰਡੀਆ ਵਿਦ 3 ਈਅਰਸ ਐਕਸਪੀਰੀਅੰਸ ਐਜ਼ ਅ ਸਟਾਫ ਨਰਸ ਐਂਡ ਨਾਓ ਵੀ ਅਪਲਾਈਡ ਸਟੂਡੈਂਟ ਕੰਬਾਈਨਡ ਡਿਪੈਂਡੈਂਟ ਆਫ ਸ਼ੋਰ ਵੀਜ਼ਾ ਇਟਸ ਹੈਜ਼ ਬੀਨ 11 ਮੰਥਸ ਬਟ ਸਟਿਲ ਨਾਟ ਰਿਸੀਵਡ ਪਲੀਜ਼ ਯੂ ਕੈਨ ਟੈਲ ਅਸ ਵੈਨ ਵਿਲ ਰਿਸੀਵ ਪਲੀਜ਼ ਐਨੀ ਆਈਡੀਆ ਵੈਨ ਵਿਲ ਪ੍ਰੋਸੈਸ ਕੰਬਾਈਨਡ ਡਿਪੈਂਡੈਂਟ ਵੀਜ਼ਾ ਸਕਸੈਸ ਰੇਟ ਕਿੰਨਾ ਹੋਵੇਗਾ ਬਿਕੋਜ਼ ਆਈ ਹਰਡ ਸਮ ਕੰਬਾਈਨਡ ਵੀਜ਼ਾ ਰਿਫਿਊਜ ਨਾਓ
ਹਾਂਜੀ ਬਿਲਕੁਲ ਜੀ ਐਪਲੀਕੇਸ਼ਨ ਕੈਲੋ ਕਿ ਡਿਪੈਂਡੈਂਟ ਐਪਲੀਕੈਂਟ ਆਫਸ਼ੋਰ ਹੈ ਤੇ ਮੇਨ ਐਪਲੀਕੈਂਟ ਇੱਥੇ ਹੈ ਉਹਨਾਂ ਦੀ ਐਪਲੀਕੇਸ਼ਨ ਮੋਸਟਲੀ ਡਿਪਾਰਟਮੈਂਟ ਇਸ ਟਾਈਮ ਤੇ ਰਿਫਿਊਜ਼ਲ ਵਾਲੇ ਪਾਸੇ ਹੀ ਚਲੇ ਗਈਆਂ ਨੇ ਖਾਸ ਤੌਰ ਤੇ ਜਿਨ੍ਹਾਂ ਦੀ ਵੇਟਿੰਗ ਟਾਈਮ ਵਧਿਆ ਹੋਇਆ ਹੈ ਕਾਫੀ ਟਾਈਮ ਹੋ ਗਿਆ ਜਿਨ੍ਹਾਂ ਨੂੰ ਨੀਅਰਲੀ ਇੱਕ ਇੱਕ ਸਾਲ ਹੋ ਗਏ ਨੇ ਇਸ ਟਾਈਮ ਤੇ ਬੜਾ ਮੁਸ਼ਕਿਲ ਹੈ ਕਿਉਂਕਿ ਆਫਸ਼ੋਰ ਵਾਲਿਆਂ ਨੂੰ ਵੈਸੇ ਵੀ ਉਹ ਚਾਹੁੰਦੇ ਨਹੀਂ ਕਿ ਇੱਧਰ ਆਉਣ ਕਿਉਂਕਿ ਉਹਨਾਂ ਨੂੰ ਤਾਂ ਮੇਨ ਸਟੂਡੈਂਟਸ ਤੱਕ ਹੀ ਮਤਲਬ ਹੈ ਸੋਰੀ ਟੂ ਸੇ ਦੈਟ ਬਟ ਹੈ ਨਾ ਕਿ ਸਰਕਾਰ ਦੀਆਂ ਪਾਲਿਸੀਜ਼ ਜਿਹੜੀਆਂ ਨੇ ਮੋਰ ਟਾਰਗੇਟਿਡ ਟੁਵਰਡਸ ਮੇਨ ਐਪਲੀਕੈਂਟ ਸਟੂਡੈਂਟਸ ਨੇ ਤੇ ਡਿਪੈਂਡੈਂਟ ਐਪਲੀਕੈਂਟਸ ਦੇ ਥੋੜੇ ਬਹੁਤੇ ਗ੍ਰਾਂਟਸ ਆਣੇ ਸ਼ੁਰੂ ਹੋਏ ਨੇ ਪਰ ਜਨਰਲੀ ਜਿਹੜੀਆਂ ਅਜਿਹੀਆਂ ਐਪਲੀਕੇਸ਼ਨ ਜਿਹੜੀਆਂ ਕਿ ਡਿਪਾਰਟਮੈਂਟ ਦੀ ਜਿਹੜੀ ਪਾਲਿਸੀਜ਼ ਇਸ ਟਾਈਮ ਤੇ ਮੋਸਟਲੀ ਰਿਫਿਊਜ਼ਲ ਵੱਲ ਜਾ ਰਹੀਆਂ ਨੇ ਸੋ ਤੁਹਾਨੂੰ ਲੱਗਦਾ ਹੈ ਕਿ ਫਾਰ ਐਗਜ਼ਾਮਪਲ ਜੇ ਤੁਹਾਡੇ ਪਾਰਟਨਰ ਦਾ 485 ਪੈ ਰਿਹਾ ਹੈ ਤੇ ਉਹਦੇ ਸਿਰ ਤੇ ਤੁਹਾਡਾ ਅੱਗੇ ਕਹਿ ਲੋ ਕਿ ਆਪਸ਼ਨਸ ਬਣ ਸਕਦੀਆਂ ਨੇ ਜੇ ਤੁਹਾਨੂੰ ਆਪਸ਼ਨ ਪੈਣੇ ਨੇ ਉਹਨਾਂ ਨੂੰ ਮੈਂ ਇਹੀ ਕਹੂੰਗੀ ਕਿ ਜੇ ਸਟੂਡੈਂਟ ਵੀਜ਼ਾ ਜਿਹੜਾ ਉਹਨਾਂ ਦਾ ਮੇਨ ਐਪਲੀਕੈਂਟ ਹੈ ਜੇ ਉਹਨਾਂ ਦੀ ਸਟੱਡੀਜ਼ ਫਿਨਿਸ਼ ਹੋ ਰਹੀਆਂ ਨੇ 485 ਟੀ ਆਰ ਲਈ ਐਲੀਜੀਬਲ ਨੇ ਤਾਂ ਆਪਣੀਆਂ ਐਪਲੀਕੇਸ਼ਨ ਜਿਹੜੀਆਂ ਕਿ ਜਾਂ ਤਾਂ ਵਿਦਡਰਾਅ ਕਰਾ ਲੈਣ ਕਿਉਂਕਿ ਮੋਸਟਲੀ ਜਿਹੜੀਆਂ ਐਪਲੀਕੇਸ਼ਨ ਨੇ ਜਿਨ੍ਹਾਂ ਨੂੰ ਕਾਫੀ ਟਾਈਮ ਤੋਂ ਡਿਪਾਰਟਮੈਂਟ ਨੇ ਮੇਰੇ ਹਿਸਾਬ ਨਾਲ ਜਾਣ ਬੁੱਝ ਕੇ ਲਟਕਾਇਆ ਹੋਇਆ ਸੀ ਤੇ ਹੁਣ ਉਹਨਾਂ ਨੂੰ ਰਿਫਿਊਜ਼ਲ ਵਾਲੇ ਪਾਸੇ ਧੱਕਣਾ ਸ਼ੁਰੂ ਕਰ ਦਿੱਤਾ ਹੈ ਉਹਨਾਂ ਨੇ
ਅਗਲਾ ਸਵਾਲ ਕਿਰਨ ਕਰ ਰਹੇ ਨੇ ਸਾਡੇ ਨਾਲ ਈਮੇਲ ਦੇ ਜ਼ਰੀਏ ਜੁੜੇ ਨੇ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ। ਸਤਿ ਸ੍ਰੀ ਅਕਾਲ ਕਿਰਨ ਜੀ, ਕਹਿੰਦੇ ਜਸਟ ਵਾਂਟ ਟੂ ਆਸਕ ਵਟ ਇਜ਼ ਦਾ ਸਕੋਪ ਆਫ ਪੀ ਆਰ ਆਫ ਅ ਰਜਿਸਟਰਡ ਨਰਸ ਵਿਦ 70 ਪੁਆਇੰਟਸ। ਵਿਲ ਆਈ ਏਬਲ ਟੂ ਲੌਜ 190 ਔਨ ਬੇਸਿਸ ਆਫ ਪਬਲਿਕ ਹੈਲਥ ਐਜ ਰੈਲੇਵੈਂਟ ਸਟੱਡੀ ਵਿਦ ਨਰਸਿੰਗ। ਵਨ ਮੋਰ ਕੁਸ਼ਚਨ, ਕਹਿੰਦੇ ਇਜ਼ ਮਾਈ ਬ੍ਰਦਰ ਇਨ ਲਾ ਇਜ਼ ਸਿਟੀਜ਼ਨ ਹੀਅਰ, ਵਿਲ ਆਈ ਬੀ ਗੈਟਿੰਗ ਐਨੀ ਪੁਆਇੰਟਸ ਫਰੋਮ ਹਿਮ? ਜੀ ਪ੍ਰਭਜੀਤ ਜੀ।
ਹਾਂਜੀ, ਵਿਕਟੋਰੀਆ ਪਬਲਿਕ ਹੈਲਥ ਨੂੰ ਕਲੋਜ਼ਲੀ ਰਿਲੇਟਡ ਹੋਣ ਤੱਕ ਤਾਂ ਮੰਨ ਰਿਹਾ ਸੀ। ਮੇਰੇ ਹਿਸਾਬ ਨਾਲ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ 190 ਵਿਕਟੋਰੀਆ ਚ। ਤੇ ਬਾਕੀ ਰਹੀ ਗੱਲ ਜਿਹੜਾ ਤੁਹਾਡੇ ਬ੍ਰਦਰ ਇਨ ਲਾ ਦੀ ਹੈ, ਉਹ ਵਾਲਾ ਵੀਜ਼ਾ ਅੱਡ ਕੈਟੇਗਰੀ ਹੈ, 491 ਰੈਲੇਟਿਵ ਸਪੋਂਸਰਡ ਹੈ। ਤੇ ਜੇ 70 ਪੁਆਇੰਟਸ ਆਪਣੇ ਨੇ, 15 ਰੈਲੇਟਿਵ ਦੇ ਮਿਲ ਕੇ ਤੁਹਾਡੇ 85 ਬਣ ਜਾਂਦੇ ਨੇ। ਤੇ ਪ੍ਰੋਬੇਬਿਲਿਟੀ ਹੈ ਕਿ ਤੁਹਾਨੂੰ ਰੈਲੇਟਿਵ ਸਪੋਂਸਰਡ ਵੀਜ਼ਾ ਮਿਲ ਜਾਵੇ, ਪਰ ਮੇਰੇ ਹਿਸਾਬ ਨਾਲ 190 ਤੁਹਾਡੇ ਲਈ ਬੈਟਰ ਆਪਸ਼ਨ ਹੈ 1491 ਦੇ, ਕਿਉਂਕਿ 190 ਇਜ਼ ਡਾਇਰੈਕਟ ਪੀ ਆਰ ਤੇ 491 ਪਾਥਵੇ ਟੂ ਪੀ ਆਰ ਹੈ।
ਜੀ, ਇਸ ਤੋਂ ਬਾਅਦ ਅੱਗੇ ਸਾਡੇ ਨਾਲ ਈਮੇਲ ਦੇ ਜ਼ਰੀਏ ਜੁੜੇ ਨੇ ਸੰਦੀਪ ਕੌਰ। ਸੰਦੀਪ ਪੁੱਛ ਰਹੇ ਨੇ ਜੀ, ਕਹਿੰਦੇ ਐਨੀ ਚਾਂਸ ਫਾਰ ਮਕੈਨੀਕਲ ਇੰਜੀਨੀਅਰਿੰਗ ਇਨ ਕੈਨਬਰਾ ਫਾਰ 190 ਔਰ 491 ਵੀਜ਼ਾ, ਗੋਇੰਗ ਟੂ ਕੰਪਲੀਟ 1 year ਸਟੱਡੀ ਇਨ ਕੈਨਬਰਾ ਇਨ ਦਸੰਬਰ ਐਂਡ ਆਲਸੋ ਵਰਕਿੰਗ 20 ਆਵਰਸ ਪਰ ਵੀਕ, ਐਡਵਾਂਸ ਥੈਂਕਸ ਕਰ ਰਹੇ ਨੇ ਜੀ।
ਦੇਖੋ, ਮੇਰੇ ਹਿਸਾਬ ਨਾਲ ਜਿਹੜੇ ਮਕੈਨੀਕਲ ਇੰਜੀਨੀਅਰ ਹੈ ਉਹ ਕ੍ਰਿਟੀਕਲ ਲਿਸਟ ਤੇ ਤਾਂ ਨਹੀਂ ਹੈ, ਬਟ ਡੈਫੀਨੇਟਲੀ ਅਕਤੂਬਰ ਤੋਂ ਬਾਅਦ ਜਿਹੜੇ ਇਨਵੀਟੇਸ਼ਨ ਆਉਣਗੇ ਉਹਦੇ ਵਿੱਚ ਤੁਹਾਡੀ ਪ੍ਰੋਬੇਬਿਲਿਟੀ ਮੇਰੇ ਹਿਸਾਬ ਨਾਲ ਗੁੱਡ ਰਹੇਗੀ। ਤੇ ਤੁਸੀਂ ਬਾਕੀ ਜਿਹੜੀਆਂ ਉਹਨਾਂ ਦੀ ਐਲੀਜੀਬਿਲਟੀ ਕ੍ਰਾਈਟੀਰੀਆ ਜਿਹੜਾ ਉਹਨਾਂ ਦਾ ਹੈ, ਗਾਈਡਲਾਈਨਸ ਨੇ, ਤੁਸੀਂ ਆਪਣੇ ਪੁਆਇੰਟਸ ਤੇ ਥੋੜਾ ਜਿਹਾ ਧਿਆਨ ਦਿਓ। ਬਟ ਅਦਰਵਾਈਜ਼ ਜਿਵੇਂ ਹੀ ਸਟੇਟਸ ਖੁੱਲਦੀ ਹੈ, ਲਿਸਟ ਖੁੱਲਦੀਆਂ ਨੇ, ਉਹ ਤੋਂ ਬਾਅਦ ਤਾਂ ਉਹਦੇ ਵਿੱਚ ਤੁਹਾਡੀ ਆਈ ਥਿੰਕ ਪ੍ਰੋਬੇਬਿਲਿਟੀ ਵਧੀਆ ਹੋਏਗੀ।
ਜੀ, ਸਾਡੇ ਨਾਲ ਘੁੰਮਣ ਸਾਹਿਬ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਹਰਜਿੰਦਰ ਸਿੰਘ ਘੁੰਮਣ ਬੱਸੀ ਪਠਾਣਾ ਤੋਂ। ਤੇ ਸਤਿ ਸ੍ਰੀ ਅਕਾਲ ਦੇ ਨਾਲ ਨਾਲ ਕਹਿ ਰਹੇ ਨੇ, ਬਹੁਤ ਵਧੀਆ ਵਿਸਥਾਰ ਨਾਲ ਦੱਸ ਦਿਓ ਜੀ ਤੁਸੀਂ, ਔਰ ਨਾਲ ਦੇ ਨਾਲ ਹੱਲ ਵੀ ਕਰਦੇ ਹੋ। ਬਹੁਤ ਬਹੁਤ ਧੰਨਵਾਦ ਘੁੰਮਣ ਸਾਹਿਬ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਤੇ ਇਹ ਹੌਸਲਾ ਅਫਜਾਈ ਲਈ ਵੀ। ਇਸ ਤੋਂ ਬਾਅਦ ਅੱਗੇ ਜੀ ਸਵਾਲ ਸ਼ਾਮਲ ਕਰਦੇ ਹਾਂ ਸਤਿੰਦਰ ਬਾਜਵਾ, ਜਿਹੜੇ ਕਿ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਹੋਏ ਨੇ। ਸਤਿੰਦਰ ਬਾਜਵਾ ਪੁੱਛ ਰਹੇ ਨੇ, ਹਾਊ ਮੈਨੀ ਡੇਜ਼ AAT ਟੇਕ ਟੂ ਪ੍ਰੋਸੈਸ ਪ੍ਰਾਇਓਰਿਟੀ ਰਿਕੁਐਸਟ ਜਸਟ ਅਪਲਾਈ ਯੈਸਟਰਡੇ ਅਵਰ ਕੇਸ ਲੌਜ ਵਿਦ AAT ਇਨ ਜੁਲਾਈ 2018। ਤੇ ਇਹਦੇ ਬਾਰੇ ਸਤਿੰਦਰ ਜੀ ਸ਼ੁਰੂਆਤ ਦੇ ਵਿੱਚ ਪ੍ਰਭਜੀਤ ਹੋਰਾਂ ਨੇ ਕਾਫੀ ਵਿਸਥਾਰ ਦੇ ਵਿੱਚ ਦੱਸਿਆ ਵੀ ਹੈ, ਔਰ ਜਿਵੇਂ ਇਹਨਾਂ ਨੇ ਕਿਹਾ ਵੀ ਕੱਲ ਹੀ ਅਪਲਾਈ ਕੀਤਾ ਹੈ ਇਹਨਾਂ ਨੇ।
ਦੇਖੋ, AAT ਦਾ ਜਿਹੜਾ ਇੱਕੋ ਮੇਰੇ ਹਿਸਾਬ ਨਾਲ ਇੱਕੋ ਕ੍ਰਾਈਟੀਰੀਆ ਦੇ ਅੰਡਰ AAT ਜਿਹੜੀ ਹੈ ਪ੍ਰਾਇਓਰਟੀ ਪ੍ਰੋਸੈਸਿੰਗ ਦਿੰਦੀ ਆ, ਜਾਂ ਤਾਂ ਉਹਦੇ ਵਿੱਚ ਸਬਜੈਕਟਿਵ ਡਿਸੀਜਨ ਮੇਕਿੰਗ ਨਾ ਹੋਵੇ। ਤੇ ਤੁਸੀਂ ਫਾਰ ਐਗਜ਼ਾਮਪਲ ਤੁਹਾਡਾ ਵੀਜ਼ਾ ਰਿਫਿਊਜ਼ ਹੋਇਆ ਸੀ ਇੰਗਲਿਸ਼ ਟੈਸਟ ਨਾ ਹੋਣ ਕਰਕੇ, ਠੀਕ ਹੈ, ਤੇ ਉਹ ਰਿਜ਼ਲਟ ਤੁਹਾਡੇ ਕੋਲ ਆ ਗਿਆ ਹੈ ਤੇ ਤੁਸੀਂ ਉਹਨਾਂ ਨੂੰ ਚਾਹੁੰਦੇ ਹੋ ਕਿ ਜਲਦੀ ਤੋਂ ਜਲਦੀ ਡਿਸੀਜਨ ਦੇ ਦੇਣ, ਕਿਉਂਕਿ ਹੁਣ ਕੋਈ ਸਬਜੈਕਟਿਵ ਨਹੀਂ ਹੈ। ਇੰਗਲਿਸ਼ ਟੈਸਟ ਚਾਹੀਦਾ ਸੀ, ਸਿਰਫ ਇੰਗਲਿਸ਼ ਟੈਸਟ ਕਰਕੇ ਤੁਹਾਡਾ ਵੀਜ਼ਾ ਰਿਫਿਊਜ਼ ਹੋਇਆ ਹੈ ਤੇ ਤੁਸੀਂ ਡਾਇਰੈਕਟ AAT ਨੂੰ ਅਪਰੋਚ ਕਰਦੇ ਹੋ ਕਿ ਹੁਣ ਤੁਹਾਡੇ ਕੋਲ ਹੈ ਵੀ ਡਿਸੀਜਨ ਦੇ ਦੋ। ਉਹਨਾਂ ਨੇ ਡਾਇਰੈਕਟਲੀ ਤੁਹਾਡਾ ਔਨ ਪੇਪਰ ਡਿਸੀਜਨ ਦੇ ਸਕਦੇ, ਪਰ ਇਹ ਹੈ ਕਿ ਓਬਜੈਕਟਿਵ ਹੈ ਨਾ, ਕਿ ਓਬਜੈਕਟਿਵ ਚੀਜ਼ ਸੀਗੀ। ਪਰ ਸਬਜੈਕਟਿਵ ਦਾ ਮਤਲਬ ਕਿ ਫਾਰ ਐਗਜ਼ਾਮਪਲ ਸਟੂਡੈਂਟ ਵੀਜ਼ਾ ਦੇ ਵਿੱਚ GTE ਕ੍ਰਾਈਟੀਰੀਆ, ਜੈਨੂਅਨ ਟੈਂਪਰੇਰੀ ਐਂਟਰੈਂਟ ਕ੍ਰਾਈਟੀਰੀਆ, ਇਟਸ ਸਬਜੈਕਟਿਵ। ਹੁਣ ਸਾਹਮਣੇ ਵਾਲੇ ਬੰਦੇ ਲਈ ਤੁਸੀਂ ਜੈਨੂਅਨ ਹੋ ਕਿ ਨਹੀਂ, ਜਿਹੜੀਆਂ ਗਾਈਡਲਾਈਨਸ ਲਿਖੀਆਂ ਹੋਈਆਂ ਡਾਇਰੈਕਸ਼ਨ ਡਿਪਾਰਟਮੈਂਟ ਨੇ, ਉਹਦੇ ਹਿਸਾਬ ਨਾਲ ਇੱਕ ਬੰਦੇ ਨੂੰ ਲੱਗ ਸਕਦਾ ਹੈ ਕਿ ਤੁਸੀਂ ਜੈਨੂਅਨ ਹੋ, ਦੂਸਰੇ ਨੂੰ ਲੱਗ ਸਕਦੇ ਹੋ। ਸੋ ਇਟਸ ਅ ਸਬਜੈਕਟਿਵ ਥਿੰਗ, ਇਹਦੇ ਵਿੱਚ ਉਹ ਕੋਈ ਵੀ ਪ੍ਰਾਇਓਰਟੀ ਪ੍ਰੋਸੈਸਿੰਗ ਨਹੀਂ ਦਿੰਦੇ। ਤੇ ਦੂਸਰੀ ਚੀਜ਼, ਨੋਮੀਨੇਸ਼ਨ ਰਿਫਿਊਜ਼ਲਸ ਹੁੰਦੀਆਂ ਨੇ ਜਿਹੜੀਆਂ ਦੇ ਵਿੱਚ ਇੰਪਲੋਈ ਸਪੋਂਸਰ ਵੀਜ਼ਾਸ ਦੇ ਵਿੱਚ, ਉਹਦੇ ਵਿੱਚ ਵੀ ਉਹ ਜਨਰਲੀ ਤੁਹਾਨੂੰ ਪ੍ਰਾਇਓਰਟੀ ਪ੍ਰੋਸੈਸਿੰਗ ਨਹੀਂ ਦਿੰਦੇ। ਤੇ ਜਨਰਲੀ ਜਿਹੜੀ ਪ੍ਰਾਇਓਰਟੀ ਪ੍ਰੋਸੈਸਿੰਗ ਹੁੰਦੀ ਹੈ ਸਿਰਫ ਕੰਪੈਲਿੰਗ ਸਰਕਮਸਟਾਂਸਿਸ ਜੇ ਕੋਈ ਹੋਣ ਤੁਹਾਡੇ ਉਹਦੇ ਵਿੱਚ ਦਿੰਦੇ ਨੇ। ਸੋ ਆਈ ਡੋਂਟ ਨੋ ਹੈ ਨਾ ਕਿ ਤੁਹਾਡਾ ਕੀ ਕੇਸ, ਸੋ ਉਹਦੇ ਹਿਸਾਬ ਨਾਲ AAT ਦਾ ਡਿਸੀਜਨ ਵੀ ਤਾਂ ਪ੍ਰੋਸੈਸਿੰਗ ਮਿਲੇਗੀ ਕਿ ਨਹੀਂ, ਉਹ ਜਨਰਲੀ ਹਫ਼ਤੇ ਤਾਂ ਵੱਧ ਤੋਂ ਵੱਧ 2 ਹਫ਼ਤੇ ਦੇ ਵਿੱਚ ਰਿਪਲਾਈ ਕਰ ਦਿੰਦੇ ਹੁੰਦੇ ਨੇ।
ਠੀਕ, ਇਸ ਤੋਂ ਬਾਅਦ ਅਗਲਾ ਸਵਾਲ ਸ਼ਾਮਲ ਕਰਦੇ ਹਾਂ ਜੀ ਰੋਹਨ ਪੁਰੀ ਹੋਰਾਂ ਦਾ। ਰੋਹਨ ਪੁਰੀ ਪੁੱਛ ਰਹੇ ਨੇ ਆਟੋਮੋਟਿਵ ਦੇ ਲਈ, ਕਹਿੰਦੇ ਮੈਮ 491 ਵੀਜ਼ਾ ਕਿੱਦਾਂ ਰਹੇਗਾ?
ਹਾਂ, ਆਟੋਮੋਟਿਵ ਲਈ 491 ਜੀ ਬਹੁਤ ਵਧੀਆ, ਜੇ ਤੁਸੀਂ ਉਹਨੂੰ ਟਾਰਗੇਟ ਕਰ ਰਹੇ ਹੋ। ਫਾਰ ਐਗਜ਼ਾਮਪਲ ਤੁਸੀਂ 491 ਜਿਹੜਾ ਹੈ ਕਿਸੇ ਪਰਟੀਕੁਲਰ ਸਟੇਟ ਦੇ ਵਿੱਚ ਪਾਉਣਾ ਹੈ ਤੇ ਤੁਸੀਂ ਉੱਥੇ ਦੇ ਐਲੀਜੀਬਿਲਟੀ ਕ੍ਰਾਈਟੀਰੀਆ ਨੂੰ ਪਹਿਲਾਂ ਹੀ ਮੀਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਇਟਸ ਅ ਗੁੱਡ ਥਿੰਗ ਕਿਉਂਕਿ 491 ਦੇ ਨਾਲ ਕਈ ਸਟੇਟਸ ਦੇ ਵਿੱਚ ਤੁਸੀਂ 190 ਵੀ ਟਾਰਗੇਟ ਕਰ ਸਕਦੇ ਹੋ, ਫਾਰ ਐਗਜ਼ਾਮਪਲ ਨਿਊ ਸਾਊਥ ਵੇਲਸ ਦੇ ਵਿੱਚ ਜੇ ਤੁਸੀਂ ਆਲਰੇਡੀ ਰੀਜਨਲ ਦੇ ਵਿੱਚ ਫਾਰ ਆਲਰੇਡੀ ਕਰਦੇ ਹੋ ਰੀਜਨਲ ਏਰੀਆ ਦੇ ਵਿੱਚ ਰਹਿ ਕੇ ਤੁਸੀਂ 190 ਨਿਊ ਸਾਊਥ ਵੇਲਸ ਐਂਡ 491 ਬੋਥ ਕੈਨ ਬੀ ਟਾਰਗੇਟਿਡ
ਜੀ। ਇਸ ਤੋਂ ਬਾਅਦ ਜਤਿੰਦਰ ਕੌਰ ਸਾਡੇ ਨਾਲ ਜੁੜੇ ਨੇ, ਈਮੇਲ ਦੇ ਜ਼ਰੀਏ ਸਵਾਲ ਪੁੱਛ ਰਹੇ ਨੇ। ਪਹਿਲਾਂ ਸਤਿ ਸ੍ਰੀ ਅਕਾਲ ਬੁਲਾਈਏ। ਸਤਿ ਸ੍ਰੀ ਅਕਾਲ ਜਤਿੰਦਰ ਜੀ, ਕਹਿੰਦੇ ਮੈਂ ਪੁੱਛਣਾ ਸੀ ਕਿ 491 ਦਾ ਪ੍ਰੋਸੈਸਿੰਗ ਟਾਈਮ ਕਿੰਨਾ ਲੱਗ ਰਿਹਾ ਜੀ? ਮੈਂ ਆਪਣੇ ਹਸਬੈਂਡ ਦੀ ਡਿਵੋਰਸ ਦੀ ਵੇਟ ਕਰ ਰਹੀ ਹਾਂ ਲਾਸਟ 3 ਮੰਥਸ ਤੋਂ, ਬਿਕੋਜ਼ ਉਹਨਾਂ ਦਾ ਆਇਲਟਸ ਨਹੀਂ ਸੀ। ਪਲੀਜ਼ ਰਿਪਲਾਈ ਇਨਵੋਇਸ ਦੀ। ਸੋਰੀ, ਮਾਫੀ ਚਾਹਾਂਗੀ ਜੀ, ਮਾਫੀ ਚਾਹਾਂਗੀ। ਬਿਲਕੁਲ ਮਾਫੀ ਚਾਹਾਂਗੀ, ਸ਼ਾਇਦ ਉਹ ਡੀ ਇਨਵੋਇਸ ਇਕੱਠਾ ਜਿਹੜਾ ਹੋ ਗਿਆ ਨਾ, ਤੇ ਉਹਦੇ ਕਰਕੇ ਪੜਨ ਦੇ ਵਿੱਚ ਥੋੜੀ ਜਿਹੀ ਮੁਸ਼ਕਲ ਆਈ ਹੈ। ਸੋ ਕਹਿੰਦੇ ਮੈਂ ਆਪਣੇ ਹਸਬੈਂਡ ਦੀ ਇਨਵੋਇਸ ਦੀ ਵੇਟ ਕਰ ਰਹੀ ਹਾਂ ਸੋ ਲਾਸਟ 3 ਮੰਥਸ ਤੋਂ, ਬਿਕੋਜ਼ ਉਹਨਾਂ ਦਾ ਆਇਲਸ ਨਹੀਂ ਸੀ। ਪਲੀਜ਼ ਰਿਪਲਾਈ ਕਰਿਓ। ਜਤਿੰਦਰ ਕੌਰ ਜੀ, ਪਹਿਲਾਂ ਤਾਂ ਮੇਰੇ ਵੱਲੋਂ ਹੱਥ ਜੋੜ ਕੇ ਮਾਫ਼ੀ ਆ ਕਿ ਥੋੜਾ ਜਿਹਾ ਗਲਤ ਪੜਿਆ ਗਿਆ। ਪਰਮਾਤਮਾ ਤੁਹਾਡੀ ਜੋੜੀ ਦੇ ਵਿੱਚ ਪਿਆਰ ਮੁਹੱਬਤ ਹਮੇਸ਼ਾ ਬਣਾਈ ਰੱਖੇ। ਬਾਕੀ ਸਵਾਲ ਜਿਹੜਾ ਉਹਦਾ ਜਵਾਬ ਲੈਂਦੇ ਹਾਂ ਪ੍ਰਭਜੀਤ ਕੌਰ ਹੋਰਾਂ ਤੋਂ। ਜੀ ਪ੍ਰਭਜੀਤ ਜੀ,
ਬਿਲਕੁਲ ਜੀ, ਜੇ ਜਦੋਂ ਇਨਵੋਇਸ ਡਿਪਾਰਟਮੈਂਟ ਮੰਗਦਾ ਹੈ, ਸਾਡੇ ਕੋਲ ਇੱਕ ਕੇਸ ਹੈ ਜਿਹੜਾ ਆਫਸ਼ੋਰ ਤੋਂ ਹੈ। ਡਿਪਾਰਟਮੈਂਟ ਨੇ ਨੀਅਰਲੀ 1 ਸਾਲ ਹੋ ਚੱਲਿਆ ਇਨਵੋਇਸ ਮੰਗੀ ਨੂੰ। ਇੱਕ ਇੰਗਲਿਸ਼ ਦੀ ਰਿਕੁਆਇਰਮੈਂਟ ਅਸੀਂ ਰਿਕੁਐਸਟ ਕੀਤੀ ਸੀ ਇਨਵੋਇਸ, ਬਟ ਉਸ ਤੋਂ ਬਾਅਦ ਕੋਈ ਵੀ ਹਿਲਜੁਲ ਨਹੀਂ ਹੋਈ ਕਿਉਂਕਿ ਆਫਸ਼ੋਰ ਕੇਸ ਹੈ। ਹੁਣ ਬਾਕੀ ਰਹੀ ਗੱਲ ਤੁਹਾਡੇ ਕੇਸ ਦੇ ਵਿੱਚ ਪਰਟੀਕੁਲਰ, ਜੇ ਨਾਨ ਕ੍ਰਿਟੀਕਲ ਸੈਕਟਰ ਹੈ ਤਾਂ ਇਸ ਟਾਈਮ ਤੇ ਮੇਰੇ ਹਿਸਾਬ ਨਾਲ ਡਿਪਾਰਟਮੈਂਟ ਕਾਫੀ ਟਾਈਮ ਲੈ ਰਿਹਾ ਹੈ, ਕਿਉਂਕਿ ਸਿਰਫ ਕ੍ਰਿਟੀਕਲ ਵਾਲਿਆਂ ਨੂੰ ਹੀ ਪਹਿਲ ਦੇ ਰਹੇ ਨੇ। ਉਹ ਪਹਿਲ ਦੇਣ ਦੇ ਚੱਕਰ ਦੇ ਵਿੱਚ ਜਿਹੜੀਆਂ ਬਾਕੀ ਐਪਲੀਕੇਸ਼ਨਸ ਨੇ ਉਹ ਲਟਕ ਰਹੀਆਂ ਨੇ, ਕਿਉਂਕਿ ਕ੍ਰਿਟੀਕਲ ਵਾਲੀਆਂ ਜਿਹੜੀਆਂ ਭਾਵੇਂ ਅੱਜ ਵੀ ਲਾਂਚ ਹੋ ਰਹੀਆਂ ਨੇ ਉਹਨਾਂ ਨੂੰ ਪਹਿਲਾਂ ਚੱਕਿਆ ਜਾ ਰਿਹਾ ਹੈ। ਨਾਨ ਕ੍ਰਿਟੀਕਲ ਜਿਹੜੀਆਂ ਨੇ ਭਾਵੇਂ 3-4 ਮਹੀਨੇ ਪਹਿਲਾਂ ਲਾਂਚ ਹੋਈਆਂ ਨੇ। ਸੋ
ਜੀ,
ਮੇਰੇ ਹਿਸਾਬ ਨਾਲ ਤੁਹਾਨੂੰ ਇਸ ਟਾਈਮ ਤੇ ਵੇਟ ਕਰਨ ਤੋਂ ਇਲਾਵਾ ਤੁਹਾਡੇ ਕੋਲ ਕੋਈ ਹੋਰ ਚਾਰਾ ਨਹੀਂ ਹੈ। ਬਾਕੀ ਮੇਰੇ ਹਿਸਾਬ ਨਾਲ ਜਿਹੜੀ ਅਕਤੂਬਰ ਤੋਂ ਬਾਅਦ ਜਿਹੜਾ ਹੈ ਨਾ, ਅਕਤੂਬਰ ਦਾ ਬਜਟ ਰਿਲੀਜ਼ ਹੋਣਾ, ਉਸ ਤੋਂ ਬਾਅਦ ਜਿਹੜੇ ਪ੍ਰੋਸੈਸਿੰਗ ਡਿਲੇਸ ਨੇ ਇਹਨਾਂ ਦੇ ਵਿੱਚ ਫਰਕ ਪੈਣਾ ਚਾਹੀਦਾ ਹੈ। ਸੋ ਉਦੋਂ ਤੱਕ ਆਪਾਂ ਨੂੰ ਮੇਰੇ ਹਿਸਾਬ ਨਾਲ ਜਿਵੇਂ ਚੱਲ ਰਿਹਾ ਹੈ ਉਵੇਂ ਉਹਨੂੰ ਕਹਿ ਲਓ ਕਿ ਬਰਦਾਸ਼ਤ ਕਰਨਾ ਪਏਗਾ। ਉਸ ਤੋਂ ਬਾਅਦ ਆਪਣੇ ਕੋਲ ਥੋੜੀ ਕਲੈਰਿਟੀ ਹੋਏਗੀ ਕਿ ਡਿਪਾਰਟਮੈਂਟ ਦੀ ਕੀ ਪਾਲਿਸੀਜ਼ ਹੋਣ ਵਾਲੀਆਂ ਨੇ
ਜੀ। ਇਸ ਤੋਂ ਬਾਅਦ ਸਤਪਾਲ ਸਿੰਘ ਹੋਰੀ ਦੁਬਾਰਾ ਸਵਾਲ ਕਰ ਰਹੇ ਨੇ। ਸਤਪਾਲ ਜੀ, ਜੇਕਰ ਤੁਸੀਂ ਮਿਸ ਕਰ ਗਏ ਹੋ ਪਾਰਟ ਆਪਣੇ ਜਵਾਬ ਵਾਲਾ, ਤਾਂ ਤੁਸੀਂ ਦੁਬਾਰਾ ਜਦੋਂ ਇਹ ਲਾਈਵ ਜਿਹੜਾ ਪ੍ਰੋਗਰਾਮ ਹੈ ਇਹ ਖਤਮ ਹੋਏਗਾ, ਉਸ ਤੋਂ ਬਾਅਦ ਦੁਬਾਰਾ ਜਿਹੜੀ ਵੀਡੀਓ ਹੈ ਉਹ ਜ਼ਰੂਰ ਦੇਖਿਓ, ਕਿਉਂਕਿ ਤੁਹਾਡੇ ਸਵਾਲ ਦਾ ਜਵਾਬ ਪ੍ਰਭਜੀਤ ਕੌਰ ਜੀ ਦੇ ਚੁੱਕੇ ਨੇ। ਅਗਲਾ ਜਿਹੜਾ ਸਵਾਲ ਹੈ ਉਹ ਕੈਮਰਨ ਨਸੀਰ ਕਰ ਰਹੇ ਨੇ ਸਾਨੂੰ, ਤੇ ਕੈਮਰਨ ਨਸੀਰ ਪੁੱਛ ਰਹੇ ਨੇ, ਕਹਿੰਦੇ ਮੈਮ ਵਿਕਟੋਰੀਆ 190 ਕਬ ਤੱਕ ਓਪਨ ਹੋਗੀ ਕ੍ਰਿਟੀਕਲ ਸੈਕਟਰਸ ਮੇ? ਐਨੀ ਆਈਡੀਆ?
ਐਨੀ ਟਾਈਮ ਜੀ, ਐਜ਼ ਵੀ ਆਰ ਟਾਕਿੰਗ ਦੇ ਕੈਨ ਓਪਨ ਐਨੀ ਟਾਈਮ
ਜੀ। ਇਸ ਤੋਂ ਬਾਅਦ ਅਗਲਾ ਸਵਾਲ ਕਰ ਰਹੇ
ਨੇ ਕਿ ਐਲੋਕੇਸ਼ਨਸ ਹੋਈਆਂ ਨੇ ਉਹਨਾਂ ਨੂੰ, ਸੋ ਦੇ ਵਿਲ ਬੀ ਦ ਨਿਊ ਨੋਮੀਨੇਸ਼ਨ ਕ੍ਰਾਈਟੇਰੀਆ।
ਠੀਕ, ਅਗਲਾ ਸਵਾਲ ਜਿੰਮੀ ਸ਼ਰਮਾ ਹੋਰਾਂ ਦਾ ਸ਼ਾਮਲ ਕਰਦੇ ਆ ਜੀ। ਜਿੰਮੀ ਸ਼ਰਮਾ ਪੁੱਛ ਰਹੇ ਨੇ, ਕਹਿੰਦੇ ਆਈ ਅਪਲਾਈਡ 190 ਨਿਊ ਸਾਊਥ ਵੇਲਸ ਔਨ ਨਵੰਬਰ 2019, ਨੋ ਕੰਟੈਕਟ ਫਰੋਮ ਕੇਸ ਆਫੀਸਰ ਯੈਟ, ਵੈਨ ਇਮੀਗ੍ਰੇਸ਼ਨ ਸਟਾਰਟ ਗਿਵਿੰਗ ਗ੍ਰਾਂਟਸ ਟੂ ਨਾਨ ਹੈਲਥ ਕੇਅਰ ਆਕੂਪੇਸ਼ਨ, ਆਈ ਐਮ ਔਨ ਸ਼ੋਰ ਐਂਡ ਮਾਈ ਆਕੂਪੇਸ਼ਨ ਇਜ਼ ਅਕਾਊਂਟੈਂਟ। ਇਹਦੇ ਬਾਰੇ ਮੈਨੂੰ ਲੱਗਦਾ ਸ਼ੁਰੂਆਤ ਚ ਤੁਸੀਂ ਕਾਫੀ ਵਿਸਥਾਰ ਦੇ ਵਿੱਚ ਵੈਸੇ ਦੱਸਿਆ ਜਿੰਮੀ ਸ਼ਰਮਾ ਹੋਰਾਂ ਨੇ, ਸ਼ਾਇਦ
ਕਰਨੀ ਪਏਗੀ। ਹਾਂਜੀ ਹਾਂਜੀ ਹਾਂਜੀ, ਬਿਲਕੁਲ ਵੇਟ ਹੀ ਕਰਨੀ ਪਏਗੀ ਜਿੰਮੀ ਸ਼ਰਮਾ ਜੀ।
ਜੀ ਬਿਲਕੁਲ, ਅਗਲਾ ਸਵਾਲ ਬੱਬੂ ਔਲਖ ਹੋਰਾਂ ਦਾ ਸ਼ਾਮਲ ਕਰਦੇ ਆ। ਬੱਬੂ ਔਲਖ ਪੁੱਛਣਾ ਚਾਹ ਰਹੇ ਨੇ, ਕਹਿੰਦੇ ਮੈਮ ਇਜ਼ ਇਟ ਰਿਕੁਆਇਰਡ ਟੂ ਡੂ ਜੋਬ ਐਜ਼ ਅ ਆਰਐਨ ਟੂ ਲੌਜ ਫਾਰ ਈਓਆਈ ਇਨ ਵਿਕਟੋਰੀਆ?
ਨਹੀਂ ਜੀ, ਜੇ ਗ੍ਰੈਜੂਏਟ ਲਿਸਟ ਤੇ ਹੋ ਫਿਰ ਤਾਂ ਇਹੋ ਜਿਹੀ ਕੋਈ ਰਿਕੁਆਇਰਮੈਂਟ ਨਹੀਂ ਹੈ। ਜੇ ਦੂਸਰੀ ਨਾਰਮਲ ਲਿਸਟ ਤੇ ਤਾਂ ਫਿਰ 2 ਈਅਰਸ ਵਰਕ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਆ। ਐਸ ਸੱਚ ਵਿਕਟੋਰੀਆ ਦੇ ਵਿੱਚ ਨਹੀਂ, ਪਰ ਇਟ ਕੈਨ ਬੀ ਐਨੀਵੇਅਰ ਇਨ ਦਾ ਵਰਲਡ ਹੈ ਨਾ, ਜਿਹੜਾ ਐਕਸਪੀਰੀਅੰਸ ਹੈ ਤੁਹਾਡਾ
ਜੀ। ਇਸ ਤੋਂ ਬਾਅਦ ਆਕਾਸ਼ਦੀਪ ਧੰਨਵਾਦ ਕਰ ਰਹੇ ਨੇ ਆਪਣੇ ਸਵਾਲ ਦੇ ਲਈ, ਤੇ ਕਿਮ ਮਿਲਸ ਆਈਡੀ ਤੋਂ ਸਾਡੇ ਨਾਲ ਅਗਲੇ ਜਿਹੜੇ ਫੇਸਬੁੱਕ ਵਿਊਅਰ ਜੁੜੇ ਨੇ ਉਹਨਾਂ ਦਾ ਸਵਾਲ ਸ਼ਾਮਲ ਕਰਦੇ ਆ। ਕਹਿੰਦੇ ਮੈਮ ਇਜ਼ ਇਟ ਰਿਕੁਆਇਰਡ ਟੂ ਡੂ ਜੋਬ ਐਜ਼ ਏ ਆਰਐਨ ਟੂ ਲੌਜ ਨਹੀਂ ਮਾਫੀ ਚਾਹਾਂਗੀ, ਸਵਾਲ ਉੱਪਰ ਥੱਲੇ ਹੋ ਗਿਆ। ਇਹਨਾਂ ਨੇ ਪੁੱਛਣਾ ਚਾਹਿਆ, ਕਹਿੰਦੇ ਮੈਮ ਸ਼ੈਫ ਦਾ ਸਕੋਪ ਹੈ ਇਨ 491 ਰੀਜਨਲ ਮੈਲਬਨ?
ਹਾਂਜੀ ਪੂਰਾ ਵਧੀਆ ਸਕੋਪ ਹੈ ਜੀ, ਕੋਈ ਪ੍ਰੋਬਲਮ ਨਹੀਂ
ਜੀ। ਇਸ ਤੋਂ ਬਾਅਦ ਅਗਲਾ ਸਵਾਲ ਸਿੰਘ ਕੁਲਵਿੰਦਰ ਆਈ ਡੀ ਤੋਂ ਸਾਡੇ ਤੱਕ ਪਹੁੰਚਿਆ ਹੈ। ਇਹ ਪੁੱਛਣਾ ਚਾਹ ਰਹੇ ਨੇ, ਕਹਿੰਦੇ ਮੈਮ ਮਾਈ ਵਾਈਫ ਹੈਜ਼ ਡਨ ਬੀ ਐਸ ਸੀ ਨਰਸਿੰਗ ਬੈਕ ਟੂ ਇੰਡੀਆ, ਆਲਸੋ ਸ਼ੀ ਇਜ਼ ਜਸਟ ਆਰ ਐਨ ਇਨ ਇੰਡੀਆ, ਹਾਊ ਕੈਨ ਸ਼ੀ ਬੀ ਰਜਿਸਟਰਡ ਨਰਸ ਇਨ ਆਸਟ੍ਰੇਲੀਆ?
ਦੇਖੋ ਇਹਦੇ ਲਈ ਸਰਟਨ ਪ੍ਰੋਸੈਸ ਹੈ ਰਜਿਸਟਰਡ ਨਰਸਿਸ ਲਈ, ਮੋਸਟਲੀ ਵੈਸੇ ਇੰਡੀਆ ਤੋਂ ਜਿਹੜੀਆਂ ਰਜਿਸਟਰਡ ਨਰਸਿਸ ਹੁੰਦੀਆਂ ਨੇ ਉਹਨਾਂ ਨੂੰ ਇਸ ਪ੍ਰੋਸੈਸ ਬਾਰੇ ਪਤਾ ਹੀ ਹੁੰਦਾ ਹੈ। ਪਹਿਲਾਂ ਆਇਰਨ ਪ੍ਰੋਗਰਾਮ ਕਰਨ ਆਉਂਦੇ ਸੀਗੇ ਇੱਥੇ ਏਪਰਾ ਤੇ ਕੋਲੋਂ ਰੈਫਰਲ ਲੈਟਰ ਲੈ ਕੇ ਆਇਰਨ ਪ੍ਰੋਗਰਾਮ ਦੀ, ਬਟ ਹੁਣ ਉਹ ਪ੍ਰੋਸੈਸ ਐਂਡ ਆਫ ਫੈਬਰਰੀ ਤੋਂ ਬੰਦ ਹੋ ਗਿਆ ਹੈ। ਸੋ ਹੁਣ ਅਸੈਸਮੈਂਟ ਬੇਸਡ ਮਾਡਲ ਜਿਹੜਾ ਉਹਨਾਂ ਨੇ ਸ਼ੁਰੂ ਕੀਤਾ ਹੈ, ਜਿਹਦੇ ਵਿੱਚ ਕਿ ਤੁਸੀਂ ਆਪਣੀ ਉਹਨਾਂ ਨਾਲ ਐਪਲੀਕੇਸ਼ਨ ਸ਼ੁਰੂ ਕਰਦੇ ਹੋ ਐਪਰਾ ਨਾਲ, ਫਿਰ ਉਹ ਤੁਹਾਨੂੰ ਕਹਿੰਦੇ ਨੇ ਕਿ ਤੁਸੀਂ ਆਪਣਾ ਐਮਸੀਕਿਊ ਟੈਸਟ ਜਿਹੜਾ ਹੈ ਉਹ ਦਿਓ, ਜਿਹੜਾ ਕਿ ਤੁਸੀਂ ਤੁਹਾਡੇ ਵਾਈਫ ਇੰਡੀਆ ਬੈਠ ਕੇ ਵੀ ਦੇ ਸਕਦੇ ਨੇ, ਕਿਉਂਕਿ ਇਹਦੇ ਵੇਰੀਅਸ ਸੈਂਟਰਸ ਨੇ ਆਲ ਅਰਾਊਂਡ ਦ ਵਰਲਡ, ਇਹਨੂੰ ਐਨਕਲੈਕਸ ਟੈਸਟ ਵੀ ਕਹਿ ਦਿੰਦੇ ਨੇ। ਉਸ ਤੋਂ ਬਾਅਦ ਜਦੋਂ ਟੈਸਟ ਤੁਸੀਂ ਕਲੀਅਰ ਕਰ ਲੈਂਦੇ ਹੋ, ਉਸ ਤੋਂ ਬਾਅਦ ਔਸਕੀ ਜਿਹੜਾ ਪ੍ਰੈਕਟੀਕਲ ਟੈਸਟ ਹੈ ਉਹ ਤੁਹਾਡੇ ਵਾਈਫ ਨੂੰ ਇੱਥੇ ਆਸਟ੍ਰੇਲੀਆ ਆ ਕੇ ਦੇਣਾ ਪੈਂਦਾ ਹੈ, ਉਹਦੇ ਲਈ ਵਿਜ਼ਟਰ ਵੀਜ਼ਾ ਤੇ ਉਹ ਇੱਥੇ ਵਿਜ਼ਿਟ ਕਰ ਸਕਦੇ ਨੇ। ਜਦੋਂ ਉਹ ਟੈਸਟ ਕਲੀਅਰ ਹੋ ਜਾਂਦਾ ਹੈ ਉਸ ਤੋਂ ਬਾਅਦ ਏਪਰਾ ਉਹਨਾਂ ਨੂੰ ਰਜਿਸਟ੍ਰੇਸ਼ਨ ਦਿੰਦੀ ਹੈ, ਤੇ ਵਾਂਸ ਉਹਨਾਂ ਦੀ ਰਜਿਸਟ੍ਰੇਸ਼ਨ ਉਹਨਾਂ ਨੂੰ ਮਿਲ ਜਾਂਦੀ ਹੈ ਐਜ਼ ਅ ਰਜਿਸਟਰਡ ਨਰਸ, ਉਸ ਤੋਂ ਬਾਅਦ ਹੀ ਉਹਨਾਂ ਦੀ ਜਿਹੜੀ ਐਪਲੀਕੇਸ਼ਨ ਹੈ ਅੱਗੇ ਪੀ ਆਰ ਲਈ ਤੁਰ ਸਕਦੀ ਹੈ। ਸੋ ਇਹ ਸਟੈਪਸ ਜਿਹੜੇ ਫੋਲੋ ਕਰਨੇ ਪੈਂਦੇ ਨੇ
ਜੀ। ਤੇ ਇਸ ਤੋਂ ਬਾਅਦ ਵੀਰ ਗੁਰਦਾਸ ਸਿੰਘ ਜੁੜੇ ਹੋਏ ਨੇ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ, ਉਹਨਾਂ ਦਾ ਸਵਾਲ ਸ਼ਾਮਲ ਕਰਦੇ ਹਾਂ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ। ਇਹਨਾਂ ਨੇ ਪੁੱਛਿਆ, ਕਹਿੰਦੇ ਮੈਮ 491 ਲਈ ਪੀ ਟੀ 2 ਸਾਲ ਲਈ ਵੈਲਿਡ ਆ ਜਾਂ 3 ਸਾਲ ਲਈ?
3 ਸਾਲ ਲਈ ਜੀ।
ਜੀ ਤੇ ਅਗਲਾ ਸਵਾਲ ਸ਼ਾਮਲ ਕਰਦੇ ਹਾਂ ਜੀ ਮਨਪ੍ਰੀਤ ਸਿੰਘ। ਮਨਪ੍ਰੀਤ ਸਿੰਘ ਪੁੱਛ ਰਹੇ ਨੇ, ਪਹਿਲਾਂ ਸਤਿ ਸ੍ਰੀ ਅਕਾਲ ਇਹਨਾਂ ਨੇ ਵੀ ਬੁਲਾਈ ਹੈ, ਸਤਿ ਸ੍ਰੀ ਅਕਾਲ ਜੀ। ਇਹ ਪੁੱਛ ਰਹੇ ਨੇ ਆਈ ਲਿਵ ਇਨ ਰੀਜਨਲ ਏਰੀਆ, ਇਜ਼ ਇਟ ਬੈਟਰ ਟੂ ਸਟੇ ਇਨ ਰੀਜਨਲ ਏਰੀਆ ਔਰ ਮੈਲਬਨ ਫਾਰ ਸਿਟੀਜ਼ਨਸ਼ਿਪ? ਇਜ਼ ਇਟ ਟਰੂ ਰੀਜਨਲ ਏਰੀਆ ਸਿਟੀਜ਼ਨਸ਼ਿਪ ਫਾਈਲ ਟੇਕ ਲੈਸ ਟਾਈਮ?
ਨਹੀਂ ਜੀ, ਇਹੋ ਜੀ ਕੋਈ ਗੱਲ ਤਾਂ ਨਹੀਂ ਹੈ। ਬਾਕੀ ਤੁਸੀਂ ਰੀਜਨਲ ਚ ਰਹੋ, ਜੇ ਤੁਸੀਂ ਪੀ ਆਰ ਹੋ ਤੁਸੀਂ ਭਾਵੇਂ ਰੀਜਨਲ ਚ ਰਹੋ ਭਾਵੇਂ ਮੇਨ ਸਿਟੀ ਚ ਰਹੋ, ਆਈ ਡੋਂਟ ਥਿੰਕ ਸੋ ਕਿ ਇਸ ਚੀਜ਼ ਦਾ ਕੋਈ ਫਰਕ ਪੈਂਦਾ
ਜੀ। ਤੇ ਇਸ ਤੋਂ ਬਾਅਦ ਅਗਲਾ ਸਵਾਲ ਗੁਰਜੰਟ ਸੰਧੂ ਹੋਰਾਂ ਦਾ ਸ਼ਾਮਲ ਕਰਦੇ ਆ। ਗੁਰਜੰਟ ਸਿੰਘ ਨੇ ਕਹਿੰਦੇ ਮੈਮ ਆਈ ਆਮ ਜਸਟ ਰਾਈਟ ਨਾਓ ਏਟੀ ਅਪੀਲ, ਆਈ ਹੈਵ 3 ਈਅਰ ਐਕਸਪੀਰੀਅੰਸ ਐਜ਼ ਅ ਕੁੱਕ, ਆਈ ਡਨ ਜੋਬ ਰੈਡੀ ਪ੍ਰੋਗਰਾਮ ਐਂਡ ਆਲਸੋ ਆਈ ਹੈਵ 6 ਈਚ ਇਨ ਪੀ ਟੀ, ਕੈਨ ਆਈ ਅਪਲਾਈ 186 ਡਾਇਰੈਕਟ ਐਂਟਰੀ ਵੀਜ਼ਾ?
3 ਈਅਰ ਐਕਸਪੀਰੀਅੰਸ ਜੇ ਫੁੱਲ ਟਾਈਮ ਹੈ ਤੇ ਆਕੂਪੇਸ਼ਨ ਨੀ ਮੈਨੂੰ ਪਤਾ ਇਹਨਾਂ ਨੇ ਕੀ ਦੱਸੀ ਆ। ਜੇ ਐਮ ਐਲ ਟੀ ਐਸ ਐਸ ਲਿਸਟ ਤੇ ਤੁਹਾਡੀ ਆਕੂਪੇਸ਼ਨ ਹੈ ਤਾਂ 186 ਡਾਇਰੈਕਟ ਐਂਟਰੀ ਲੋਡ ਹੋ ਸਕਦਾ ਹੈ। ਜੇ ਤੁਹਾਡੇ ਕੋਲ ਇੰਪਲੋਇਰ
ਇਹਨਾਂ ਦਾ 3 ਈਅਰ
ਦਾ ਨਹੀਂ ਜੀ ਲੋਡ ਹੁੰਦਾ
ਜੀ, 3 ਸਾਲ ਦਾ
ਕੁੱਕ ਚ ਨਹੀਂ ਹੁੰਦਾ ਜੀ, ਸ਼ੈਫ ਚ ਹੁੰਦਾ
ਜੀ। ਤੇ ਇਸ ਤੋਂ ਬਾਅਦ ਬੱਬੂ ਔਲਖ ਸਾਡੇ ਨਾਲ ਦੁਬਾਰਾ ਜੁੜੇ ਨੇ, ਮੇਰਾ ਖਿਆਲ ਹੈ ਅਸੀਂ ਇਹਨਾਂ ਦਾ ਸਵਾਲ ਜਿਹੜਾ ਉਹ ਪਹਿਲਾਂ ਵੀ ਸ਼ਾਮਲ ਕਰ ਚੁੱਕੇ ਹੋ। ਬੱਬੂ ਔਲਖ ਜੀ ਜੇਕਰ ਸੇਮ ਸਵਾਲ ਹੈ ਤਾਂ ਫੇਰ ਉਹਦਾ ਜਵਾਬ ਤੁਹਾਨੂੰ ਪਹਿਲਾਂ ਮਿਲ ਚੁੱਕਿਆ ਹੋਏਗਾ, ਤੁਸੀਂ ਇੱਕ ਵਾਰ ਵੀਡੀਓ ਦੁਬਾਰਾ ਜ਼ਰੂਰ ਦੇਖਿਓ। ਇਸ ਵੇਲੇ ਸਾਡੇ ਨਾਲ ਇੱਕ ਕਾਲਰ ਬਣੇ ਹੋਏ ਨੇ, ਉਹਨਾਂ ਦਾ ਨੰਬਰ ਸਕਰੀਨ ਤੇ ਨਹੀਂ ਆਇਆ ਪਰ ਮੈਂ ਉਹਨਾਂ ਨੂੰ ਸ਼ਾਮਲ ਕਰਦੀ ਹਾਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ। ਸਵਾਗਤ ਕਰਦੇ ਹਾਂ ਤੁਹਾਡਾ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮੈਡਮ ਜੀ।
ਹਾਂਜੀ ਕੌਣ ਬੋਲ ਰਹੇ ਹੋ ਜੀ?
ਮੈਡਮ ਮੈਂ ਸਿਮਰਨ ਬੋਲ ਰਿਹਾ ਤੇ ਮੇਰਾ ਕੁਐਸਚਨ ਸੀਗਾ ਰਿਗਾਰਡਿੰਗ ਸਟੂਡੈਂਟ ਵੀਜ਼ਾ ਦੇ
ਜੀ।
ਤੇ ਮੈਮ ਇੰਡੀਆ ਤੋਂ ਨਾ ਮਤਲਬ ਆਫਸ਼ੋਰ ਹੈ, ਮਤਲਬ ਮੇਰੀ ਫਰੈਂਡ ਹੈ, ਉਹਨੇ ਡੈਂਟਿਸਟ ਕੀਤੀ ਹੋਈ ਹੈ, ਬੀਡੀਐਸ ਕੀਤੀ ਹੋਈ ਹੈ ਜੀ, ਤੇ ਪੀਟੀ ਚ 6.5 ਬੈਣ ਨੇ। ਤੇ ਮੈਮ ਮੈਂ ਪੁੱਛਣਾ ਸੀਗਾ ਵੀ ਉਹਨਾਂ ਲਈ ਕਿਹੜਾ ਕੋਰਸ ਸੂਟੇਬਲ ਰਹੂਗਾ ਜੇ ਆਪਾਂ ਇੰਡੀਆ ਤੋਂ ਵੀਜ਼ਾ ਲਵਾਉਣਾ ਇੱਥੇ ਆਉਣ ਵਾਸਤੇ
ਜੀ?
ਉਹਨਾਂ ਲਈ ਜੀ ਮਾਸਟਰ ਆਫ ਪਬਲਿਕ ਹੈਲਥ ਵਿੱਚ ਆ ਸਕਦੇ ਨੇ ਇੱਥੇ।
ਮੈਮ ਕੋਈ ਏਦਾਂ ਦਾ ਕੋਰਸ ਨੀ ਹੈ ਜਿਹੜਾ ਮਤਲਬ ਕਿ ਲੀਡਿੰਗ ਟੂ 1810 ਹੋਵੇ ਜਾਂ ਫਿਰ ਹੋਵੇ ਜਿਹੜਾ ਆਪਾਂ ਇੰਡੀਆ ਦੀ ਲੈ ਕੇ ਆ ਸਕੀਏ?
हाँ इतना सौखी नहीं है जी पीआर।
बाकी
मास्टर ऑफ सोशल वर्क, मास्टर ऑफ सोशल वर्क ते जां फिर मास्टर ऑफ टीचिंग च देख सकते हो, बट अगेन उन्हां दे जिहड़े बैंड्स ने ना इंग्लिश ओहदे ते भी बड़ा डिपेंड करता है कि उन्हां नूं एडमिशन किस चीज च मिलेगी। सो एट द एंड ऑफ द डे जदों अपने कोल इंग्लिश दी रिक्वायरमेंट आपां ना मीट करदे होईए तां फिर पीआर वाले कोर्सेज दे मोस्टली जिहड़ी रिक्वायरमेंट आ ओह हाई हुंदी है, सो मुश्किल हो जाती है एडमिशन मिलनी। बट जो मैं थोड़ा कोर्सिज बोले ने इन्होंने तुम देख सकते हो कि जो क्राइटेरिया कितने मीट करते हैं। ठीक है जी।
हाँ जी मैम, मोस्टली सारे, हाँ जी मोस्टली सारे यही कोर्स कह रहे हैं, बट मैं थोनों को फॉलो कर रहा है मतलब 2-3 साल तो मैं चलो एक बार मैम तो पूछा जाए। एंड सेकंडली मैम की कहने जो कह रहे थे सितंबर च रूल चेंज होना है, तो ओरी कोई स्पेसिफिक डेट है भी इंडिया
मार्च हुंदे मार्च फिर जून आई थिंक फिर जुलाई सितंबर दे एंड च फिर दिसंबर दे एंड च इस तरीके ना चलदे आ जिहड़े असैसमेंट लेवल्स ने। ठीक है जी।
ठीक है मैम, मतलब सितंबर दे एंड तक हो सकदे ने।
हाँ जी हाँ जी बिल्कुल जी।
फिर मैम एक होर चीज, एक होर चीज सी वी जिवे मैम सारे कहंदे ने वी आपां अगर इंडिया तो वीजा लवाना होवे जिवें मान लो अपना जे लेवल चेंज भी हुंदा आ ते कई बार आपां नूं फंड शो करन दी जरूरत नहीं पैंदी, बट मोस्ट ऑफ द जिहड़े इंडिया च लॉयर बैठे ने ओ यही कहंदे ने वी अगर तुसी ऑफशोर वीजा लवा रहे हो ते थोनों फंड मस्ट नहीं।
देखो मास्ट इस तरीके नाल हुंदे ने कि फॉर एग्जाम्पल तुसी हुण जे मास्टर्स च उन्होंने एडमिशन लेनी आ तां मोस्टली जिहड़ियां यूनिवर्सिटीज ने ना बिना फंड्स तो भावें डिपार्टमेंट मंग रहा है भावें नहीं मंग रहा जिहड़ी यूनिवर्सिटीज ने एडमिशन नहीं दिंदियां थोनू बिना फंड्स शो किते, इसलिए मेरे हिसाब नाल उत्थे दे जिहड़े कह लो कि एजेंट ने ओह इह गल कहिंदे ने। ठीक है जी।
कोशिश कर रहे मैं क्वींसलैंड पर मैं रीजनल मैम की मैं ट्रांसपोर्ट कंपनी मैनेजर मैम
नहीं करोगे तीन महीने काम नहीं करोगे नहीं होगा तो क्वींसलैंड नॉमिनेशन नहीं देगी। ठीक है ते पर तुसी विक्टोरिया दे रीजनल च ट्राई कर लियो, विक्टोरिया दे रीजनल च ट्राई कर लियो क्योंकि विक्टोरिया दे रीजनल जरा 491 उन्होंने काफी ग्रांट किते ने ते ओदे विच तुहानू जॉब ऑफर चाहिए है, बट अगेन कल्ली जॉब ऑफर नाल नहीं मैं यही सुजेस्ट कर रही हूं कि तुसी मूव हो जाओ ते घटो घट जॉब स्टार्ट कर दो जो तुहाडे कोल अपॉर्चुनिटी है रीजनल विक्टोरिया दे विच ते फिर हां इत्थे तुहाडा जल्दी बन सकदा है कंपेयर्ड टू क्वींसलैंड। ठीक है जी।
ਠੀਕ ਹੈ ਮੈਮ ਤੇ ਮੈਮ ਜਿਵੇਂ ਇਹਨਾਂ ਨੇ ਉਹ ਦਿੱਤੇ ਹੋਏ ਨੇ ਮਤਲਬ ਪੋਸਟ ਕੋਡ ਦਿੱਤੇ ਹੋਏ ਨੇ ਜਿਵੇਂ ਸਾਡੇ ਲੋਗਨ ਏਰੀਆ ਦੇ ਕੋਲੇ ਡੈਜੀਗਨੇਟਰ ਮਤਲਬ ਰੀਜਨਲ ਏਰੀਆ ਨੇ ਵੀ ਬੈਟਰ ਰਹੂਗਾ ਕਿ ਵੀ ਆਪਾਂ ਵੀ ਜਸ ਨੀਅਰ ਬਾਏ ਹੋ ਜਾਈਏ ਜਿਵੇਂ ਲੋਗਨ ਹੋ ਗਿਆ ਗੋਲਡ ਕੋਸਟ ਹੋਗਾ ਕਿ ਆਪਾਂ ਮੈਮ ਥੋੜੀ ਹੋਰ ਦੂਰ ਜਾਈਏ ਜਿਵੇਂ ਗਲੈਡਸਟਨ ਜਾਂ ਕੈਂਪਟਨ ਵਗੈਰਾ।
ਦੇਖੋ ਇਸ ਚੀਜ਼ ਦਾ ਮੇਰੇ ਹਿਸਾਬ ਨਾਲ ਹਜੇ ਤੱਕ ਤਾਂ ਕੋਈ ਫਰਕ ਨਹੀਂ ਹੈ ਕਿਉਂਕਿ ਜਿਹੜੀਆਂ ਤੁਹਾਡੀ ਜਿਵੇਂ ਤੁਹਾਡੀ ਆਪਸ਼ਨ ਹੈ ਇੱਕ ਤਰ੍ਹਾਂ ਨਾਲ ਸੋਰਟ ਆਫ ਇਹ ਆਕੂਪੇਸ਼ਨ ਦੇ ਵਿੱਚ ਐਪਲੀਕੇਸ਼ਨ ਘੱਟ ਜਾਂਦੀਆਂ ਨੇ, ਪਰ ਜੇ ਆਪਾਂ ਫੋਰ ਐਗਜ਼ਾਮਪਲ ਅਕਾਊਂਟੈਂਟਸ ਦੀ ਗੱਲ ਕਰਦੇ ਹਾਂ ਤਾਂ ਮੇਰੇ ਹਿਸਾਬ ਨਾਲ 90% ਐਪਲੀਕੇਸ਼ਨ ਅਕਾਊਂਟੈਂਟਸ ਦੀਆਂ ਚਲੇ ਜਾਂਦੀਆਂ ਨੇ। ਸੋ ਤੁਹਾਡੀ ਆਕੂਪੇਸ਼ਨ ਫਿਰ ਵੀ ਇੱਕ ਤਰ੍ਹਾਂ ਨਾਲ ਆਪਾਂ ਯੂਨੀਕ ਕਹਿ ਸਕਦੇ ਹਾਂ ਨਾ ਕਿਉਂਕਿ ਇਹਦੀਆਂ ਐਪਲੀਕੇਸ਼ਨ ਉਹਨਾਂ ਕੋਲ ਘੱਟ। ਸੋ ਐਸ ਲੌਂਗ ਐਸ ਤੁਸੀਂ ਰੀਜਨਲ ਪੋਸਟ ਕੋਡ ਦੇ ਵਿੱਚ ਹੋ ਤਾਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਣੀ ਚਾਹੀਦੀ। ਹਾਂ ਡੈਫੀਨੇਟਲੀ ਜਦੋਂ ਤੁਸੀਂ ਰਿਮੋਟ ਏਰੀਆਜ਼ ਦੇ ਵਿੱਚ ਮੋਸਟਲੀ ਜਾਂਦੇ ਹੋ, ਫੋਰ ਐਗਜ਼ਾਮਪਲ ਨਿਊ ਸਾਊਥ ਵੇਲਸ ਦੇ ਵਿੱਚ ਇਹ ਕ੍ਰਾਈਟੀਰੀਆ ਮੇਰੇ ਹਿਸਾਬ ਨਾਲ ਜ਼ਿਆਦਾ ਕੰਮ ਕਰਦਾ ਹੈ ਕੰਪੇਅਰਡ ਟੂ ਕੁਈਨਸਲੈਂਡ। ਠੀਕ ਹੈ ਜੀ। ਕੁਈਨਸਲੈਂਡ ਦੇ ਵਿੱਚ ਮੇਰੇ ਹਿਸਾਬ ਨਾਲ ਉਹ ਜ਼ਿਆਦਾ ਦੇਖਦੇ ਨੇ ਕਿ ਪੁਆਇੰਟਸ ਤੁਹਾਡੇ ਕੀ ਨੇ। ਠੀਕ ਹੈ
ਜੀ।
ਠੀਕ ਹੈ ਮੈਮ, ਥੈਂਕ ਯੂ ਵੈਰੀ ਮਚ, ਤੁਹਾਡੀ ਇਨਫੋਰਮੇਸ਼ਨ ਆਲਵੇਜ਼ ਵਧੀਆ ਹੁੰਦੀ ਹੈ। ਥੈਂਕ ਯੂ ਵੈਰੀ ਮਚ।
ਥੈਂਕ ਯੂ ਜੀ। ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ।
ਅੱਗੇ ਸਾਡੇ ਕੋਲ ਬਹੁਤ ਸਾਰੇ ਸਵਾਲ ਜਿਹੜੇ ਆ ਅਜੇ ਵੀ ਪਹੁੰਚੇ ਹੋਏ ਆ। ਸਮਾਂ ਸਾਡੇ ਕੋਲ ਸਿਰਫ 6 ਮਿੰਟ ਦਾ ਬਚਿਆ, ਸੋ ਮੈਂ ਜਲਦੀ ਜਲਦੀ ਸਵਾਲ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰਦੀ ਹਾਂ। ਸਾਡੇ ਨਾਲ ਮਨਜੋਤ ਜੁੜੇ ਹੋਏ ਨੇ ਈਮੇਲ ਦੇ ਜ਼ਰੀਏ। ਮਨਜੋਤ ਕਹਿ ਰਹੇ ਨੇ, ਮੈਂ ਕਹਿੰਦੇ ਬ੍ਰਿਸੋਂ ਆ ਔਰ ਮਾਈ ਕੁਐਸਚਨ ਇਜ਼ ਆਈ ਹੈਵ ਲੋਸਟ ਮਾਈ ਫਾਈਲ ਫਾਰ ਦ 190 ਵੀਜ਼ਾ ਕੁਇਨਜ਼ਲੈਂਡ ਐਜ਼ ਮੋਟਰ ਮਕੈਨਿਕ ਇਨ ਫੈਬਰੀ। ਇਟਸ ਬੀਨ ਆਲਮੋਸਟ 7 ਮੰਥਸ ਬਟ ਨੋ ਰਿਸਪੋਂਸ ਯੈਟ ਫਰੋਮ ਦ ਇਮੀਗ੍ਰੇਸ਼ਨ, ਸੋ ਹਾਓ ਲੋਂਗ ਯੂਜਲੀ ਦੇ ਟੇਕਿੰਗ ਨਾਓ ਡੇਜ਼। ਵੈਸੇ ਸ਼ੁਰੂਆਤ ਦੇ ਵਿਚ ਇਹ ਜਾਣਕਾਰੀ ਜਿਹੜੀ ਅਸੀਂ ਸਾਂਝੀ ਜ਼ਰੂਰ ਕੀਤੀ ਹੈ ਪ੍ਰਭਜੀਤ ਕੌਰ ਹੋਰਾਂ ਨੇ ਦੱਸਿਆ, ਤੇ ਪ੍ਰਭਜੀਤ ਜੀ ਕੁਛ ਕਹਿਣਾ ਚਾਹੋਗੇ?
ਇਹਨਾਂ ਦੀ ਆਕੂਪੇਸ਼ਨ ਕੀ ਦੱਸੀ ਹੈ ਇਹਨਾਂ ਨੇ?
ਮੋਟਰ ਮਕੈਨਿਕ ਸ਼ਾਇਦ ਦੱਸਿਆ ਜੀ। ਹਾਂਜੀ ਮੋਟਰ ਮਕੈਨਿਕ।
ਹਾਂਜੀ ਹਾਂਜੀ
ਲੋਸਟ ਫਾਈਲ ਫਾਰ ਦ 190 ਵੀਜ਼ਾ। ਜੀ ਜੀ ਜੀ
190 190 190। ਹਾਂਜੀ 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 ਕੋਈ ਤੁਸੀਂ ਦੇਖੋ ਮਨਜੋਤ ਜੀ, ਆਨਲਾਈਨ ਚੈੱਕ ਕਰਦੇ ਰਹੋ ਪ੍ਰੋਸੈਸਿੰਗ ਟਾਈਮਸ ਜਿਹੜੇ ਆ ਡਿਪਾਰਟਮੈਂਟ ਦੇ ਐਵਰੀ ਮੰਥ ਅਪਡੇਟ ਹੁੰਦੇ ਨੇ, ਉਹ ਤੋਂ ਤੁਹਾਨੂੰ ਅੰਦਾਜ਼ਾ ਹੁੰਦਾ ਰਹੇਗਾ ਕਿ ਕਿੰਨਾ ਟਾਈਮ ਤੁਹਾਡੀ ਫਾਈਲ ਨੂੰ ਹੋਰ ਲੱਗ ਜਾਏਗਾ। ਠੀਕ ਹੈ ਜੀ, ਪਰ ਇਸ ਟਾਈਮ ਤੇ ਕਾਫੀ ਟਾਈਮ ਲੱਗ ਰਿਹਾ ਹੈ, ਸੋ ਇਸ ਟਾਈਮ ਤੇ ਆਪਾਂ ਨੂੰ ਵੇਟ ਹੀ ਕਰਨੀ ਪਏਗੀ।
ਜੀ ਅੱਗੇ ਸਵਾਲ ਜਿਹੜਾ ਸ਼ਾਮਿਲ ਕਰਦੇ ਆ ਜੀ ਰਵਦੀਪ ਕੌਰ ਦਾ। ਰਵਦੀਪ ਕੌਰ ਜਿਹੜੇ ਹੈ ਇਹ ਪੁੱਛ ਰਹੇ ਨੇ, ਇਸ ਟ੍ਰੇਡਸ ਐਂਡ ਕੰਸਟਰਕਸ਼ਨ ਪੇਂਟਰ ਦੇ ਲਈ ਪੁੱਛ ਰਹੇ ਨੇ, ਕੈਨ ਬੀ ਕੰਪਲੇਨ ਕੰਪਾਇਲਿੰਗ ਟੂ ਆਸਟ੍ਰੇਲੀਆ ਇਕਾਨਮੀ ਗਰੋਥ ਇਨ TAS ਫਾਰ 491 ਨੋਮੀਨੇਸ਼ਨ?
ਨਹੀਂ ਜੀ, ਪੇਂਟਰ ਕ੍ਰਿਟੀਕਲ ਸੈਕਟਰ ਲਿਸਟ ਤੇ ਵੈਸੇ ਨਹੀਂ ਆਉਂਦਾ, ਪਰ ਤੁਸੀਂ ਜਿਹੜੀਆਂ ਪਰਟੀਕੁਲਰ ਲਿਸਟ ਆਊਟ ਹੋਣਗੀਆਂ ਸਟੇਟਸ ਦੀਆਂ ਉਹਨਾਂ ਤੇ ਨਜ਼ਰ ਰੱਖਿਓ। ਸੋ ਜਿਵੇਂ ਮੈਂ ਕਿਹਾ ਕਿ ਪਰਟੀਕੁਲਰ ਸਟੇਟਸ ਆਪਣੇ ਆਪਣੇ ਹਿਸਾਬ ਨਾਲ ਲਿਸਟ ਮੇਰੇ ਹਿਸਾਬ ਨਾਲ ਕੱਢਣਗੀਆਂ, ਤੇ ਉਹਨਾਂ ਨੂੰ ਕੀ ਕ੍ਰਿਟੀਕਲ ਲੱਗਦਾ ਹੈ, ਠੀਕ ਹੈ, ਉਹਨਾਂ ਦੀ ਪਰਟੀਕੁਲਰ ਸਟੇਟ ਲਈ। ਸੋ ਕੀ ਪੈਣਾ ਲਿਸਟ
ਜੀ। ਅਗਲਾ ਸਵਾਲ ਅਜੇ ਰੰਧਾਵਾ ਦਾ ਸ਼ਾਮਿਲ ਕਰਦੇ ਆ। ਅਜੇ ਰੰਧਾਵਾ ਕਹਿ ਰਹੇ ਨੇ, ਕਹਿੰਦੇ ਆਈ ਹੈਵ ਸਕਿੱਲ ਅਸੈਸਮੈਂਟ ਐਜ਼ ਸ਼ੈਫ ਐਂਡ ਆਈ ਐਮ ਵਰਕਿੰਗ ਐਜ਼ ਕੋਰੀਅਰ ਡਰਾਈਵਰ। ਮਾਈ ਆਕੂਪੇਸ਼ਨ ਇਜ਼ ਸ਼ੈਫ ਬਟ ਵਰਕਿੰਗ ਔਨ ABN ਐਜ਼ ਕੰਟਰੈਕਟਰ ਫਰੋਮ 6 ਮੰਥਸ ਇਨ ਤਸਮੈਨੀਆ, ਕੈਨ ਆਈ ਅਪਲਾਈ ਫਾਰ 491? ਇਹਨਾਂ ਨੇ ਦੁਬਾਰਾ ਸਵਾਲ ਕੀਤਾ ਕਿਉਂਕਿ ਕਹਿੰਦੇ ਮੇਰਾ ਜਿਹੜਾ ਲਾਸਟ ਕੁਐਸਚਨ ਸੀ ਥੋੜਾ ਜਿਹਾ ਕਨਫਿਊਜ਼ਿੰਗ ਸੀਗਾ। ਜੀ
ਮੁਸ਼ਕਲ ਹੈ ਜੀ
ਜੀ
ਕਿਉਂਕਿ ਆਈ ਡੋਂਟ ਥਿੰਕ ਸੋ ਕ੍ਰਾਈਟੇਰੀਆ ਮੀਟ ਕਰ ਰਹੇ
ਹਾਂ ਜੀ। ਅਗਲਾ ਸਵਾਲ ਪ੍ਰਭਜੀਤ ਜੀ ਕਰਨਵੀਰ ਸੰਧੂ ਹੋਰਾਂ ਦਾ ਮੈਂ ਸ਼ਾਮਿਲ ਕਰਦੀ ਹਾਂ। ਕਰਨਵੀਰ ਸੰਧੂ ਪੁੱਛ ਰਹੇ ਨੇ, ਵਟ ਅਬਾਊਟ ਪ੍ਰੋਸੈਸਿੰਗ ਆਫ ਕੰਬਾਈਂਡ ਪੈਂਡੈਂਟ ਐਪਲੀਕੇਸ਼ਨ? ਇਹਦੇ ਬਾਰੇ ਵੀ ਮੈਨੂੰ ਲੱਗਦਾ ਤੁਸੀਂ ਪਹਿਲਾਂ ਦੱਸਿਆ ਸੀ, ਕਿਉਂਕਿ ਇੱਕ ਹੋਰ ਸਵਾਲ ਵੀ ਇਹੋ ਜਿਹਾ ਕੋਈ ਆਇਆ ਸੀ ਸਾਡੇ ਤੱਕ। ਜੀ
ਬਿਲਕੁਲ ਜੀ ਬਿਲਕੁਲ
ਜੀ। ਸੋ ਕਰਨਵੀਰ ਤੁਸੀਂ ਸਵਾਲ ਜਿਹੜਾ ਕੀਤਾ ਇਹ ਸੇਮ ਸਵਾਲ ਜਿਹੜਾ ਕਿਸੇ ਹੋਰ ਵੀ ਫੇਸਬੁੱਕ ਵਿਊਅਰ ਦਾ ਆਇਆ ਸੀ, ਤੁਸੀਂ ਸੁਣਿਓ ਸਾਰਾ ਪ੍ਰੋਗਰਾਮ, ਉਹਦੇ ਵਿੱਚ ਤੁਹਾਨੂੰ ਜਵਾਬ ਮਿਲ ਜਾਣਾ। ਤੇ ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਜੀ ਕਰ ਰਹੇ ਨੇ ਰਵਜੋਤ ਕੌਰ। ਰਵਜੋਤ ਜਿਹੜੇ ਹੈ ਇਹ ਪੁੱਛ ਰਹੇ ਨੇ, ਮੈਮ ਆਟੋਮੋਟਿਵ ਵਿੱਚ ਜੋਬ ਰੈਡੀ ਕੰਪਲੀਟ ਹੋ ਜੇ ਫਿਰ 190 ਲਈ ਵਿਕਟੋਰੀਆ ਵਿੱਚ ਕੀ ਚਾਂਸਿਸ ਹੈ ਜੀ, ਕਿੰਨੇ ਪੁਆਇੰਟਸ ਚਾਹੀਦੇ ਆ?
190 ਦੀ ਲਿਸਟ ਤੇ ਨਹੀਂ ਹੈਗਾ ਜੀ ਮੋਟਰ ਮਕੈਨਿਕ, ਪਿਛਲੀ ਵਾਲੀ ਤੇ ਤਾਂ ਨਹੀਂ ਸੀਗਾ, ਪਰ ਹੁਣ ਅਗਲੀ ਵਾਲੀ ਤੇ ਹੋਏਗਾ ਕਿ ਨਹੀਂ ਕੁਛ ਕਹਿ ਨਹੀਂ ਸਕਦੇ
ਜੀ। ਇਸ ਤੋਂ ਬਾਅਦ ਅਗਲਾ ਸਵਾਲ ਸ਼ਾਮਿਲ ਕਰਦੇ ਹਾਂ ਸਰਬਜੀਤ ਸਿੰਘ ਹੋਰਾਂ ਦਾ। ਕਹਿੰਦੇ ਮੈਮ ਆਈ ਐਮ ਔਨ 489 ਵੀਜ਼ਾ, ਆਈ ਹੈਡ ਅਰਲੀ ਸੁਪਰ ਐਨੂਏਸ਼ਨ ਐਕਸੈਸ, ਆਈ ਐਮ ਵਰਿਡ ਵਿਲ ਇਟ ਇਫੈਕਟ ਔਨ ਮਾਈ 887 ਵੀਜ਼ਾ ਐਲੀਜੀਬਿਲਿਟੀ, ਆਈ ਹੈਡ ਮੂਵ ਟੂ ਨਿਊ ਸਾਊਥ ਵੇਲ ਰੀਜਨਲ ਐਂਡ ਆਈ ਹੈਡ ਨੋਟ ਜੋਬ ਦੈਟ ਟਾਈਮ ਬਟ ਆਈ ਹੈਡ ਸਮ ਸੇਵਿੰਗ, ਕੈਨ ਯੂ ਪਲੀਜ਼ ਟੈਲ ਮੀ ਇਫ ਐਨੀ ਵਿਲ ਇਸ਼ੂ ਐਨੀ ਇਸ਼ੂ ਇਨ
ਜੀ? ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈਗੀ ਜੀ, ਜੇ ਸੁਪਰ ਐਕਸੈਸ ਕਰ ਲਿਆ ਤਾਂ ਐਡੀ ਕਿਹੜੀ ਵੱਡੀ ਗੱਲ ਹੋ ਗਈ, ਕਿਉਂਕਿ ਤੁਹਾਨੂੰ ਲੋੜ ਸੀ ਤੁਸੀਂ ਐਕਸੈਸ ਕਰ ਲਿਆ। ਤੇ ਬਾਕੀ ਤੁਸੀਂ PR ਦਾ ਕ੍ਰਾਈਟੀਰੀਆ ਜਿਹੜਾ ਹੈ ਉਹ ਮੀਟ ਕਰਨਾ ਹੈ, 2 ਈਅਰ ਲਿਵਿੰਗ ਮਿਨੀਮਮ ਜਦੋਂ ਤੁਹਾਡੀ ਹੋਊਗੀ, ਤੇ ਪਲੱਸ ਉਹ 2 ਈਅਰ ਦੇ ਵਿੱਚ 1 ਸਾਲ ਦਾ ਫੁੱਲ ਟਾਈਮ ਐਕਸਪੀਰੀਅੰਸ ਤੁਸੀਂ ਦਿਖਾ ਸਕਦੇ ਹੋ, ਉਹਦੇ ਬੇਸਿਸ ਤੇ ਤੁਹਾਡੀ 887 ਦੀ ਐਪਲੀਕੇਸ਼ਨ ਪੈਣੀ, ਇਸ ਲਈ ਘਬਰਾਓ ਨਾ, ਕੋਈ ਚੱਕਰ ਨਹੀਂ ਹੈ।
ਬਿਲਕੁਲ। ਅਗਲਾ ਸਵਾਲ ਅਮਰਿਤ ਸਿੰਘ ਹੋਰਾਂ ਦਾ ਸ਼ਾਮਿਲ ਕਰਦੀ ਆਂ। ਅਮਰਿਤ ਸਿੰਘ ਪੁੱਛ ਰਹੇ ਨੇ, ਕਹਿੰਦੇ ਮੈਮ AAT ਚ 24 ਮੰਥਸ ਬਾਅਦ ਫਾਈਲ ਓਪਨ ਹੋਈ ਆ 186 ਨੋਮੀਨੇਸ਼ਨ ਰਿਫਿਊਜ਼ਲ ਦੀ, ਬਟ ਆਫਟਰ ਸਬਮਿਸ਼ਨ ਵਿਚ ਦੇ ਆਸਕ ਟੂ ਸਬਮਿਸ਼ਨ, ਹਾਊ ਮਚ ਟਾਈਮ ਵਿਲ ਟੇਕ ਟੂ ਹੀਅਰਿੰਗ?
2-3 ਮਹੀਨੇ ਲੈ ਲੈਂਦੇ ਨੇ ਕਈ ਵਾਰ ਐਲੋਕੇਸ਼ਨ ਲਈ
ਜੀ।
ਹਾਂਜੀ ਹਾਂਜੀ, AAT ਵਾਲੇ ਵਾਂਸ ਫਾਈਲ ਓਪਨ ਹੋ ਗਈ ਹੈ ਤੇ ਤੁਸੀਂ ਸਬਮਿਸ਼ਨਸ ਕਰਤੀਆਂ ਨੇ, ਕਈ ਵਾਰ ਥੋੜਾ ਜਿਹਾ ਟਾਈਮ ਜ਼ਿਆਦਾ ਲੈ ਲੈਂਦੇ ਨੇ, ਸੋ ਐਨੀਵੇਅਰ ਬਿਟਵੀਨ ਮੇਰੇ ਹਿਸਾਬ ਨਾਲ 2 to 3 months ਦੇ ਵਿੱਚ ਤੁਹਾਡੀ ਹੀਅਰਿੰਗ ਡੇਟ ਆ ਜਾਣੀ ਚਾਹੀਦੀ ਹੈ
ਜੀ। ਤੇ ਇਸ ਦੇ ਨਾਲ ਹੀ ਇੱਕ ਕਾਲਰ ਬਣੇ ਹੋਏ ਨੇ, 2-3 ਸਵਾਲ ਹੋਰ ਰਹਿ ਗਏ ਆ, ਸਮਾਂ ਸਾਡੇ ਕੋਲ ਸਿਰਫ 1 ਮਿੰਟ ਦਾ। ਮੈਂ ਕਾਲਰ ਨੂੰ ਕਹਾਂਗੀ ਬਹੁਤ ਜਲਦੀ ਉਹ ਆਪਣਾ ਕੁਇਕਲੀ ਸਵਾਲ ਰੱਖਣ। 545 ਤੋਂ ਸਾਡੇ ਨਾਲ ਜੁੜੇ ਨੇ, ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰ ਦੇ ਵਿੱਚ ਸਵਾਗਤ ਕਰਦੇ ਹਾਂ ਤੁਹਾਡਾ, ਸਤਿ ਸ੍ਰੀ ਅਕਾਲ, ਜਲਦੀ ਜਲਦੀ ਸਵਾਲ ਰੱਖੋ ਜੀ।
ਹੈਲੋ ਹੈਲੋ, ਸਤਿ ਸ੍ਰੀ ਅਕਾਲ ਮੈਮ ਜੀ, ਮੇਰਾ ਨਾਮ ਗੁਰਜੰਟ ਹੈ
ਜੀ। ਜੀ ਗੁਰਜੰਟ ਜੀ, ਸਵਾਲ।
ਹਾਂਜੀ, ਮੈਂ ਮੈਮ ਤੋਂ ਸਵਾਲ ਪੁੱਛਣਾ ਸੀ, ਜਿਵੇਂ ਅਸੀਂ ਸਾਡਾ ਮੇਰੇ ਕੋਲ 3 ਸਾਲ ਦਾ ਐਕਸਪੀਰੀਅੰਸ ਹੈ ਐਜ਼ ਏ ਕੁੱਕ, ਐਂਡ ਜੋਬ ਰੈਡੀ ਮੈਂ ਡਨ ਕੀਤਾ ਐਜ਼ ਏ ਸ਼ੈਫ, ਤੇ ਜੇ ਅਸੀਂ 186 ਡਾਇਰੈਕਟ ਐਂਟਰੀ ਪਾ ਸਕਦੇ ਹਾਂ।
ਦੇਖੋ, ਮੈਂ ਤਾਂ ਇਹ ਸੁਜੈਸਟ ਕਰੂੰਗੀ ਕਿ ਸ਼ੈਫ ਦਾ 3 ਇਅਰਸ ਦਾ ਫੁੱਲ ਟਾਈਮ ਐਕਸਪੀਰੀਅੰਸ ਤੁਹਾਡੇ ਕੋਲ ਹੋਣਾ ਚਾਹੀਦਾ, ਅਦਰਵਾਈਜ਼ ਤੁਹਾਡੀ ਐਪਲੀਕੇਸ਼ਨ ਜਿਹੜੀ ਹੈ ਰਿਸਕੀ ਹੋ ਜਾਂਦੀ ਹੈ।
ਓਕੇ, ਥੈਂਕ ਯੂ ਮੈਮ
ਜੀ। ਤੇ ਇਸ ਤੋਂ ਬਾਅਦ ਅਗਲੇ 2-3 ਹੋਰ ਸਾਡੇ ਨਾਲ ਫੇਸਬੁੱਕ ਵਿਊਅਰ ਜੁੜੇ ਨੇ, ਜਲਦੀ ਜਲਦੀ ਸ਼ਾਮਲ ਕਰਦੀ ਆ, ਸਮਾਂ ਜਿਹੜਾ ਉਹ ਲਗਭਗ ਖਤਮ ਹੋ ਚੁੱਕਿਆ। ਨਿਰਮਲਾ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਦਾ ਸਵਾਲ ਸ਼ਾਮਲ ਕਰਦੀ ਆ, ਪੁੱਛ ਰਹੇ ਨੇ, ਕਹਿੰਦੇ ਮੈਮ ਕੈਨ ਆਈ ਅਪਲਾਈ ਤਸਮੇਨੀਆ 491 ਵੀਜ਼ਾ ਵਿਦਆਊਟ ਜੋਬ ਆਫਰ, ਪਲੀਜ਼ ਆਨਸਰ। ਕਹਿੰਦੇ
ਦੇਖੋ, ਮੈਨੂੰ ਨੀ ਪਤਾ ਤੁਸੀਂ ਕਿਹੜੀ ਕੈਟੇਗਰੀ ਦੀ ਗੱਲ ਕਰ ਰਹੇ ਹੋ, ਸੋ ਤਸਮੀਨੀਆ ਦੀ ਐਲੀਜੀਬਿਲਟੀ ਕ੍ਰਾਈਟੀਰੀਆ ਤੁਹਾਨੂੰ ਕਿਤੇ ਨਾ ਕਿਤੇ ਫਾਲੋ ਕਰਨਾ ਪਏਗਾ, ਬਿਕਾਜ਼ ਦੇ ਹੈਵ ਨੰਬਰ ਆਫ ਕ੍ਰਾਈਟੀਰੀਆਸ ਜਿਹੜੇ ਕਿ ਇਸ਼ੂ ਪਬਲਿਸ਼ ਨੇ, ਸੋ ਯੂ ਹੈਵ ਟੂ ਫਾਲੋ ਸਮਵੇਅਰ ਟੂ ਐਕਸੈਸ ਕੰਬੀਨੇਸ਼ਨ।
ਬਿਲਕੁਲ, ਅਗਲਾ ਸਵਾਲ ਜੌਨ ਗਰਗ ਹੋਰਾਂ ਦਾ ਲੈਣੀ ਆ ਮੈਂ, ਕਹਿੰਦੇ ਮੈਮ ਵਿਲ ਦੇ ਸਟਾਰਟ ਪ੍ਰੋਸੈਸਿੰਗ 489 ਆਫਟਰ ਦਾ ਬਜਟ ਐਸ ਇਟ ਵਾਸ ਲੌਂਚਡ ਇਨ ਲਾਸਟ ਵੀਕ ਇਨ ਆਟੋਮੋਟਿਵ ਐਂਡ ਰਿਕੁਐਸਟਡ ਡਾਕਸ ਪ੍ਰੋਵਾਈਡ 3 months ਅਗੋ।
ਵੇਟ ਹੀ ਕਰਨੀ ਪਏਗੀ ਜੀ, ਇਹਦੇ ਬਾਰੇ ਤਾਂ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ
ਜੀ। ਅੰਸ਼ੂ ਰੋਹਿਤ ਇਹ ਪੁੱਛ ਰਹੇ ਨੇ, ਕਹਿੰਦੇ ਕੈਨ ਵੀ ਆਫਸ਼ੋਰ ਪੀਪਲ ਅਪਲਾਈ ਫਾਰ 491 ਵੀਜ਼ਾ ਫਾਰ ਅਕਾਊਂਟੈਂਟ ਵਿਦਆਊਟ ਜੋਬ ਆਫਰ। ਇਹ ਬੜਾ,
ਦੇਖੋ ਆਫਸ਼ੋਰ ਤੋਂ ਤਾਂ 491 ਇਨਵੀਟੇਸ਼ਨਸ ਹੀ ਨਹੀਂ ਆ ਰਹੇ ਨੇ ਜੀ, 491 ਦੇ ਇਨਵੀਟੇਸ਼ਨਸ ਬੰਦ ਕੀਤੇ ਹੋਏ ਨੇ ਸਟੇਟਸ ਨੇ ਆਫਸ਼ੋਰ ਤੋਂ
ਜੀ। ਸੋ ਪ੍ਰਭਜੀਤ ਜੀ, ਸਮਾਂ ਜਿਹੜਾ ਪ੍ਰੋਗਰਾਮ ਦਾ ਹੁਣ ਸਮਾਪਤ ਹੋ ਚੁੱਕਿਆ, ਸਮਾਪਤ ਤੋਂ ਵੀ ਉੱਪਰ ਹੋ ਚੁੱਕਿਆ, ਸੋ ਇਸ ਕਰਕੇ ਹੁਣ ਹੋਰ ਸਵਾਲ ਸ਼ਾਮਲ ਨਹੀਂ ਕਰ ਪਾਵਾਂਗੇ, ਔਰ ਕੋਸ਼ਿਸ਼ ਕੀਤੀ ਹੈ ਕਿ ਅੱਜ ਵੱਧ ਤੋਂ ਵੱਧ ਅਸੀਂ ਸਵਾਲ ਦੋਸਤਾਂ ਦੇ ਸ਼ਾਮਲ ਕਰੀਏ ਪ੍ਰੋਗਰਾਮ ਚ, ਪਰ ਸਮੇਂ ਦੀ ਸੀਮਾ ਨੂੰ ਧਿਆਨ ਚ ਜ਼ਰੂਰ ਰੱਖਣਾ ਪੈਂਦਾ। ਸੋ ਦੋਸਤੋ, ਜੇਕਰ ਤੁਹਾਡੇ ਜਿਹੜੇ ਸਵਾਲ ਨੇ ਉਹ ਜ਼ਿਆਦਾ ਮਹੱਤਵਪੂਰਨ ਨੇ, ਔਰ ਤੁਸੀਂ ਆਪਣੀ ਸਲਾਹ ਜਿਹੜੀ ਆ ਉਹ ਲੈਣਾ ਚਾਹੁੰਦੇ ਹੋ ਪ੍ਰਭਜੀਤ ਕੌਰ ਹੋਰਾਂ ਤੋਂ, ਤਾਂ ਮੈਂ ਤੁਹਾਨੂੰ ਇਹ ਗੁਜ਼ਾਰਿਸ਼ ਕਰਾਂਗੀ ਕਿ ਆਉਣ ਵਾਲੇ ਵਿੱਚ ਤੁਸੀਂ ਵੀਜ਼ਾ ਗਾਈਡ ਦੇ ਨੰਬਰ ਤੇ ਕਾਲ ਕਰਕੇ, ਜਿਹੜਾ ਨੰਬਰ ਅਸੀਂ ਵੀਡੀਓ ਦੇ ਅਖੀਰ ਦੇ ਵਿੱਚ ਸਾਂਝਾ ਕਰਦੇ ਹਾਂ, ਉਸ ਨੰਬਰ ਤੇ ਤੁਸੀਂ ਕਾਲ ਕਰਕੇ ਆਪਣੀ ਜਿਹੜੀ ਸਲਾਹ ਆ ਉਹ ਲੈ ਸਕਦੇ ਹੋ, ਤੇ ਵੀਜ਼ਾ ਏਡ ਦੇ ਨਾਲ ਸੰਪਰਕ ਕਰ ਸਕਦੇ ਹੋ, ਪ੍ਰਭਜੀਤ ਕੌਰ ਹੋਰਾਂ ਦੇ ਨਾਲ ਆਪਣੀ ਅਪਾਇੰਟਮੈਂਟ ਜਿਹੜੀ ਆ ਫੋਨ ਤੇ ਬੁੱਕ ਕਰ ਸਕਦੇ ਹੋ। ਤੇ ਇਸ ਵੇਲੇ ਪ੍ਰਭਜੀਤ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ, ਤੁਸੀਂ ਆਪਣੇ ਕੀਮਤੀ ਰੁਝੇਵਿਆਂ ਦੇ ਵਿੱਚੋਂ ਸਾਡੇ ਸਰੋਤਿਆਂ ਨਾਲ ਜੁੜੇ ਹੋ, ਉਹਨਾਂ ਨੂੰ ਬਣਦੀ ਜਿਹੜੀ ਸਲਾਹ ਆ ਔਰ ਸਮਾਂ ਆ ਉਹ ਦਿੱਤਾ, ਉਹਦੇ ਲਈ ਬਹੁਤ ਬਹੁਤ ਧੰਨਵਾਦ।
ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ ਜੀ।
ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਦੋਸਤੋ, ਲੈਣੇ ਆ ਜੀ ਇਜਾਜ਼ਤ, ਅਗਲੇ ਹਫਤੇ ਫੇਰ ਮਿਲਣ ਦੇ ਵਾਅਦੇ ਨਾਲ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਇੱਥੇ ਹੀ ਖਤਮ ਕਰਨ ਦੀ, ਸਾਨੂੰ ਦੋਵਾਂ ਨੂੰ ਦਿਓ ਇਜਾਜ਼ਤ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।